ਜਰਨਲ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ, ਇਸ ਟਾਈਮ ਰਿਵਰਲੈਂਡ ਤੋਂ ਆਵਾਜ਼ ਦੀ ਦੁਨੀਆ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹੋ ਆਪ ਸਭ ਨੂੰ ਜੀ ਆਇਆਂ ਪਿਆਰ ਭਰੀ ਸਤਿ ਸ੍ਰੀ ਅਕਾਲ, ਦੁਆ ਸਲਾਮ ਤੇ ਉਮੀਦ ਕਰਦੇ ਹਾਂ ਜੀ ਆਪਦਾ ਦਿਨ ਖੂਬਸੂਰਤ ਚੜਿਆ ਹੋਵੇਗਾ ਤੇ ਅਰਦਾਸ ਕਰਦੇ ਹਾਂ ਵੀ ਆਪ ਜੀ ਦੀ ਚੜ੍ਹਦੀ ਕਲਾ ਬਣੀ ਰਹੇ। ਅੱਜ 21 ਮਈ ਹੈ ਜੀ 2018 ਤੇ 8 ਜੇਠ ਨਾਨਕਸ਼ਾਹੀ ਸੰਮਤ ਮੁਤਾਬਕ 550ਵਾਂ ਬਰਾ। ਸੋ ਜੇ ਬਿਕਰਮੀ ਸੰਮਤ ਦੀ ਜੇ ਗੱਲ ਕਰੀਏ ਤਾਂ 2075ਵਾਂ ਸਾਲ। ਸੋ ਅੱਜ ਪ੍ਰੋਗਰਾਮ ਦੀ ਰੂਪਰੇਖਾ ਦੱਸ ਦਈਏ ਜੀ। ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਹੋਊਗਾ, ਖਬਰਾਂ ਤੇ ਝਾਤ ਮਾਰਾਂਗੇ, ਇਧਰਲੀਆਂ ਉਧਰਲੀਆਂ ਜਿਹੜੀਆਂ ਮਾਰਦੇ ਹੁੰਦੇ ਆ ਜਿਹਨਾਂ ਨਾਲ ਕੀ ਕਹਿੰਦੇ ਨੀ ਹੁੰਦੇ ਮੇਰੀ ਰੂਹ ਤ੍ਰਿਪਤ ਹੁੰਦੀ ਆ, ਇਧਰਲੀਆਂ ਉਧਰਲੀਆਂ ਸੁਣਾ ਕੇ ਤੁਹਾਨੂੰ ਪਤਾ ਨੀ ਚੰਗਾ ਲੱਗਦਾ ਜਾਂ ਨਹੀਂ ਲੱਗਦਾ, ਪਰ ਕੋਸ਼ਿਸ਼ ਹੁੰਦੀ ਆ ਵੀ ਕੋਈ ਨਾ ਕੋਈ ਚੰਗੀ ਚੀਜ਼ ਜਿਹੜੀ ਵੀ ਸਾਨੂੰ ਮਿਲਦੀ ਆ ਤੇ ਉਹ ਗਾਂਹ ਪਾਸ ਆਉਣ ਕਰੀਏ। ਤੇ ਉਸ ਤੋਂ ਬਾਅਦ ਅੱਜ ਆਪਾਂ ਇੱਕ ਮੁਲਾਕਾਤ ਕਰਾਉਣੀ ਆ, ਆਪਾਂ ਗੱਜਣ ਵਾਲਾ ਸੁਖਮੰਦਰ ਨਾਲ। ਗੱਜਣ ਵਾਲਾ ਸੁਖਮੰਦਰ ਦੇ ਨਾਂ ਤੋਂ ਹਰਮਨ ਰੇਡੀਓ ਦੇ ਸਰੋਤੇ ਸ਼ਾਇਦ ਸਾਰੇ ਵਾਕਫ ਹੋਣਗੇ, ਜਿਹੜੇ ਹੁਣੇ ਹੁਣ ਸੁਣਨ ਲੱਗੇ ਆ ਪਿਛਲੇ ਸਾਲ ਦੋ ਸਾਲਾਂ ਚ, ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿਉਂਕਿ ਉਹਨਾਂ ਦਾ ਇੱਕ ਲਗਾਤਾਰ ਕਾਲਮ ਰੇਡੀਓ ਤੇ ਚੱਲਦਾ ਹੁੰਦਾ ਸੀ, ਮੈਂ ਗੱਜਣ ਵਾਲਾ ਸੁਖਮੰਦਰ ਬੋਲਦਾ। ਸੋ ਪਿੰਡ ਦੀ ਗੱਲ, ਉਹ ਪਿੰਡ ਦੀ ਗੱਲ ਦੇ ਵਿੱਚ ਬੜਾ ਆਨੰਦ, ਤੁਸੀਂ ਉਹਨਾਂ ਦੀਆਂ ਪਿੰਡ ਦੀਆਂ ਗੱਲਾਂ ਦਾ ਮਾਣਿਆ ਹੋਣਾ ਇਸ ਤੋਂ ਪਹਿਲਾਂ ਵੀ, ਪਰ ਅੱਜ ਉਹਨਾਂ ਨਾਲ ਆਪਾਂ ਜਿਹੜੀ ਗੱਲਬਾਤ ਕਰਨੀ ਆ, ਉਹਨਾਂ ਦੀ ਇੱਕ ਕਿਤਾਬ ਆਈ ਆ, ਬੜੀ ਖੂਬਸੂਰਤ ਕਿਤਾਬ ਆਈ ਆ, ਲੀਹ ਤੋਂ ਹਟ ਕੇ ਕਿਤਾਬ ਆਈ ਆ, ਜਿਹੜੀਆਂ ਆਮ ਲੀਕ ਤੇ ਚੱਲਦੀਆਂ ਕਿਤਾਬਾਂ ਨਾਲੋਂ ਵੱਖਰੀ ਕਿਤਾਬ ਆ। ਸੋ ਉਸ ਕਿਤਾਬ ਦੇ ਮਾਮਲੇ ਚ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਆ ਹੁਣ ਤੋਂ ਅੱਧੇ ਘੰਟੇ ਬਾਅਦ, ਤੇ ਨਾਲ ਨਾਲ ਫਿਰ ਆਪਾਂ ਤੁਹਾਡੇ ਸੁਨੇਹੇ, ਤੁਹਾਡੇ ਜੇ ਕੋਈ ਕਾਲ ਵੀ ਕਰਨੀ ਚਾਹੋ ਤਾਂ ਉਹ ਵੀ ਲਵਾਂਗੇ। ਸਰੀਰ ਅੱਜ ਮੇਰਾ ਥੋੜਾ ਜਿਹਾ ਕਿਤੇ ਨਾ ਕਿਤੇ ਸਾਥ ਨਹੀਂ ਦੇ ਰਿਹਾ ਸੀ, ਤੇ ਪਰ ਫਿਰ ਵੀ ਮੈਂ ਸਰਬਜੀਤ ਹੋਰਾਂ ਨੂੰ ਕਿਹਾ ਵੀ ਕੋਸ਼ਿਸ਼ ਕਰਾਂਗੇ ਜੀ ਆਪਾਂ ਪ੍ਰੋਗਰਾਮ ਜਿੰਨਾ ਕੁ ਚਿਰ ਕਰ ਸਕਦੇ ਜ਼ਰੂਰ ਕਰਾਂਗੇ। ਕੋਈ ਬਾਹਲੀ ਪ੍ਰੋਬਲਮ ਵੀ ਨਹੀਂ, ਬਸ ਫਲੂ ਜਿਹਾ ਹੋਇਆ ਤੇ ਉਹ ਤੁਹਾਨੂੰ ਵਿੱਚ ਫਿਰ ਰੇਡੀਓ ਦੇ ਅੱਜ ਜਿਹੜੀ ਕਹਿੰਦੇ ਨੇ ਇੱਕ ਇਫੈਕਟ ਦੇ ਤੌਰ ਤੇ ਮੇਰੀ ਸੁਰੜ ਸੁਰੜ ਵੀ ਸੁਣ ਜੂਗੀ। ਸੋ ਸੁਰੜ ਸੁਰੜ ਤੋਂ ਮਾਫੀ ਚਾਹਾਂਗੇ ਜੀ ਜਿੰਨੀ ਕੁ ਆਊਗੀ, ਪਰ ਇਹ ਮਜਬੂਰੀ ਆ ਮੇਰੀ, ਪਰ ਦੋ ਹੀ ਕੰਮ ਹੋ ਸਕਦੇ, ਜਾਂ ਫਿਰ ਤੁਹਾਡਾ ਪ੍ਰੋਗਰਾਮ ਤੁਹਾਡੇ ਨਾਲ ਅੱਜ ਨਾ ਕਰਦੇ, ਮਿਸ ਕਰ ਦਿੰਦੇ, ਤੇ ਜਾਂ ਫਿਰ ਸੋਡ ਸੋਡ ਕਰਦੇ ਪ੍ਰੋਗਰਾਮ ਕਰ ਲੈਂਦੇ। ਸੋ ਮੈਨੂੰ ਲੱਗਿਆ ਮੈਂ ਦੂਜਾ ਹੀ ਪੱਖ ਚੁਣਿਆ ਵੀ ਕੋਈ ਗੱਲ ਨੀ, ਸਿਹਤ ਤਾਂ ਚੱਲਦੀ ਰਹਿੰਦੀ ਆ, ਪਰ ਪ੍ਰੋਗਰਾਮ ਥੋੜਾ ਦੁਬਾਰੇ ਹੋਣਾ, ਕਿਉਂਕਿ ਜਿਹੜਾ ਸਮਾਂ ਉਹ ਸਮਾਂ ਦੁਬਾਰੇ ਮੁੜ ਕੇ ਨਹੀਂ ਆਉਂਦਾ। ਅਸੀਂ ਬਹੁਤ ਸਾਰੀਆਂ ਰੋਜ਼ ਇਹੋ ਜਿਹੀਆਂ ਵੀਡੀਓਜ਼ ਦੇਖਦੇ ਹਾਂ, ਸੁਨੇਹੇ ਦੇਖਦੇ ਹਾਂ, ਬਹੁਤ ਕੁਛ ਕਰਦੇ ਹਾਂ, ਪਰ ਗਹਿਰਾਈ ਨਾਲ ਸੋਚਦੇ ਨਹੀਂ। ਜੇ ਸੋਚੀਏ ਤਾਂ ਵਾਕਈ ਗੱਲ ਆ ਵੀ ਪੈਸਾ ਉਹ ਜਦੋਂ ਮਰਜ਼ੀ ਕਮਾ ਸਕਦੇ ਹੋ, ਜੇ ਤੁਹਾਡੀ ਸਿਹਤ ਫਿੱਟ ਆ, ਤੁਸੀਂ ਫਿੱਟ ਹੋ, ਤੁਹਾਨੂੰ ਕੋਈ ਥੋੜਾ ਜਿਹਾ ਵੀ ਕੋਈ ਨੌਲੇਜ ਆ, ਤੁਸੀਂ ਕਿਸੇ ਵੀ ਗਿਆਨ ਰੱਖਦੇ ਹੋ, ਕੋਈ ਆਪਦੇ ਆਪ ਚ ਸਕਿੱਲ ਰੱਖਦੇ ਹੋ, ਤਾਂ ਪੈਸਾ ਕਮਾ ਲਓਗੇ। ਪਰ ਜਿਹੜਾ ਸਮਾਂ ਇੱਕ ਸੈਕਿੰਡ ਵੀ ਨਹੀਂ ਕਮਾਇਆ ਜਾ ਸਕਦਾ, ਇੱਕ ਸੈਕਿੰਡ ਵੀ ਨਹੀਂ ਕਮਾ ਸਕਦੇ, ਇਹ ਇੱਕ ਸੱਚਾਈ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੋਰੀਆਂ ਅੱਜ ਕੱਲ ਵਟਸਐਪ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਘੁੰਮ ਰਹੀਆਂ, ਜਿਹੜੀਆਂ ਸਾਨੂੰ ਹਲੂਣਗੀਆਂ ਵੀ ਵਕਤ ਨਹੀਂ ਕਮਾਇਆ ਜਾ ਸਕਦਾ। ਸੋ ਜੇ ਵਕਤ ਨਹੀਂ ਕਮਾਇਆ ਜਾ ਸਕਦਾ ਤੇ ਵਕਤ ਨੂੰ ਵਰਤਿਆ ਤਾਂ ਜਾ ਸਕਦਾ, ਉਹਨੂੰ ਵੇਸਟ ਨਾ ਕਰੀਏ, ਉਹਦਾ ਪਲ ਪਲ ਜਿਹੜਾ ਸਹਾਈ ਆ, ਪਲ ਪਲ ਉਹਨੂੰ ਵਰਤਣ ਦੀ ਕੋਸ਼ਿਸ਼ ਕਰੀਏ। ਸੋ ਇਹੀ ਅੱਜ ਮੈਨੂੰ ਲੱਗਿਆ ਵੀ ਦੇਖੋ, ਫਲੂ ਫਲਾ ਤਾਂ ਇਹ ਹੁੰਦੇ ਹੁੰਦੇ ਰਹਿਣਗੇ, ਤਾਂ ਚੱਲਦੇ ਰਹਿਣੇ ਆ ਲਾਈਫ ਦੇ ਵਿੱਚ, ਤੇ ਜੇ ਆਪਾਂ ਅੱਜ ਦਾ ਪ੍ਰੋਗਰਾਮ ਮਿਸ ਕਰ ਗਿਆ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਕਿ 8 ਜੇਠ ਨੂੰ ਹੋਣਾ ਉਹ ਤਾਂ ਮਿਸ ਹੋ ਗਿਆ ਨਾ, 8 ਜੇਠ ਦੁਬਾਰੇ ਤਾਂ ਮੇਰਾ ਆਉਂਦਾ ਨੀ। 2050ਵੀਂ ਸੰਮਤ ਦਾ 8 ਜੇਠ ਤਾਂ ਅੱਜ ਹੀ ਆ ਤੇ ਅੱਜ ਹੀ ਰਹੂਗਾ, ਕੱਲ ਨੂੰ ਤਾਂ ਆਉਣਾ ਨੀ, ਨਾ ਕਿਤੇ ਆਉਣ ਵਾਲੀ ਮੇਰੀ ਜ਼ਿੰਦਗੀ ਚ ਆਉਣਾ। ਤੋ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਹਰ ਇੱਕ ਪਲ ਆ ਜਿਹੜਾ ਉਹ ਫਾਈਨਲ ਸ਼ਾਟ ਹੁੰਦਾ ਜੀ, ਫਾਈਨਲ ਹੀ ਹੁੰਦਾ ਜੀ, ਉਹਦਾ ਕੋਈ ਵੀ ਸਬਸਟੀਟਿਊਟ ਨਹੀਂ ਹੁੰਦਾ, ਉਹਦਾ ਕੋਈ ਵੀ ਬਦਲ ਨਹੀਂ ਹੁੰਦਾ। ਸੋ ਬਿਹਤਰ ਆ ਜੀ, ਪਲ ਪਲ ਜ਼ਿੰਦਗੀ ਦਾ ਮਾਣੋ, ਪਲ ਪਲ ਜ਼ਿੰਦਗੀ ਦਾ ਜਿਉ, ਨਿੱਕੀਆਂ ਨਿੱਕੀਆਂ ਗੱਲਾਂ ਚੋਂ ਖੁਸ਼ੀਆਂ ਲੱਭੋ। ਕਈ ਵਾਰੀ ਮੈਨੂੰ ਘਰੇ ਵੀ ਕਹਿ ਦਿੰਦੇ ਆ ਵੀ ਇਹ ਕੋਈ ਮਜ਼ਾਕ, ਥੋੜਾ ਸਾਰਾ ਦਿਨ ਮਜ਼ਾਕ ਕਰੀ ਜਾਂਦੇ ਹੋ, ਤੇ ਮੈਨੂੰ ਮਹਿਸੂਸ ਹੁੰਦਾ ਵੀ ਮੈਂ ਭਾਰੀ ਤੋਂ ਭਾਰੀ ਗੱਲ ਚ ਵੀ ਉਹਨੂੰ ਮਜ਼ਾਕ ਚ ਟਾਲ ਕੇ ਜਾਂ ਮਜ਼ਾਕ ਕਰਕੇ ਤੇ ਉਹਨੂੰ ਮੈਂ ਹਲਕੀ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁੰਦਾ। ਪਰ ਕਈ ਵਾਰੀ ਕਹਿ ਦਿੰਦੇ ਨਾ ਵੀ ਸਮੇਂ ਮੁਤਾਬਕ ਸਮਾਂ ਮਾਹੌਲ ਮੁਤਾਬਕ ਥੋੜਾ ਬਹੁਤ ਤੁਹਾਨੂੰ ਕਰਨਾ ਪੈਂਦਾ, ਉਹ ਜ਼ਰੂਰ ਕਰੋ, ਪਰ ਮੋਸਟ ਆਫ ਦਾ ਟਾਈਮ ਆ ਜਿਹੜਾ ਉਹ ਆਪਦੇ ਆਪ ਨੂੰ ਹਲਕੇ ਫੁਲਕੇ ਮੂਡ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰੋ। ਹਲਕਾ ਫੁਲਕਾ ਮੂਡ ਆ ਜਿਹੜਾ, ਜਿੰਨਾ ਵੀ ਜ਼ਿੰਦਗੀ ਤੁਸੀਂ ਹਲਕੇ ਫੁਲਕੇ ਮੂਡ ਚ ਜਿਉਣ ਲਈ, ਉਹੀ ਤੁਹਾਡੀ ਜ਼ਿੰਦਗੀ ਆ, ਤੇ ਜਿਹੜੀ ਤੁਸੀਂ ਪ੍ਰੈਸ਼ਰ ਹੇਠ ਤਣਾਅ ਹੇਠ ਜਿਉਣ ਲਈ, ਉਹ ਤੁਹਾਡਾ ਤੁਸੀਂ ਆਪਦੀ ਜ਼ਿੰਦਗੀ ਦਾ ਵਕਤ ਆ ਜਿਹੜਾ ਉਹ ਮੇਰੇ ਹਿਸਾਬ ਨਾਲ ਅਜਾਈ ਗਿਆ, ਗਵਾ ਲਿਆ, ਉਹਦਾ ਕੋਈ ਫਾਇਦਾ ਨਹੀਂ ਹੈ। ਸੋ ਰੋਜ਼ ਤੁਹਾਡੇ ਮੂਹਰੇ ਇਹੀ ਅਰਦਾਸ ਦੁਆ ਕਰਦੇ ਹਾਂ ਵੀ ਹਲਕਾ ਫੁਲਕਾ ਖੁਸ਼ ਮਿਜਾਜ ਮੂਡ ਰੱਖ ਕੇ ਰਹੋ। ਤੇ ਹੁਣ ਤੁਸੀਂ ਬਹੁਤ ਸਾਰੇ ਕਹੋਗੇ ਵੀ ਖੁਸ਼ ਮਿਜਾਜ ਤਾਂ ਹੀ ਰਹੀਏ, ਪਤੀਆਂ ਨੂੰ ਦੋਸ਼ ਹੋ ਜਾਂਦਾ ਵੀ ਪਤਨੀ ਘਰੇ ਆ ਕੇ ਗੱਲ ਨੂੰ ਪੈ ਜਾਂਦੀ ਆ, ਪਤੀ ਨੂੰ ਇਹ ਦੋਸ਼ ਹੁੰਦਾ ਵੀ ਇੱਕ ਬਾਹਰੋਂ ਨੀ ਮੁੜਦੇ, ਜਿੱਧਰ ਜਾਂਦੇ ਆ ਉਧਰ ਬੈਠ ਗਏ, ਉਹਦੇ ਕੋਲੇ ਬੈਠ ਗਏ, ਮੇਰੇ ਲਈ ਟਾਈਮ ਨੀ। ਤੇ ਖੁਸ਼ ਤਾਂ ਅਸੀਂ ਤਾਂ ਹੀ ਹੋਈਏ ਜੇ ਅਸੀਂ ਇੱਕ ਦੂਜੇ ਨੂੰ ਟਾਈਮ ਦੇਈਏ, ਹੋਰ ਕਰੀਏ। ਮੇਰਾ ਇਹਦੇ ਮੰਨਣਾ ਬਿਲਕੁਲ ਉਲਟਾ, ਮੇਰਾ ਮੰਨਣਾ ਇਹ ਆ ਵੀ ਜੇ ਕੋਈ ਬੰਦਾ ਤੁਹਾਨੂੰ ਮੰਨ ਲਓ ਵੀ ਪਹਿਲਾਂ ਆਪਾਂ ਇੱਕ ਪਤਨੀ ਦੇ ਪਤੀ ਦੇ ਪੱਖ ਤੋਂ ਦੇਖਦੇ ਹਾਂ, ਕਿਉਂਕਿ ਅਕਸਰ ਮੈਂ ਆਪਦਾ ਪੱਖ ਹੀ ਪੂਰੂ ਹਾਂ, ਪਤੀ ਦੇ ਪੱਖ ਤੋਂ ਦੇਖਦੇ ਹਾਂ ਤਾਂ ਇਹ ਆ ਵੀ ਮੰਨ ਲਓ ਪਤੀ ਘਰੇ ਲੇਟ ਆਉਂਦਾ, 8 ਵਜੇ ਆਉਂਦਾ, 7 ਵਜੇ ਆਉਂਦਾ, 9 ਵਜੇ ਆਉਂਦਾ, ਉਦੋਂ ਬਾਅਦ ਚੱਲ ਖਾਣਾ ਪਾਣਾ ਖਾ ਕੇ ਸੌਣਾ ਹੀ ਆ, ਤੇ ਸੁਬਹਾ ਵੀ ਜਲਦੀ ਨਿਕਲ ਜਾਂਦਾ, ਬੱਚਿਆਂ ਨੂੰ ਜਾਂ ਪਤਨੀ ਨੂੰ ਉਸ ਢੰਗ ਨਾਲ ਟਾਈਮ ਨਹੀਂ ਦੇ ਪਾਉਂਦਾ, ਤਾਂ ਉੱਥੇ ਮੈਨੂੰ ਲੱਗਦਾ ਵੀ ਉਹ ਜਿਹੜਾ ਟਾਈਮ ਘਟਿਆ ਉਹ ਪਹਿਲੇ ਦਿਨ ਨਹੀਂ ਘਟਿਆ ਹੋਣਾ, ਉਹ ਟਾਈਮ ਹੌਲੀ ਹੌਲੀ ਟਾਈਮ ਨਾਲ ਘਟਦਾ। ਉਹਦੇ 2-3 ਕਾਰਨ ਹੋ ਜਾਂਦੇ, ਇੱਕ ਤਾਂ ਹੋ ਜਾਂਦਾ ਵੀ ਬੰਦਾ ਮੋਹ ਮਾਇਆ ਦੇ ਲਾਲਚ ਚ ਪੈ ਕੇ ਤੇ ਪੈਸੇ ਨੂੰ ਤਰਜੀਹ ਦੇਣ ਲੱਗ ਜਾਂਦਾ, ਤੇ ਉਹ ਪੈਸੇ ਨੂੰ ਤਰਜੀਹ ਦੇਣ ਕਰਕੇ ਉਹ ਫਿਰ ਵੱਧ ਟਾਈਮ ਕੰਮ ਤੇ ਜਾਂ ਉੱਧਰ ਲਾਉਣ ਲੱਗ ਜਾਂਦਾ। ਉਹ ਪੈਸੇ ਨੂੰ ਤਰਜੀਹ ਕਿਉਂ ਦਿੰਦਾ? ਪੈਸੇ ਨੂੰ ਤਰਜੀਹ ਤਾਂ ਦਿੰਦਾ ਜੇ ਪਤਨੀ ਬੱਚੇ ਜਾਂ ਉਹਦਾ ਪਰਿਵਾਰ ਉਹਦੇ ਕੋਲ ਆਸਾਂ ਰੱਖਦੇ ਆ, ਬਹੁਤ ਸਾਰੀਆਂ ਡਿਮਾਂਡਸ ਰੱਖਦੇ ਆ ਵੀ ਘਰ ਬਾਰ ਵੀ ਚਲਾਉਣਾ, ਹਾਲਾਂਕਿ ਉਹਨਾਂ ਦੀ ਕੋਈ ਪਰਸਨ ਨਹੀਂ ਹੁੰਦੀ, ਉਹ ਘਰ ਬਾਰ ਚਲਾਉਣ, ਸਕੂਲ ਜਾਂ ਬੱਚੇ ਪੜ੍ਹਾਉਣ, ਚੰਗੇ ਥਾਂ ਤੇ ਚੰਗੇ ਘਰ ਚ ਰਹਿਣ, ਚੰਗੀਆਂ ਗੱਡੀਆਂ ਲੈਣ, ਉਹ ਚੀਜ਼ਾਂ ਰੱਖਦਾ, ਇਹ ਕਾਰਨ ਹੋ ਜਾਂਦਾ ਕਿਤੇ ਨਾ ਕਿਤੇ ਅਸੀਂ ਇੱਕ ਦੂਜੇ ਤੋਂ ਦੂਰ ਹੋਣ ਲੱਗ ਜਾਂਦੇ ਹਾਂ। ਦੂਜਾ ਕਾਰਨ ਹੋ ਜਾਂਦਾ ਜੀ, ਜੇ ਤੁਸੀਂ ਮੰਨ ਲਓ ਵੀ ਅਸੀਂ ਪਹਿਲਾਂ ਛੱਡੋ ਵੀ ਪੈਸੇ ਵਾਲੇ ਚੱਕਰ ਚ ਨਹੀਂ ਪਿਆ, ਤੇ ਤੁਸੀਂ ਇਹ ਦੋਸ਼ ਲਾਉਣੇ ਆ ਵੀ ਬੰਦਾ ਯਾਰਾਂ ਮਿੱਤਰਾਂ ਦੀਆਂ ਵਾਈਫਲਾਂ ਚ ਵੱਧ ਟਾਈਮ ਲਾਉਂਦਾ, ਘਰੇ ਘੱਟ ਆਉਂਦਾ ਤੇ ਸਾਨੂੰ ਇਗਨੋਰ ਕਰਦਾ, ਮੈਂ ਉਸ ਦੇ ਵਿੱਚ ਵੀ ਤੁਹਾਨੂੰ ਪਹਿਲਾਂ ਹੀ ਜਿਹੜਾ ਉਹੀ ਫਾਰਮੂਲਾ ਹੀ ਦੱਸੂਗਾ ਵੀ ਇਹਦਾ ਵੀ ਕਾਰਨ ਇਹੀ ਹੋ ਸਕਦਾ ਵੀ ਹੋ ਸਕਦਾ ਤੁਸੀਂ ਕਿਸੇ ਟਾਈਮ ਚ ਪਤਨੀ ਨੇ ਕਿਸੇ ਟਾਈਮ ਚ ਉਹਨਾਂ ਨੂੰ ਇਗਨੋਰ ਕੀਤਾ ਹੋਵੇ, ਉਹਨਾਂ ਲਈ ਟਾਈਮ ਨਾ ਹੋਵੇ, ਕਿਉਂਕਿ ਇਹ ਘਰਾਂ ਦੇ ਵਿੱਚ ਆਮ ਹੀ ਆ ਵੀ ਪਤਨੀ ਕੋਲੇ ਵੀ ਉਹਨਾਂ ਕੁ ਟਾਈਮ ਹੀ ਹੁੰਦਾ, ਉਹਨੇ ਬੱਚੇ ਵੀ ਤਿਆਰ ਕਰਨੇ ਹੁੰਦੇ ਆ, ਬੱਚਿਆਂ ਨੂੰ ਜਿਹੜਾ ਸਕੂਲੇ ਛੱਡਣਾ, ਲਿਆਉਣਾ, ਫਿਰ ਹੋਰ ਘਰ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਿਹੜੀਆਂ ਪਤਨੀ ਦੇ ਕੰਮਾਂ ਦੀਆਂ, ਜਿਹੜੀਆਂ ਦਿਖਦੀਆਂ ਨੀ, ਬੰਦੇ ਨੂੰ ਨੀ ਦਿਖਦੀਆਂ, ਉਹਨੂੰ ਇਹ ਲੱਗਦਾ ਵੀ ਇਹ ਤਾਂ ਵਿਹਲੀ ਆ, ਪਰ ਉਹਨੇ ਕਿਤੇ ਨਾ ਕਿਤੇ ਇਸ ਰੁਝੇਵਿਆਂ ਦੇ ਵਿੱਚ ਪਤੀ ਨੂੰ ਟਾਈਮ ਨੀ ਦਿੱਤਾ ਹੁੰਦਾ, ਤੇ ਫਿਰ ਪਤੀ ਨੂੰ ਇਹ ਹੁੰਦਾ ਵੀ ਚੱਲ ਫਿਰ ਤੂੰ ਤਾਂ ਯਾਰ ਦੋਸਤ ਚੰਗੇ ਉਹਨਾਂ ਨਾਲ ਬੈਠੀਏ, ਉਹਨਾਂ ਨਾਲ ਹੱਸੀਏ ਖੇਡੀਏ, ਫਿਰ ਉਹਨੂੰ ਕਿਤੇ ਨਾ ਕਿਤੇ ਤਾਂ ਮਿਲਦਾ ਟਾਈਮ। ਸੋ ਇਹਦਾ ਦੋਨੇ ਚੀਜ਼ਾਂ ਦਾ ਫਾਰਮੂਲਾ ਕੀ ਆ? ਦੋਨੇ ਚੀਜ਼ਾਂ ਦਾ ਫਾਰਮੂਲਾ ਇਹ ਆ ਵੀ ਜਿਹੜੇ ਵੀ 5-10 ਮਿੰਟ ਸਾਨੂੰ ਮਿਲਦੇ ਆ ਉਹ ਅਸੀਂ ਇਸ ਗੱਲ ਚ ਜਾਈ ਕਰ ਦਿੰਨੇ ਆ ਵੀ ਹੁਣ ਤੇ ਤੂੰ ਆ ਗਿਆ ਘਰੇ ਭਾਈ, ਹੁਣ ਮੈਂ ਤੇਰੇ ਤੋਂ ਕੀ ਕਰਨਾ ਜਾਂ ਇੱਦਾਂ ਕਰਨਾ ਜਾਂ ਇੱਕ ਦੂਜੇ ਨੂੰ ਅਸੀਂ ਉਹ 5-7 ਮਿੰਟ ਅਸੀਂ ਇੱਕ ਦੂਜੇ ਨੂੰ ਖਿੱਚ ਖਿਜਾ ਚ ਤੂੰ ਕਿੱਥੇ ਗਿਆ ਸੀ ਕਿਵੇਂ ਗਿਆ ਸੀ ਜਾਂ ਹੁਣ ਕਹਿਣਾ ਵੀ ਤੂੰ ਵਿਹਲੀ ਨੀ ਹੁੰਦੀ ਤੂੰ ਐਂ ਕਰੀ ਜਾਂਦੀ ਆ ਤਾਂ ਉਹ ਉਵੇਂ ਗੁਜ਼ਾਰ ਲੈਂਦੇ ਆ। ਸੋ ਮੈਂ ਆਪ ਜੀ ਨੂੰ ਇੱਕੋ ਬੇਨਤੀ ਕਰਦਾ, ਦੋਨੇ ਜਾਣੇ ਇੰਨਾ ਕੀ ਸਬਰ ਕਰੋ ਵੀ ਜਿਹੜੇ 2 ਮਿੰਟ ਮਿਲ ਗਏ, ਮੰਨ ਲਓ ਅੱਜ 24 ਘੰਟਿਆਂ ਚ ਸਾਨੂੰ 2 ਮਿੰਟ ਮਿਲ ਗਏ ਤੇ ਉਹ 2 ਮਿੰਟ ਅਸੀਂ ਇੱਕ ਦੂਜੇ ਕਿਹੜੀ ਨਾਸਾਂ ਚੜਾ ਕੇ ਗੁਜ਼ਾਰਨ ਦੀ ਥਾਂ ਤੇ, ਮਾਫ ਕਰਨਾ ਮੇਰੀ ਲੈਂਗੁਏਜ ਇਹੋ ਜਿਹੀ ਆ ਮਲਬਈ ਆ, ਜੇ ਅਸੀਂ ਨਾਸਾਂ ਚੜਾ ਕੇ ਉਸ ਟਾਈਮ ਨੂੰ ਵੇਸਟ ਕਰਨ ਦੀ ਥਾਂ ਤੇ ਉਹ 2 ਮਿੰਟ ਹੀ ਇੱਕ ਦੂਜੇ ਨਾਲ ਹੱਸ ਖੇਡ ਲਈਏ, ਇੱਕ ਦੂਜੇ ਨੂੰ ਪਿਆਰ ਕਰ ਲਈਏ, ਇੱਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰ ਲਈਏ, ਤਾਂ ਮੈਨੂੰ ਲੱਗਦਾ ਵੀ ਉਹ 2 ਮਿੰਟ ਤੁਹਾਨੂੰ ਪਤਾ ਨੀ ਲੱਗਣਾ ਕਦੋਂ 2 ਮਿੰਟਾਂ ਤੋਂ 4 ਹੋਣ ਲੱਗ ਗਏ, ਕਦੋਂ 4 ਤੋਂ 8 ਹੋਣ ਲੱਗ ਗਏ, ਤੇ ਉਹ ਮਲਟੀਪਲਾਈ ਹੁੰਦੇ ਹੁੰਦੇ ਉਹ ਟਾਈਮ ਹੈ ਨਾ ਜਿਹੜਾ ਉਹ ਟਾਈਮ ਘੰਟਿਆਂ ਚ ਬਣ ਜੂਗਾ, ਤੇ ਬੰਦਾ ਇੱਕ ਦੂਜੇ ਕਿਨੀ ਖਿੱਚਿਆ ਤੁਰਿਆ ਕਰੂ, ਭੱਜਿਆ ਤੁਰਿਆ ਕਰੂ। ਹੁਣ ਮੇਰੇ ਵਰਗਾ ਕਈ ਵਾਰੀ ਸੋਚਦਾ ਵੀ ਘਰੇ ਜਾਵਾਂਗੇ ਤੇ ਘਰੇ ਉਹੀ ਕਲੇਸ਼, ਉਹੀ ਲੜਾਈਆਂ, ਉਹੀ ਝਗੜੇ, ਹਰ ਘਰ ਚ ਆ, ਮੈਂ ਆਪਣੀ ਤਾਂ ਉਦਾਹਰਣ ਦਿੰਦਾ, ਹਰ ਘਰ ਦੇ ਵਿੱਚ ਖਿੱਚਤਾਣ ਹੁੰਦੀ ਆ, ਹਰ ਘਰ ਚ ਕਿੰਤੂ ਪਰੰਤੂ ਹੁੰਦੇ ਆ, ਤੇ ਉਹ ਕਿੰਤੂ ਪਰੰਤੂ ਜੇ ਸਾਨੂੰ ਇਹ ਪਤਾ ਹੋਵੇ ਵੀ ਨਹੀਂ ਮੈਨੂੰ ਕੋਈ ਕਿੰਤੂ ਪਰੰਤੂ ਨਹੀਂ ਹੋਊਗਾ ਘਰੇ ਜਾ ਕੇ, ਤਾਂ ਉਹ ਪੰਜਾ ਬੰਦਾ ਘਰੇ ਭੱਜਿਆ ਜਾਊਗਾ, ਉਹਨੂੰ ਹਰ ਗੱਲ ਦੀ ਖਿੱਚ ਹੋਊਗੀ ਘਰੇ ਜਾਣ ਦੀ। ਇਵੇਂ ਜੀ ਕੀ ਔਰਤ ਨੂੰ ਵੀ ਹੋਵੇ ਵੀ ਹਾਂ ਬੰਦਾ ਘਰੇ ਇਕੱਲਾ ਮੈਨੂੰ ਕੋਈ ਕੰਮ ਕਰਨ ਵਾਲੀ ਮਸ਼ੀਨ ਨਹੀਂ ਸਮਝੂਗਾ, ਇਹ ਨੀ ਵੀ ਚਾਹ ਫੜਾਤੀ, ਰੋਟੀ ਫੜਾਤੀ, ਇਹ ਕਰਤਾ ਵੋ ਕਰਤਾ, ਬਸ ਬੱਚੇ ਛੱਡਿਆ ਜਾਂ ਇਹੀ ਚੀਜ਼ਾਂ ਤੋਂ ਸਿਵਾਏ ਵੀ ਬੰਦਾ ਮੇਰੇ ਬਾਰੇ ਸੁਣਦਾ, ਮੇਰੇ ਬਾਰੇ ਸੋਚਦਾ, ਮੇਰੇ ਲਈ ਭੱਜਿਆ ਆਉਂਦਾ ਘਰੇ, ਤਾਂ ਉਹ ਆਟੋਮੈਟਿਕਲੀ ਦੋਨਾਂ ਦਾ ਜਿਹੜਾ ਟਾਈਮ ਆ ਉਹ ਵਧੀਆ ਵੱਧਦਾ ਜਾਓ। ਸੋ ਗੱਲ ਸਮੇਂ ਤੋਂ ਚੱਲੀ ਸੀ, ਉਹ ਸਮਾਂ ਜਿਹੜਾ ਤੁਸੀਂ ਚੰਗਾ ਸਮਾਂ ਗੁਜ਼ਾਰ ਲਓਗੇ। ਦੂਜੀ ਇੱਕ ਗੱਲ ਫਿਰ ਆ ਜਾਂਦੀ ਹੈ ਇਹਦੇ ਚ, ਇੱਕ ਬਹੁਤ ਵੱਡੀ ਗੱਲ ਆ ਜਾਂਦੀ ਆ ਉਹ ਨਾ ਇੱਕ ਮਨ ਬੰਦਿਆਂ ਦੇ ਵਿੱਚ ਇਨਸਾਨਾਂ ਦੇ ਵਿੱਚ ਜੈਲਸ ਫੈਕਟਰ ਆ, ਜੈਲਸ ਫੈਕਟਰ ਇੱਕ ਦੂਜੇ ਪ੍ਰਤੀ ਹੈਗਾ ਹੀ ਹੈਗਾ, ਉਹ ਨਾ ਕੁਦਰਤ ਦੀ ਦੇਣ ਨਾ ਚਾਹੁੰਦੇ ਹੋਏ ਵੀ ਹੈਗਾ। ਉਹਦੇ ਤੋਂ ਜਿਹੜਾ ਬੰਦਾ ਨਿਕਲ ਗਿਆ ਨਾ, ਜਿਹੜਾ ਬੰਦਾ ਜੈਲਸ ਫੈਕਟਰ ਚ ਨਹੀਂ ਹੈਗਾ, ਉਹ ਬੰਦਾ ਜ਼ਿੰਦਗੀ ਚ ਅਸਲੀ ਆਨੰਦ ਮਾਣ ਲੈਂਦਾ। ਪਰ ਕੀ ਕਰੀਏ, ਸਾਡੀ ਇੱਕ ਫਿਤਰਤ ਹੀ ਇਹੋ ਜਿਹੀ ਬਣਾਈ, ਅਸੀਂ ਇਹੋ ਜਿਹੇ ਸਮਾਜ ਚ ਰਹਿੰਦੇ ਹਾਂ ਵੀ ਸਾਨੂੰ ਨਾ ਪਤਾ ਨੀ ਲੱਗਦਾ, ਨਾ ਚਾਹੁੰਦੇ ਹੋਏ ਵੀ ਜੈਲਸ ਹੁੰਦੀ ਆ ਕਿਤੇ ਨਾ ਕਿਤੇ। ਕਈ ਵਾਰੀ ਇਹ ਜਿਹੀ ਹੁੰਦੀ ਆ ਵੀ ਕੋਈ ਕਿਸੇ ਤੋਂ ਲੈਣਾ ਦੇਣਾ ਨੀ ਹੁੰਦਾ, ਕੋਈ ਗੱਲ ਮਤਲਬ ਨੀ ਹੁੰਦਾ, ਕੋਈ ਉਹਦੇ ਨਾਲ ਫਰਕ ਨੀ ਪੈਂਦਾ, ਫਿਰ ਵੀ ਜੈਲਸ ਆਉਂਦੀ ਆ। ਮੈਂ ਹੁਣ ਦੇਖ ਲਓ ਵੀ ਮੈਨੂੰ ਨਾ ਹੁਣ ਸਰਬਜੀਤ ਆ, ਤੜਕੇ 3:30 ਵਜੇ ਮੈਂ ਤੁਹਾਨੂੰ ਜਨੀਕ ਉਦਾਹਰਨ ਦਿੰਦਾ, ਉੱਠ ਕੇ ਰੇਡੀਓ ਸ਼ੋਅ ਕਰਦਾ, ਇੰਨੀ ਮਿਹਨਤ ਕਰਦਾ, ਸਾਡਾ ਇੰਨਾ ਸਾਥ ਦਿੰਦਾ, ਤੇ ਹਰ ਥਾਂ ਤੇ ਅਸੀਂ ਸ਼ੁਕਰੀਆ ਅਦਾ ਵੀ ਕਰਦੇ ਹਾਂ ਔਰ ਕਰਦੇ ਹਾਂ, ਪਰ ਅੰਦਰ ਖਾਤੇ ਮੈਨੂੰ ਵੀ ਇਹਦੇ ਨਾਲ ਜੈਲਸ ਹੋ ਜਾਂਦੀ ਹੈਗੀ ਯਾਰੀ, ਮੈਨੂੰ ਜੈਲਸ ਐ ਹੋ ਜਾਂਦੀ ਵੀ ਇਹਨੂੰ ਇੰਨੀ ਟੈਕਨੀਕਲ ਗੱਲਾਂ ਦਾ ਪਤਾ, ਮੈਨੂੰ ਕਿਉਂ ਨੀ ਪਤਾ, ਇਹ ਆਪ ਹੀ ਸਾਰਾ ਕੁਛ ਠੀਕ ਕਰ ਲੈਂਦਾ, ਕੰਪਿਊਟਰ ਕਰ ਲੈਂਦਾ, ਫਲਾਨੀ ਚੀਜ਼ ਕਰ ਲੈਂਦਾ, ਮੈਨੂੰ ਕਿਉਂ ਨੀ ਹੈ ਗਿਆਨ ਵੀ। ਦੇਖੋ ਮੈਂ ਪੜ੍ਹਿਆ ਨੀ, ਮੈਂ ਲਿਖਿਆ ਨੀ, ਮੈਂ ਸਿੱਖਿਆ ਨੀ, ਤੇ ਮੈਂ ਐਵੇਂ ਸਾਰਾ ਦਿਨ ਅੰਦਰ ਉਲਝੀ ਜਾਂਦਾ ਸਰਬਜੀਤ ਤੇ ਵੀ ਉਹਨੂੰ ਸਾਰਾ ਕੁਛ ਆਉਂਦਾ, ਮੈਨੂੰ ਆਉਂਦਾ ਨੀ ਹੈ। ਸੋ ਇਹ ਜਿਹੜੀ ਜੈਲਸ ਆ ਨਾ, ਇਹ ਵੀ ਇੱਕ ਪਰਿਵਾਰਾਂ ਚ ਜਾਂ ਸਾਰੇ ਕਿਤੇ ਬਹੁਤ ਜ਼ਿਆਦਾ ਤੰਗ ਕਰਦੀ ਆ। ਹੁਣ ਤੁਸੀਂ ਕਹੋਗੇ ਵੀ ਪਤੀ ਪਤਨੀ ਚ ਤਾਂ ਜੈਲਸ ਹੁੰਦੀ ਨੀ, ਪਤੀ ਪਤਨੀ ਚ ਤਾਂ ਬਹੁਤ ਘੱਟ ਚਾਂਸ ਹੁੰਦੇ ਆ ਜੈਲਸ ਹੋਣ ਦੇ, ਦੋਨੇ ਇੱਕ ਦੂਜੇ, ਇਹ ਦੇਖੋ ਇਹ ਇੱਕ ਰਿਸ਼ਤਾ ਇਹੋ ਜਿਹਾ ਇਹ ਚ ਜੈਲਸ ਫੈਕਟਰ ਬਹੁਤ ਘੱਟ ਹੁੰਦਾ, ਪਰ ਆਪਸ ਵਿੱਚ ਨੀ ਹੁੰਦਾ, ਉਲਟਾ ਹੁੰਦਾ, ਉਲਟਾ ਹੁੰਦਾ। ਦੇਖੋ ਪਤੀ ਆ, ਘਰ ਚ ਮਾਂ ਬਾਪ ਰਹਿੰਦੇ ਆ, ਘਰ ਚ ਭਰਾ ਭਰਜਾਈ ਹੋਰ ਭੈਣ ਹੋਰ ਰਹਿੰਦੇ ਆ, ਪਤੀ ਜਦੋਂ ਉਹਨਾਂ ਨੂੰ ਟਾਈਮ ਦਿੰਦਾ, ਜਦੋਂ ਉਹਨਾਂ ਨੂੰ ਬੋਲਦਾ, ਉਹਨਾਂ ਨਾਲ ਹੱਸਦਾ ਖੇਡਦਾ, ਤਾਂ ਉਦੋਂ ਪਤਨੀ ਦੇ ਅੰਦਰ ਇੱਕ ਜੈਲਸ ਆਉਂਦੀ ਆ ਵੀ ਮੇਰੇ ਨਾਲ ਤਾਂ ਹੱਸਿਆ ਨੀ, ਮੇਰੇ ਨਾਲ ਤਾਂ ਬੋਲਿਆ ਨੀ, ਮੇਰੇ ਨਾਲ ਤਾਂ ਖੇਡਿਆ ਨੀ, ਮਾਂ ਨਾਲ ਦੇਖ ਕੇ ਮੈਂ ਹੱਸੀ ਜਾਂਦਾ, ਪਿਓ ਨਾਲ ਦੇਖ ਕੇ ਮੈਂ ਹੱਸੀ ਜਾਂਦਾ, ਭੈਣ ਨਾਲ ਕਿਵੇਂ ਹੱਸੀ ਜਾਂਦਾ, ਇਹ ਆਉਂਦੀ ਆ ਪਤਨੀ ਦੇ ਮਨ ਦੇ ਵਿੱਚ। ਤੇ ਜੇ ਪਤੀ ਆ, ਪਤੀ ਦੇ ਮਨ ਦੇ ਵਿੱਚ ਪਤਨੀ ਜਦੋਂ ਫੋਨ ਤੇ ਕਿਸੇ ਨਾਲ ਗੱਲਾਂ ਮਾਰੀ ਜਾਂਦੀ ਆ, ਆਪਦੀ ਭੈਣ ਨਾਲ, ਆਪਦੇ ਪੇਕਿਆਂ ਨਾਲ, ਜਾਂ ਕਿਸੇ ਪੇਕਿਆਂ ਦੀ ਕੋਈ ਤਾਰੀਫ ਕਰ ਦਿੰਦੀ ਆ ਜਾਂ ਹੋਰ ਕਰ ਦਿੰਦੀ ਆ, ਤਾਂ ਉਦੋਂ ਜਿਹੜਾ ਪਤੀ ਆ ਉਹ ਜੈਲਸ ਹੋ ਜਾਂਦਾ ਵੀ ਇਹਨੂੰ ਮੇਰੀ ਭੈਣ ਤਾਂ ਕਿਤੇ ਚੰਗੀ ਨੀ ਲੱਗੀ, ਆਪਦੀਆਂ ਭੈਣ ਦੀਆਂ ਸਟੋਰੀਆਂ ਸੁਣਾਈ ਜਾਂਦੀ, ਇਹਨੂੰ ਮੇਰੀ ਮਾਂ ਤਾਂ ਚੰਗੀ ਨੀ ਲੱਗੀ। ਇਹ ਵੀ ਇੱਕ ਬਹੁਤ ਵੱਡਾ ਫੈਕਟਰ ਆ। ਤੁਹਾਨੂੰ ਇੱਕ ਚੀਜ਼ ਮੰਨਣੀ ਪੈਣੀ ਆ, ਸਿੰਪਲ ਜਾਂ ਫੰਡਾ ਇਸ ਚੀਜ਼ ਦਾ, ਜੇਕਰ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਪਤਨੀ ਤੁਹਾਡੇ ਤੇ ਤੁਹਾਡੇ ਪਰਿਵਾਰ ਦੀ ਪੂਰੀ ਜੱਚ ਕੇ ਇੱਜ਼ਤ ਕਰੇ, ਪੂਰਾ ਸਤਿਕਾਰ ਕਰੇ, ਤੇ ਇਮੇਜ ਕੀ, ਜੇ ਪਤਨੀ ਚਾਹੁੰਦੀ ਆ ਵੀ ਮੇਰਾ ਪਤੀ ਮੇਰੇ ਮਾਂ ਬਾਪ ਮੇਰੇ ਭੈਣ ਭਰਾ ਸਾਰਿਆਂ ਦੀ ਜੱਚ ਕੇ ਇੱਜ਼ਤ ਕਰੇ, ਤਾਂ ਤੁਹਾਨੂੰ ਦੋਨਾਂ ਨੂੰ ਇੱਕ ਦੂਜੇ ਦੇ ਆਲੇ ਦੁਆਲੇ ਨੂੰ ਪਿਆਰ ਕਰਨਾ ਪਊਗਾ। ਤੁਹਾਨੂੰ ਕੱਲਾ ਪਤੀ ਜਾਂ ਪਤਨੀ ਨੂੰ ਇੱਕ ਦੂਜੇ ਨਾਲ ਪਿਆਰ ਨਹੀਂ ਕਰਨਾ ਪਊਗਾ, ਤੁਹਾਨੂੰ ਆਲੇ ਦੁਆਲੇ ਨੂੰ ਪਿਆਰ ਕਰਨਾ ਪਊਗਾ। ਤੁਸੀਂ ਪਿਆਰ ਕਰਕੇ ਤਾਂ ਦੇਖੋ, ਪਤੀ ਦੀ ਮਾਂ ਨੂੰ ਮਾਂ ਤੇ ਪਿਓ ਨੂੰ ਪਿਓ ਸਮਝ ਕੇ ਤਾਂ ਦੇਖੋ, ਤੁਸੀਂ ਉਹਨਾਂ ਪਿਆਰ ਕਰਕੇ ਦੇਖੋ, ਤੁਸੀਂ ਆਪ ਹੀ ਦੇਖੋਗੇ ਵੀ ਤੁਹਾਡੇ ਨਾਲੋਂ ਵੱਧ ਸਤਿਕਾਰ ਮਾਂ ਬਾਪ ਦੇਣਗੇ। ਮੈਂ ਬਹੁਤ ਘਰਾਂ ਚ ਦੇਖਿਆ ਇਹ, ਬਹੁਤ ਘਰਾਂ ਚ ਇਹ ਦੇਖਿਆ ਵੀ ਮਾਂ ਬਾਪ ਇਹ ਕਹਿੰਦੇ ਆ ਵੀ ਸਾਡੀ ਨੂੰਹ ਤਾਂ ਚੰਗੀ ਆ, ਸਾਡੀ ਨੂੰਹ ਤਾਂ ਸਾਨੂੰ ਸਕਦੀ, ਸਾਡਾ ਮੁੰਡਾ ਨੀ ਚੰਗਾ, ਇਸ ਨੌਬਤ ਤੇ ਆ ਜਾਣਾ ਚਾਹੀਦਾ। ਇਵੇਂ ਸਹੁਰੇ ਕਹਿਣ ਵੀ ਸਾਡਾ ਜਵਾਈ ਤਾਂ ਚੰਗਾ, ਸਾਡੀ ਕੁੜੀ ਥੋੜੀ ਜੀ ਆਏਗੀ ਅੜਬਾ ਜਾ ਹੋਆ, ਇਹ ਜਦੋਂ ਇੱਕ ਦੂਜੇ ਦੇ ਪਰਿਵਾਰ ਇਸ ਪੋਜੀਸ਼ਨ ਤੇ ਲੈ ਕੇ ਆ ਜਾਓ ਨਾ ਤੁਸੀਂ, ਉਹ ਘਰ ਸਵਾਰਗ ਆ। ਤੇ ਇਹ ਚੀਜ਼ਾਂ ਨਾ ਜਿਹੜੀਆਂ ਅਸੀਂ ਕਹਿੰਦੇ ਨੇ ਕਰਮਾਂ ਦੀ ਦੇਣ ਆ, ਜੇ ਆ ਉਹ ਆ, ਮੇਰਾ ਨੀ ਮੰਨਣਾ ਇਹ ਕਰਮਾਂ ਦੀ ਦੇਣ, ਇਹ ਸਾਡੇ ਸੁਭਾਅ ਦੀ ਦੇਣ, ਇਹ ਸਾਡੀ ਆਪਣੀ ਦੇਣ, ਅਸੀਂ ਬਦਲਣਾ ਨੀ ਚਾਹੁੰਦੇ, ਸਾਡੇ ਚ ਹੋਮੇ ਹੋ ਇੰਨਾ ਕੁ ਜ਼ਿਆਦਾ ਆ ਵੀ ਅਸੀਂ ਹੋਮੇ ਨੂੰ ਤੋੜਨਾ ਨੀ ਚਾਹੁੰਦੇ। ਤੁਹਾਨੂੰ ਐ ਸਾਨੂੰ ਇਹ ਲੱਗਦਾ ਵੀ ਮੈਂ ਇਹਦੀ ਕਿਵੇਂ ਤਾਰੀਫ ਕਰਦੇ ਆ, ਮੈਂ ਉਹਦੀ ਕਿਵੇਂ ਇੱਜ਼ਤ ਕਰਦੇ ਆ। ਜਦੋਂ ਤੁਸੀਂ ਜੇ ਕਹੋ ਵੀ ਤੁਸੀਂ ਕਿਸੇ ਦੇ ਮਾਂ ਬਾਪ ਨੂੰ ਤਾਂ ਮਾੜਾ ਚੰਗਾ ਕਹਿ ਰਹੇ ਹੋ, ਭੈਣ ਭਰਾ ਨੂੰ ਤਾਂ ਚੰਗਾ ਮਾੜਾ ਕਹਿ ਰਹੇ, ਤੁਸੀਂ ਕਿਹੜਾ ਸਤਿਕਾਰ ਲੱਭਦੇ ਹੋ, ਕਿਹੜਾ ਪਿਆਰ ਲੱਭਦੇ ਹੋ ਜਿਹੜਾ ਤੁਹਾਨੂੰ ਮਿਲ ਜੂਗਾ ਫਿਰ ਉਸ ਬੰਦੇ ਤੋਂ? ਇਹ ਤਾਂ ਆਲੇ ਦੁਆਲੇ ਨੂੰ ਉਹਦੇ, ਜੇ ਮੰਨ ਲਓ ਕਿਸੇ ਇੱਕ ਪਤੀ ਦੀ ਕੋਈ ਚੀਜ਼ ਆਦਤ ਆ, ਕੋਈ ਉਹਨੂੰ ਕੋਈ ਚੀਜ਼ ਚੰਗੀ ਲੱਗਦੀ ਆ, ਤਾਂ ਉਹਨੂੰ ਖੁਸ਼ ਰੱਖਣ ਲਈ ਤੁਹਾਨੂੰ ਭਾਵੇਂ ਉਹ ਜਮਾ ਨਾ ਚੰਗੀ ਲੱਗਦੀ ਹੋਵੇ, ਤੁਹਾਨੂੰ ਉਹਦਾ ਸਾਥ ਦੇਣਾ ਪਊਗਾ। ਤੁਹਾਨੂੰ ਮੰਨ ਲਓ ਵੀ ਇੱਕ ਪਤੀ ਕਹਿੰਦਾ ਵੀ ਮੈਂ ਤਾਂ ਜੀ ਜੰਗਲਾਂ ਚ ਸੈਰ ਕਰਨ ਜਾਣਾ ਚਾਹੁੰਦਾ, ਮੈਂ ਤਾਂ ਨੇਚਰ ਨਾਲ ਪਿਆਰ ਕਰਦਾ, ਤੇ ਤੁਸੀਂ ਜੰਗਲਾਂ ਚ ਜਮਾ ਨਾ ਜਾਣਾ ਚਾਹੁੰਦੇ ਹੋ, ਤੇ ਪਰ ਫੇਰ ਵੀ ਤੁਸੀਂ ਉਹਦੀ ਕਦਰ ਕਰਦੇ ਹੋ, ਕਹੋ ਹਾਂ ਚੱਲ ਮੈਂ ਵੀ ਚੱਲਦੀ ਹਾਂ ਤੇਰੇ ਨਾਲ, ਮੈਨੂੰ ਵੀ ਚੱਲ, ਜੇ ਤੁਸੀਂ ਜਾ ਰਹੇ ਹੋ ਮੈਂ ਤੁਹਾਡਾ ਸਾਥ ਦਿੰਦੀ ਹਾਂ ਹਰ ਚੀਜ਼ ਦੇ ਵਿੱਚ। ਇਵੇਂ ਪਤਨੀ ਦਾ, ਪਤਨੀ ਦੀ ਵੀ ਕੋਈ ਇੱਛਾ ਹੋ ਸਕਦੀ ਆ, ਉਹਨੂੰ ਵੀ ਕੋਈ ਇਹੋ ਜਿਹੇ ਥਾਂ ਤੇ ਜਾਣਾ ਚੰਗਾ ਲੱਗਦਾ ਤੇ ਜਿਹੜਾ ਤੁਹਾਨੂੰ ਚੰਗਾ ਨਾ ਲੱਗਦਾ ਹੋਵੇ, ਪਰ ਤੁਹਾਨੂੰ ਉਹਦੇ ਆਲੇ ਦੁਆਲੇ ਨਾਲ, ਉਹਦੀਆਂ ਆਦਤਾਂ ਨਾਲ, ਇੱਕ ਦੂਜੇ ਨਾਲ ਪਿਆਰ ਕਰਨਾ ਹੀ ਪਊਗਾ, ਚਾਹੇ ਮਜਬੂਰੀ ਬਸ ਕਰੋ। ਸੋ ਇਹ ਇੱਕ ਅੱਜ ਗੱਲ ਸਮੇਂ ਤੋਂ ਚੱਲੀ ਜੀ, ਤੇ ਸਮਾਂ ਕਿਵੇਂ ਚੰਗਾ ਕੀਤਾ ਜਾ ਸਕਦਾ। ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਤਾਂ ਆ ਗਈ ਕਿ ਜ਼ਿਆਦਾ ਮੋਸਟ ਆਫ ਟਾਈਮ ਪਤੀ ਪਤਨੀ ਹੀ ਗੁਜ਼ਾਰਦੇ ਆ, ਭਾਵੇਂ ਸਾਨੂੰ ਮਾਪਿਆਂ ਨੇ ਜਨਮ ਦਿੱਤਾ ਹੋਵੇ, ਸਭ ਤੋਂ ਨੇੜੇ ਜੇ ਬੰਦੇ ਦੇ ਜੇ ਕਹੀਏ ਇਨਸਾਨ ਦੇ, ਉਹ ਪਤੀ ਹੁੰਦਾ ਜਾਂ ਪਤਨੀ ਹੁੰਦੀ ਆ, ਇੱਕ ਦੂਜੇ ਦੇ ਸਭ ਤੋਂ ਨੇੜੇ ਜਿਹੜਾ ਇਹ ਰਿਸ਼ਤਾ, ਇਦੋਂ ਦੂਰ ਮਾਂ ਬਾਪ ਦਾ ਰਿਸ਼ਤਾ ਜਿਹੜਾ, ਉਹ ਮਾਂ ਬਾਪ ਵੀ ਤੁਹਾਡਾ 20 ਸਾਲ ਦਾ ਕਰਕੇ ਉਦੋਂ ਬਾਅਦ ਤੁਹਾਡਾ ਉਹਨੇ ਨੇੜੇ ਨਹੀਂ ਰਹਿ ਸਕਦਾ, ਉਹਨੇ ਨੇੜੇ ਨਹੀਂ ਰਹਿੰਦਾ ਜਿੰਨੇ ਤੁਹਾਡੀ ਪਤਨੀ ਜਾਂ ਪਤੀ ਰਹਿੰਦਾ। ਤੇ ਉਹ ਲੰਮਾ ਟਾਈਮ ਇਹ ਕੁਦਰਤ ਤੇ ਡਿਪੈਂਡ ਕਰਦਾ ਵੀ ਕਈ ਜੋੜੇ ਆ 50 ਸਾਲ ਦਾ ਵੀ ਆਪਣੀਆਂ ਸਾਲਗਿਰਾ ਮਨਾ ਜਾਂਦੇ ਆ ਤੇ ਕਈ ਕਿੰਨੇ ਬੱਚਿਆਂ ਦੀ ਵੀ ਦੇਖੀਏ ਤਾਂ ਬੱਚੇ ਵੀ ਤੁਹਾਡੇ ਕੋਲੇ ਪਹਿਲਾਂ ਤਾਂ ਆਉਂਦੇ ਤੁਹਾਡੀ ਉਮਰ ਦੇ 20-22 ਸਾਲ 25 ਸਾਲ ਤੋਂ ਬਾਅਦ ਆ ਉਦੋਂ ਬਾਅਦ 20 ਸਾਲ ਰਹਿ ਕੇ ਤੁਹਾਡੇ ਤੋਂ ਉਡਾਰੀ ਮਾਰ ਜਾਂਦੇ ਆ ਜਾਂ ਉਹ ਆਪਣਿਆਂ ਦੇ ਹੋ ਜਾਂਦੇ ਆ ਸੋ ਇਹ ਦੋ ਜਾਣੇ ਆ ਜਿਹੜੇ ਵੱਧ ਸਮਾਂ ਇੱਕ ਦੂਜੇ ਨਾਲ ਰਹਿੰਦੇ ਆ ਤੇ ਰਹਿ ਕੇ ਗੁਜ਼ਾਰ ਸਕਦੇ ਆ ਤੇ ਉਹੀ ਸਮਾਂ ਜੇ ਅਸੀਂ ਚੰਗਾ ਕਰ ਲਈਏ ਤਾਂ ਸਾਡੀ ਜ਼ਿੰਦਗੀ ਦਾ ਵੱਧ ਸਮਾਂ ਉਹ ਚੰਗਾ ਹੋਜੂਗਾ ਤਾਂ ਇੰਨਾ ਕੀ ਨੁਕਤਾ ਜੀ ਤੇ ਇਸ ਨੁਕਤੇ ਨੂੰ ਅਪਣਾ ਕੇ ਜੇ ਕੋਈ ਦੇਖ ਲੂਗਾ ਤਾਂ ਮੈਨੂੰ ਐਂ ਲੱਗੂਗਾ ਵੀ ਸਾਡੀ ਸਫਲਤਾ ਜੇ ਨਹੀਂ ਕੋਈ ਅਪਣਾਉਂਦਾ ਤਾਂ ਚਲੋ ਜੀ ਮੈਂ ਆਪਦਾ ਜਿੰਨਾ ਕੁ ਮੇਰੀ ਪੜ੍ਹਾ ਸੀਗੀ ਕੱਢਤੀ ਤੇ ਮੈਨੂੰ ਮੈਂ ਹੌਲਾ ਫੁੱਲਾ ਵਰਗਾ ਮਹਿਸੂਸ ਹੋ ਰਿਹਾ ਤੇ ਹੁਣ ਆਪਾਂ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਆਪਾਂ ਤੁਹਾਡੇ ਸੁਨੇਹੇ ਲੈਂਦੇ ਹਾਂ
ਰੱਬ ਨੂੰ ਪਾਉਣਾ ਏ ਮੈਂ ਚੋ ਮੈਨੂੰ ਮਾਰੋ ਬੰਦਿਆ ਮੈਂ ਚੋ ਮੈਨੂੰ ਮਾਰ ਕਣ ਦੇ ਵਿੱਚ ਰੱਬ ਹੈ ਰਹਿੰਦਾ ਚੇਤੇ ਘਰ ਉਨ ਉੱਠਦਾ ਬਹਿੰਦਾ ਕਣ ਕਣ ਦੇ ਵਿੱਚ ਰੱਬ ਹੈ ਰਹਿੰਦਾ ਚੇਤੇ ਘਰ ਉਨ ਉੱਠਦਾ ਬਹਿੰਦਾ ਕਰ ਬਾਣੀ ਨਾਲ ਪਿਆਰ ਜੇ ਰੱਬ ਨੂੰ ਪਾਉਣਾ ਏ ਤੂੰ ਅੰਦਰ ਝਾਤੀ ਮਾਰ ਜੇ ਰੱਬ ਨੂੰ ਪਾਉਣਾ ਏ ਛਾਤੀ ਮਾਰ ਚ ਰੱਬ ਨੂੰ ਪਾਉਣਾ ਏ ਮੈਂ ਚੋ ਮੈਨੂੰ ਮਾਰੋ ਬੰਦਿਆ ਮੈਂ ਚੋ ਮੈਨੂੰ ਮਾਰ ਕਰ ਲੈ ਸੁੱਚਾ ਮੋ ਮਾਇਆ ਤੋਂ ਉੱਠ ਜਾ ਉੱਚਾ ਨਾਮ ਨਾਲ ਮਨ ਕਰ ਲੈ ਸੁੱਚਾ ਮੋ ਮਾਇਆ ਤੋਂ ਉੱਠ ਜਾ ਉੱਚਾ ਇਹ ਮੇਲਾ ਹੈ ਦਿਨ ਚਾਰ ਜੇ ਰੱਬ ਨੂੰ ਪਾਉਣਾ ਏ ਤੂੰ ਅੰਦਰ ਝਾਤੀ ਮਾਰ ਜੇ ਰੱਬ ਨੂੰ ਪਾਉਣਾ ਏ ਅੰਦਰ ਝਾਤੀ ਮਾਰ ਜੇ ਰੱਬ ਨੂੰ ਪਾਉਣਾ ਏ ਓ ਮੈਂ ਚੋ ਮੈਨੂੰ ਮਾਰੋ ਬੰਦਿਆ ਮੈਂ ਚੋ ਮੈਨੂੰ ਮਾਰ ਲੰਘਿਆ ਵੇਲਾ ਮੁੜ ਨਹੀਂ ਆਉਣਾ ਸੰਧੂ ਵਾਂਗ ਫਿਰ ਪਊ ਪਛਤਾਉਣਾ ਲੰਘਿਆ ਵੇਲਾ ਮੁੜ ਨਹੀਂ ਆਉਣਾ ਸੰਧੂ ਵਾਂਗ ਫਿਰ ਪਊ ਪਛਤਾਉਣਾ ਹੁਣ ਛੱਡ ਦੇ ਵਿਸ਼ੇ ਵਕਾਰ ਜੇ ਰੱਬ ਨੂੰ ਪਾਉਣਾ ਏ ਤੂੰ ਅੰਦਰ ਝਾਤੀ ਮਾਰ ਜੇ ਰੱਬ ਨੂੰ ਪਾਉਣਾ ਏ ਓਏ ਅੰਦਰ ਚਾਤੀ ਮਾਰ ਜੇ ਰੱਬ ਨੂੰ ਪਾਉਣਾ ਏ ਮੈਂ ਚੋ ਮੈਨੂੰ ਮਾਰ ਬੰਦਿਆ ਮੈਂ ਚੋ ਮੈਨੂੰ ਮਾਰ
ਮੈਂ ਚੋ ਮੈਨੂੰ ਮਾਰ ਓਏ ਬੰਦਿਆ ਮੈਂ ਚੋ ਮੈਨੂੰ ਮਾਰ ਔਖਾ ਕੰਮ ਲਾ ਗਿਆ ਤਾਂ ਭਾਈ ਸ਼ਮਸ਼ੇਰ ਸੰਧੂ ਹੋਰਾਂ ਨੇ ਔਖਾ ਕੰਮ ਦੱਸਤਾ ਹੰਸ ਰਾਜਾ ਹੰਸੂਰਾਂ ਦੀ ਆਵਾਜ਼ ਸੀ ਤੇ ਸ਼ਮਸ਼ੇਰ ਸੰਧੂ ਦਾ ਲਿਖਿਆ ਗੀਤ ਸੀ ਔਖਾ ਮੈਂ ਚੋ ਮੈਨੂੰ ਮਾਰਨਾ ਪਰ ਕੋਈ ਨੀ ਜੀ ਸੁਣ ਲਿਆ ਤੇ ਸੁਣ ਕੇ ਵਧੀਆ ਲੱਗਿਆ ਤੇ ਵਾਹ ਵਾਹ ਕਹਿਤਾ ਤੇ ਛੱਡਤਾ ਪਰ ਦੇਖੋ ਹਜ਼ਾਰਾਂ ਲੱਖਾਂ ਕਰੋੜਾਂ ਨੇ ਇਹ ਗਾਣਾ ਸੁਣਿਆ ਹੋਣਾ ਤੇ ਉਹਨਾਂ ਚੋ ਜੇ ਇੱਕ ਨੇ ਵੀ ਮੈਂ ਚੋ ਮੈਂ ਮਾਰਤੀ ਹੋਈ ਤਾਂ ਸੰਧੂ ਸਾਹਿਬ ਹੋਰੇ ਕਾਮਯਾਬ ਹੋ ਗਏ ਨੇ ਆਪਦੇ ਕੰਮ ਦੇ ਵਿੱਚ ਸੋ ਦੋਸਤੋ ਆਪਾਂ ਗਾਣੇ ਤੋਂ ਬਾਅਦ ਥੋੜੀਆਂ ਬਹੁਤ ਜਿਹੜੀਆਂ ਖਬਰਾਂ ਤੇ ਝਾਤ ਵੀ ਮਾਰਨੀ ਹੈ ਤੇ ਆਪਾਂ ਆਪਣੇ ਮਹਿਮਾਨ ਨੂੰ ਵੀ ਜੋੜਨਾ ਅੱਜ ਤੇ ਅੱਜ ਜਿਹੜੀ ਮੈਸੇਜ ਜਿਹੜੇ ਤੁਹਾਡੇ ਬਹੁਤ ਸਾਰੇ ਆ ਰਹੇ ਆ ਫਿਰ ਮੈਂ ਪਹਿਲਾਂ ਸਾਰੇ ਮੈਸੇਜ ਲੈ ਲਾਂ ਤੇ ਇੰਨੇ ਚਿਰ ਚ ਫਿਰ ਮਹਿਮਾਨ ਨਾਲ ਆਪਾਂ ਗੱਲਬਾਤ ਕਰਨੀ ਆ ਸਾਡੇ ਨਾਲ ਜੁੜੇ ਆ ਜੀ ਦਲਜੀਤ ਸਿੰਘ ਢਿੱਲੋਂ ਅੰਮ੍ਰਿਤਸਰ ਵਾਹ ਕਿਆ ਬਾਤ ਹੈ ਸਾਡੇ ਭਾਜੀ ਹੋਰਾਂ ਨੇ ਭੇਜਤੀ ਆ ਜੀ ਇੱਕ ਹਰੇ ਰੰਗ ਦਾ ਫੁੱਲ ਭੇਜਿਆ ਹਰੇ ਰੰਗ ਦਾ ਤਾਂ ਨਹੀਂ ਹੋ ਸਕਦਾ ਕਿਸੇ ਨੇ ਇਫੈਕਟ ਦੇ ਕੇ ਹਰੇ ਰੰਗ ਦਾ ਬਣਾਇਆ ਹੋਇਆ ਫੁੱਲ ਪਰ ਕਹਿੰਦੇ ਰਿਸ਼ਤਾ ਬਹੁਤ ਗਹਿਰਾ ਹੋ ਜਾਂ ਨਾ ਹੋ ਪਰ ਭਰੋਸਾ ਬਹੁਤ ਗਹਿਰਾ ਹੋਣਾ ਚਾਹੀਏ ਇਹ ਬਹੁਤ ਵਧੀਆ ਗੱਲ ਆ ਜੀ ਸਤਿ ਸ੍ਰੀ ਅਕਾਲ ਭਾਜੀ ਕਹਿ ਰਹੇ ਆ ਸੋ ਬਿਲਕੁਲ ਜੀ ਰਿਸ਼ਤੇ ਕਾਇਮ ਉਦੋਂ ਤੱਕ ਰਹਿੰਦੇ ਆ ਜਦੋਂ ਤੱਕ ਭਰੋਸਾ ਕਾਇਮ ਰਹਿੰਦਾ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਜੁੜ ਚੁੱਕਿਆ ਜੀ ਹਾਂਗਕਾਂਗ ਤੋਂ ਤੇ ਉਹਨਾਂ ਨੇ ਵੀ ਪਿਕਚਰ ਮੈਸੇਜ ਭੇਜਤਾ ਕਹਿੰਦੇ ਜ਼ਿੰਦਗੀ ਦੀ ਖੂਬਸੂਰਤੀ ਲਈ ਸਲਾਂਘਾ ਤੇ ਆਲੋਚਨਾ ਵੀ ਉਵੇਂ ਜ਼ਰੂਰਤ ਹੁੰਦੀ ਆ ਜਿਵੇਂ ਇੱਕ ਫਲ ਨੂੰ ਮਹਿਕਣ ਲਈ ਧੁੱਪ ਅਤੇ ਬਾਰਿਸ਼ ਦੀ ਜ਼ਰੂਰਤ ਹੈ ਸ਼ੁਭ ਸਵੇਰ ਦੋਸਤੋ ਬਿਲਕੁਲ ਸਹੀ ਗੱਲ ਆ ਜੀ ਆਲੋਚਨਾ ਵੀ ਹੋਣੀ ਚਾਹੀਦੀ ਹੈ ਸਲਾਂਘਾ ਵੀ ਹੋਣੀ ਚਾਹੀਦੀ ਆ ਪਰ ਜਿਹੜਾ ਕਰਨ ਵਾਲਾ ਉਹਦੇ ਮਨ ਦੇ ਵਿੱਚ ਜਿਹੜੀ ਭਾਵਨਾ ਚੰਗੀ ਹੋਣੀ ਚਾਹੀਦੀ ਆ ਸੋ ਇਹੀ ਵੱਡੀ ਗੱਲ ਆ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਆ ਜੀ ਤੇ ਉਹਨਾਂ ਨੇ ਭੇਜਿਆ ਜੀ ਕਹਿੰਦੇ ਸ਼ੋਪਿੰਗ ਮੈਂ ਵਿਅਸਤ ਬੀਵੀ ਕਾ ਸਬਰ ਸੇ ਸਾਥ ਦੇਣਾ ਵੀ ਮੁਹੱਬਤ ਹੈ ਜ਼ਰੂਰੀ ਨਹੀਂ ਹਰ ਕੋਈ ਤਾਜ ਮਹਿਲ ਬਣਵਾਤਾ ਫਿਰੇ ਬਿਲਕੁਲ ਜੀ ਬਿਲਕੁਲ ਅੱਜ ਦੀ ਜਿਹੜੀ ਗੱਲ ਨਾ ਢੋਗੀ ਨਾ ਗੱਲ ਇਹੀ ਚੀਜ਼ ਮੈਂ ਕਹਿ ਰਿਹਾ ਸੀ ਵੀ ਹਰ ਪਲ ਨੂੰ ਜੇ ਤੁਸੀਂ ਆਨੰਦ ਮਾਣਨਾ ਚਾਹੁੰਦੇ ਆ ਤਾਂ ਇੱਕ ਦੂਜੇ ਦਾ ਸਾਥ ਦੇਣਾ ਪਊਗਾ ਇੱਕ ਦੂਜੇ ਦੀ ਬੁਰਾਈ ਦੀ ਵੀ ਜਿਹੜੀ ਤਾਰੀਫ ਕਰਨੀ ਪੈਣੀ ਹੁੰਦੀ ਹੈ ਕਿ ਯਾਰੀ ਉਹਨੂੰ ਹੌਲੀ ਹੌਲੀ ਮੋੜਾ ਮਾੜਾ ਦੇ ਸਕਦੇ ਹੋ ਤੁਸੀਂ ਇੱਕੇ ਦਮ ਉਹਨੂੰ ਨਿੰਦ ਕੇ ਨੀ ਮੋੜਾ ਦਿੱਤਾ ਜਾ ਸਕਦਾ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਗੁਰਦੀਪ ਸਿੰਘ ਸਿਡਨੀ ਤੋਂ ਸੋ ਬਹੁਤ ਮਿਹਰਬਾਨੀ ਗੁਰਦੀਪ ਭਾਈ ਕੱਲ ਇੱਕ ਹੋਰ ਬਾਈ ਗੁਰਦੀਪ ਸਾਡੇ ਹੈਗੇ ਮੇਰੇ ਖਾਸ ਮਿੱਤਰ ਐਡਲੇਟ ਤੋਂ ਉਹਨਾਂ ਦਾ ਮੈਸੇਜ ਆਇਆ ਸੀ ਪਰ ਮੈਂ ਤੁਹਾਡਾ ਸਮਝ ਕੇ ਤੇ ਤੁਹਾਡੇ ਬਾਰੇ ਚ ਗੱਲਬਾਤ ਜ਼ਿਕਰ ਕੀਤਾ ਸੀ ਕੱਲ ਦੇ ਸ਼ੋਅ ਚ ਸੋ ਬਹੁਤ ਮਿਹਰਬਾਨੀ ਕਮਲ ਗਿੱਲ ਸਾਹਿਬ ਜੁੜੇ ਆ ਜੀ ਸਾਡੇ ਨਾਲ ਕਹਿੰਦੇ ਗੁੱਡ ਮਾਰਨਿੰਗ ਬਾਈ ਜੀ ਇੰਜੋਏ ਕਰ ਰਹੇ ਹਾਂ ਹਰਮਨ ਰੇਡੀਓ ਦਸ ਦੇ ਸੌਂਗ ਦੀ ਵੀਡੀਓ ਆ ਗਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਵੀਡੀਓ ਦੇਖੀ ਨੀ ਪਰ ਮੈਂ ਅੱਜ ਦਾਸ ਦਾ ਨਾਂ ਅਖਬਾਰ ਚ ਜ਼ਰੂਰ ਪੜ੍ਹ ਲਿਆ ਦਾਸ ਦੇ ਉੱਤੇ ਜਿਹੜਾ ਪਰਚਾ ਦਰਜ ਹੋਇਆ ਜਿਹੜਾ ਕੱਲ ਉਹ ਦਾਸ ਦਾ ਨਾਮ ਵੀ ਪੰਜਾਬ ਦੇ ਵਿੱਚ ਆ ਗਿਆ ਤੇ ਉਹ ਚਾਹੁੰਦਾ ਵੀ ਇਹੀ ਕੁਛ ਸੀ ਤੇ ਉਹ ਚੰਗਾ ਹੋ ਗਿਆ ਉਹਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰਿਫਿਊਜੀ ਸਟੇ ਪਾਉਣ ਲਈ ਕਾਫੀ ਸਹਾਈ ਹੋਊਗਾ ਜੀ ਇਹ ਪਰਚਾ ਜਿਹੜਾ ਇੰਡੀਆ ਦੇ ਵਿੱਚ ਦਰਜ ਹੋਇਆ ਸੋ ਅੱਗੇ ਅਰਸ਼ ਮੱਲੀ ਸਾਡੇ ਨਾਲ ਜੁੜਿਆ ਜੀ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਇੱਕ ਗ੍ਰਾਹਗੀਰ ਇਹੋ ਜਿਹੇ ਸ਼ਹਿਰ ਪਹੁੰਚਿਆ ਜਿਹੜਾ ਸ਼ਹਿਰ ਉਧਾਰ ਵਿੱਚ ਡੁੱਬਿਆ ਪਿਆ ਸੀ ਗ੍ਰਾਹਗੀਰ ਨੇ ₹1000 ਹੋਟਲ ਦੇ ਕਾਊਂਟਰ ਤੇ ਰੱਖੇ ਤੇ ਕਿਹਾ ਕਿ ਮੈਂ ਜਾ ਰਿਹਾ ਕਮਰਾ ਪਸੰਦ ਕਰਨ ਹੋਟਲ ਦਾ ਮਾਲਕ ਭੱਜਿਆ ਚਟਕਈ ਕੋਲ ਤੇ ਉਹਨਾਂ ਨੂੰ ₹1000 ਦੇ ਕੇ ਮੀਟ ਦਾ ਹਿਸਾਬ ਨਿਬੇੜ ਆਇਆ ਚਟਕਈ ਭੱਜਿਆ ਗੋਟ ਫਾਰਮ ਵਾਲੇ ਕੋਲ ਤੇ ਜਾ ਕੇ ਬੱਕਰਿਆਂ ਦਾ ਹਿਸਾਬ ਪੂਰਾ ਕਰ ਲਿਆ ਗੋਟ ਫਾਰਮ ਵਾਲਾ ਭੱਜਿਆ ਬੱਕਰੀਆਂ ਨੂੰ ਪੱਠੇ ਪਾਉਣ ਵਾਲੇ ਕੋਲ ਤੇ ₹1000 ਦੇ ਕੇ ਖਾਤੇ ਚ ਜਮਾਂ ਕਰਵਾਇਆ ਅੱਗੇ ਪੱਠਿਆਂ ਵਾਲਾ ਪਹੁੰਚਿਆ ਉਸੇ ਹੋਟਲ ਤੇ ਜਿੱਥੇ ਉਹ ਉਧਾਰ ਚ ਕਦੇ ਕਦੇ ਦਾਲ ਫੁਲਕਾ ਛਕਦਾ ਸੀ ਉਹ ₹1000 ਹੋਟਲ ਵਾਲੇ ਨੂੰ ਦੇ ਕੇ ਖਾਤਾ ਕਲੀਅਰ ਕੀਤਾ ਇੰਨੇ ਨੂੰ ਰਾਹਗੀਰ ਵਾਪਸ ਆ ਗਿਆ ਤੇ ਕਹਿ ਕੇ ਕਿ ₹1000 ਵਾਪਸ ਲੈ ਲਿਆ ਕਿ ਉਸਨੂੰ ਕੋਈ ਕਮਰਾ ਪਸੰਦ ਨਹੀਂ ਆਇਆ ਨਾ ਕਿਸੇ ਨੇ ਕੁਝ ਲਿਆ ਨਾ ਕਿਸੇ ਨੇ ਕੁਝ ਦਿੱਤਾ ਪਰ ਸਾਰਿਆਂ ਨੇ ਆਪਣਾ ਆਪਣਾ ਹਿਸਾਬ ਚੁੱਕਤਾ ਦੱਸੋ ਗੜਬੜ ਕਿੱਥੇ ਆ ਗੜਬੜ ਕਿਤੇ ਵੀ ਨੀ ਬਸ ਇਹੀ ਗਲਤ ਫਹਿਮੀ ਆ ਕਿ ਰੁਪਈਆ ਸਾਡੇ ਆ ਖਾਲੀ ਹੱਥ ਆਏ ਸੀ ਸੱਜਣੋ ਤੇ ਸਭ ਨੇ ਖਾਲੀ ਹੱਥ ਚਲੇ ਜਾਣਾ ਬਹੁਤ ਖੂਬਸੂਰਤ ਜਿਹੜਾ ਇੱਕ ਕਿਸੇ ਨੇ ਇਹ ਕਹਾਣੀ ਸਟੋਰੀ ਬਣਾਈ ਆ ਇੱਕ ਵਾਰੀ ਤਾਂ ਚੱਕਰਾਂ ਚ ਪੈ ਜਾਂਦਾ ਹਰੇਕ ਬੰਦਾ, ਤੇ ਮੈਨੂੰ ਉਮੀਦ ਆ ਸਾਡੇ ਸਾਰੇ ਲਿਸਨਰ ਸੋਚਣ ਤੇ ਮਜਬੂਰ ਹੋ ਗਏ ਉਹਨੇ ਵੀ ਨਹੀਂ ਯਾਰ ਕਿਤੇ ਤਾਂ ਕੋਈ ਗੜਬੜਾ, ਇਹ ਤਾਂ ਨੀ ਹੋ ਸਕਦਾ ਵੀ ਉਹ 1000 ਰੁਪਇਆ ਹੀ ਗੇੜਾ ਦੇ ਕੇ ਫੇਰ ਵਾਪਸ ਉਹਨਾਂ ਕੋਲ ਆ ਗਿਆ, ਇਹ ਤਾਂ ਹੋ ਨੀ ਸਕਦਾ। ਸੋ ਹੁਣ ਦੇਖੋ ਚੱਕਰ ਇੱਥੇ ਆ ਵੀ ਜਿਹੜਾ 1000 ਰੁਪਇਆ ਉਹ ਵਾਪਸ ਗੇੜਾ ਖਾ ਕੇ ਉਹਦੇ ਕੋਲੇ ਆ ਗਿਆ ਤੇ ਉਹੀ 1000 ਰੁਪਇਆ ਉਹ ਵਾਪਸ ਲੈ ਗਿਆ। ਸੋ ਇਹੀ ਇੱਕ ਮਾਇਆ ਦਾ ਖੇਲ ਆ, ਚੱਕਰ ਇਹ ਆ ਵੀ ਮਾਇਆ ਦਾ ਇੱਕ ਖੇਲ ਆ। ਮਾਇਆ ਇਹੋ ਜਿਹੀ ਚੀਜ਼ ਆ ਵੀ ਜਿਹੜੀ ਤੁਸੀਂ ਉਹਨੂੰ ਕੰਟਰੋਲ ਚ ਕਰਕੇ ਨਹੀਂ ਰੱਖ ਸਕਦੇ, ਉਹਨੂੰ ਜੇ ਫੜ ਕੇ ਰੱਖੋਗੇ ਦੱਬ ਕੇ ਰੱਖੋਗੇ ਉਹ ਉਹਨੇ ਕੁਛ ਨਹੀਂ ਕਰਨਾ, ਇਹ ਫਲੋਟ ਹੁੰਦੀ ਹੀ ਚੰਗੀ ਆ। ਸੋ ਇਸ ਕਰਕੇ ਮਾਇਆ ਅੱਜ ਮੇਰੀ ਕੱਲ ਨੂੰ ਤੇਰੀ ਤੇ ਪਰਸੋਂ ਕਿਸੇ ਹੋਰ ਦੀ, ਇਹ ਨਾ ਮੈਂ ਇੱਕ ਵਾਰੀ ਡਾਇਲੋਗ ਲਿਖਿਆ ਦੇਖਿਆ ਸੀ ਡੱਬ ਵਾਲੀ ਮੰਡੀ ਚੌਂਕ ਦੇ ਵਿੱਚ ਇੱਕ ਦੁਕਾਨ ਦੇ ਉੱਤੇ ਲਿਖਿਆ ਹੋਇਆ ਸੀ, ਦੁਕਾਨ ਦੇ ਆਮ ਲਿਖਿਆ ਨੀ ਹੁੰਦਾ ਫਲਾਨੇ ਦੀ ਦੁਕਾਨ, ਤੇ ਥੱਲੇ ਪ੍ਰੋਪਰਾਈਟਰ ਲਿਖਿਆ ਹੁੰਦਾ, ਪ੍ਰੋਪਰਾਈਟਰ ਦੇ ਵਿੱਚ ਲਿਖਿਆ ਸੀ ਅੱਜ ਮੈਂ ਕੱਲ ਨੂੰ ਤੂੰ ਪਰਸੋਂ ਕੋਈ ਹੋਰ। ਸੋ ਇਹ ਇੱਕ ਬਹੁਤ ਵੱਡੀ ਸੱਚਾਈ ਆ ਪਰ ਅਸੀਂ ਨਹੀਂ ਮੰਨਦੇ। ਮੈਂ ਕੱਲ ਹੀ ਬੈਠਾ ਸ਼ਾਮੀ ਸੋਚ ਰਿਹਾ ਸੀਗਾ ਵੀ ਦੇਖੋ ਮੈਂ ਬੜੀ ਸ਼ਿੱਦਤ ਨਾਲ ਇੱਥੇ ਰਿਵਰਲੈਂਡ ਦੇ ਵਿੱਚ ਆਪਣੇ ਬਲੋਗ ਚ ਕੰਮ ਕਰੀ ਜਾਂਦਾ, ਮੈਂ ਉਹਨੂੰ ਸਵਾਰਨ ਦੀ ਕੋਸ਼ਿਸ਼ ਕਰੀ ਜਾਂਦਾ, ਵੱਡੀਆਂ ਵੱਡੀਆਂ ਮੈਂ ਸਕੀਮਾਂ ਲੜਾਈ ਜਾਂਦਾ ਵੀ ਮੈਂ ਆਹ ਕਰਨਾ ਚਾਹੀਦਾ, ਮੈਨੂੰ ਉਹ ਕਰ ਲੂੰਗਾ, ਇੱਥੇ ਇਹ ਫਿੱਟ ਕਰ ਦੂ, ਉੱਥੇ ਆਹ ਬੂਟਾ ਲਾ ਦੂ, ਉੱਥੇ ਭਰੋਸਾ ਇੱਕ ਸਾਂਹ ਦਾ ਨੀ। ਤੇ ਮੈਂ ਜਿਹੜੀਆਂ ਪਲਾਨੀਆਂ ਬੜੀਆਂ ਵੱਡੀਆਂ ਕਰ ਰਿਹਾ, ਫਿਰ ਮੈਂ ਸੋਚਿਆ ਵੀ ਚੱਲ ਸਾਂਹ ਨੂੰ ਤਾਂ ਛੱਡੋ, ਸਾਂਹ ਵਾਲੀ ਤਾਂ ਇੱਕ ਨੋਰਮਲ ਗੱਲ ਆ, ਕਦੋਂ ਵੀ ਕਿਤੇ ਵੀ ਹੋ ਜੂਗਾ। ਪਰ ਜੇ ਆਪਾਂ ਐਵਰੇਜ ਵੀ ਉਮਰ ਲਾਉਣੇ ਆ ਤਾਂ ਐਵਰੇਜ ਵੀ ਉਮਰ ਦੇ ਹਿਸਾਬ ਨਾਲ 15 ਸਾਲ ਹੋਣਗੇ, 20 ਸਾਲ ਹੋਣਗੇ, 10 ਸਾਲ ਹੋਣਗੇ, ਤਾਂ ਉਹ 15-20 ਸਾਲਾਂ ਲਈ ਕੀ ਕੁਛ ਦਾ ਜਾਲ ਬੁਣੀ ਜਾਂਦੇ ਆ, ਕੀ ਕੁਛ ਕਰੀ ਜਾਂਦੇ ਆ। ਤਾਂ ਫਿਰ ਮੈਂ ਸੋਚਿਆ ਇਹਨੂੰ ਛੱਡ ਵੀ ਨੀ ਸਕਦੇ, ਇਵੇਂ ਜੇ ਆਖੀਏ ਵੀ ਇਸ ਕੰਮ ਨੂੰ ਇੱਥੇ ਛੱਡ ਦਈਏ, ਹੱਥਿਆ ਧਰ ਲਈਏ ਵੀ ਨਹੀਂ ਆਪਣਾ ਆਪਾਂ ਐਡੀਆਂ ਪਰਮਾਨੈਂਟ ਚੀਜ਼ਾਂ ਕਿਉਂ ਕਰੀ ਜਾਂਦੇ ਜਦੋਂ ਆਪਾਂ ਤਾਂ 10-15 ਸਾਲ ਲਈ ਆ ਇੱਥੇ। ਇਹ ਇੱਕ ਨਾ ਦੁਨੀਆਂ ਦਾ ਜਾਲ ਹੀ ਇਸ ਢੰਗ ਦਾ ਬੁਣਿਆ ਹੋਇਆ ਜੀ ਵੀ ਤੁਸੀਂ ਕੋਸ਼ਿਸ਼ ਕਰਦੇ ਹੋਏ ਵੀ ਇਹ ਜਾਲ ਚੋਂ ਨਹੀਂ ਨਿਕਲ ਸਕਦੇ, ਤੇ ਤੁਹਾਨੂੰ ਨਿਕਲਣਾ ਵੀ ਨਹੀਂ ਚਾਹੀਦਾ, ਤੁਹਾਨੂੰ ਸਿੰਪਲੀ ਇਸ ਜਾਲ ਦੇ ਵਿੱਚ ਨਾ ਤੁਰੇ ਜਾਣਾ ਚਾਹੀਦਾ, ਜਾਲ ਚ ਉਲਝਣਾ ਨਹੀਂ ਚਾਹੀਦਾ, ਮੱਠੇ ਪੈਰੀ ਸਲੋ ਹੋ ਕੇ ਆਰਾਮ ਨਾਲ ਚੱਲੀ ਜਾਓ, ਜਿਹੜਾ ਕੰਮ ਹੁੰਦਾ ਕਰੀ ਜਾਓ, ਜਿਹੜਾ ਨਹੀਂ ਹੋ ਸਕਦਾ ਕੋਈ ਗੱਲ ਨੀ, ਜਦੋਂ ਸਮਾਂ ਆ ਗਿਆ ਉਹ ਵੀ ਹੋਜੂਗਾ। ਕਈ ਲੋਕ ਕੀ ਕਰਦੇ ਆ ਜ਼ਿਆਦਾ ਉਲਝ ਜਾਂਦੇ ਆ ਵੀ ਮੈਂ ਬਸ ਅੱਜ ਨਹੀਂ ਹੋਇਆ ਤਾਂ ਫਿਰ ਹੋਣਾ ਹੀ ਨੀ ਕਦੇ, ਇਹ ਚੀਜ਼ਾਂ ਬੰਦੇ ਨੂੰ ਉਲਝਾ ਲੈਂਦੀਆਂ। ਸੋ ਕੋਸ਼ਿਸ਼ ਕਰੋ ਠਰਮੇ ਨਾਲ ਤੁਰਦੇ ਜਾਓ। ਜੱਗਾ ਸਿੱਧੂ ਕੇ ਜੁੜਿਆ ਜੀ ਸਾਡੇ ਨਾਲ ਮੈਲਬਨ ਤੋਂ, ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ, ਲਿਸਨਰ ਨੂੰ ਵੀ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੀ, ਸੋ ਬਹੁਤ ਮਿਹਰਬਾਨੀ ਜੱਗੇ ਬਾਈ। ਤੇ ਜੋਗਿੰਦਰ ਸਿੰਘ ਸੋਹੀ ਜਗਰਾਉਂ ਵਾਲਿਆਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਤੀ ਹੈ ਜੀ, ਕਹਿੰਦੇ ਇੰਜੋਇੰਗ ਯੂਅਰ ਪ੍ਰੋਗਰਾਮ, ਗੋਡ ਬਲੈਸ ਯੂ, ਗੋਡ ਕਨਵਰਸੇਸ਼ਨ, ਗੁੱਡ ਕਨਵਰਸੇਸ਼ਨ, ਬਹੁਤ ਮਿਹਰਬਾਨੀ ਜੀ। ਸੋ ਕੋਸ਼ਿਸ਼ ਹੁੰਦੀ ਹੈ ਜੀ ਤੁਹਾਡੀਆਂ ਇਧਰੋਂ ਉਧਰੋਂ ਸਿੱਖੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਈਏ। ਮਹਿੰਦਰ ਸਿੰਘ ਹਾਂ USA ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਸੁਣ ਰਹੇ ਆ ਤੇ ਵਧੀਆ ਲੱਗ ਰਿਹਾ, ਸੋ ਮਿਹਰਬਾਨੀ ਜੀ ਹਾਂ ਸਾਹਿਬ। ਤੇ ਉਦੋਂ ਬਾਅਦ ਸਾਡੇ ਨਾਲ ਜਿਹੜੇ ਜੀ ਗੁਰਿੰਦਰ ਸਿੰਘ, ਤੇ ਉਹਨਾਂ ਨੇ ਕਿਹਾ ਪੰਜਾਬੀ ਮੇਲਾ ਮਨਾਇਆ ਜਾ ਰਿਹਾ ਜੀ ਵਰਜੀਨੀਆ ਅਮਰੀਕਾ ਵਿੱਚ। ਗੁਰਿੰਦਰ ਸਿੰਘ ਕੱਲ੍ਹ ਉਹ ਵਰਜੀਨੀਆ ਅਮਰੀਕਾ, ਵਾਹ ਕਿਆ ਬਾਤ ਹੈ ਜੀ, ਉਹਨਾਂ ਨੇ ਫੋਟੋ ਭੇਜੀ ਹੈ ਪੰਜਾਬੀ ਮੇਲੇ ਦੀ। ਸੋ ਕੋਸ਼ਿਸ਼ ਕਰਾਂਗੇ ਜੀ ਅਸੀਂ ਉਹ ਮੇਲੇ ਦੀ ਫੋਟੋ ਵੀ ਸਾਡੇ ਬਲੌਗ ਦੇ ਉੱਤੇ ਸ਼ੇਅਰ ਕਰੀਏ। ਤੇ ਪਰ ਤੁਸੀਂ ਵਰਜੀਨੀਆ ਚ ਆਨੰਦ ਮਾਣ ਰਹੇ ਹੋ ਮੇਲੇ ਦਾ, ਬਹੁਤ ਭਾਗਾਂ ਆਣੇ ਹੋ। ਤੇ ਜੀਮੇਲ ਜਿਹੜੇ ਸਾਡੇ ਨਾਲ ਜੁੜੇ ਆ ਜੀ ਬਹੁਤ ਸਾਰੇ ਸੱਜਣ, ਤੇ ਉਹਨਾਂ ਚ ਮੈਸੇਜ ਆਇਆ ਜੀ ਸੁਖਵਿੰਦਰ ਸੌਂਹ ਦੌਰਾਂ ਦਾ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਤੇ ਦੀਪ ਜਗਦੀਪ ਕਹਿ ਰਹੇ ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਯੂ ਆਰ ਡੂਇੰਗ ਗ੍ਰੇਟ ਜੋਬ ਬਾਈ ਜੀ, ਸਤਿ ਸ੍ਰੀ ਅਕਾਲ। ਜਿੰਮੀ ਬਠਿੰਡਾ ਲਿਵਸ ਇਨ ਮੈਲਬਨ, ਅੱਛਾ ਸਾਡਾ ਜਿੰਮੀ ਬਾਈ ਬਠਿੰਡੇ ਵਾਲਾ, ਜਿੰਮੀ ਬਾਈ ਬਹੁਤ ਮਿਹਰਬਾਨੀ ਤੁਸੀਂ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ ਤੇ ਸਾਨੂੰ ਯਾਦ ਕੀਤਾ ਅੱਜ, ਧੰਨ ਭਾਗ ਸਾਡੇ। ਤੇ ਇੱਧਰ ਸਾਡੇ ਨਾਲ ਜੁੜੇ ਆ ਜੀ ਸਤੀ ਸਿੰਘ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਚਾਚਾ ਜੀ, ਸਤਿ ਸ੍ਰੀ ਅਕਾਲ ਕਹਿੰਦੇ। ਮੈਂ ਕਿਹਾ ਸਤਿ ਸ੍ਰੀ ਅਕਾਲ ਪੁੱਤਰਾ, ਕਿਵੇਂ ਆ, ਕਿੱਦਾਂ ਚੱਲ ਰਹੇ ਆ ਤੁਹਾਡੇ ਖੀਰੇ ਤੇ ਸਮਾਨ, ਤੁਹਾਡਾ ਕੌਫਸਾ ਦਾ ਕੀ ਹਾਲ ਆ ਇਹ ਵੀ ਦੱਸਿਓ। ਅੱਜ ਗੁਰਦੁਆਰੇ ਵੀ ਹੁਣ ਤੜਕੇ ਤੜਕੇ ਅਮਨਦੀਪ ਸਿੰਘ ਸਿੱਧੂ ਚੈੱਕ ਇਨ ਕਰੀ ਬੈਠੇ ਸੀ, ਗੁਰਦੁਆਰਾ ਸਾਹਿਬ ਵੀ ਮੈਨੂੰ ਲੱਗਦਾ ਪਹੁੰਚੇ ਹੋਏ ਸਨ। ਤੇ ਸਾਡੇ ਨਾਲ ਜਿਹੜੇ ਆ ਬੱਬੂ ਸਿੰਘ ਕਹਿੰਦੇ ਬਾਈ ਜੀ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੀ। ਇੱਕ ਘਰ ਦੀ ਹੀਟ ਬੰਦ ਹੋ ਗਈ, ਹਾਈਡਰੋ ਦੇ ਟੈਕਨੀਸ਼ੀਅਨ ਨੂੰ ਕਾਲ ਕੀਤੀ, ਗੋਰਾ ਸੀ ਚੈੱਕ ਕਰ, ਆਖਣ ਲੱਗਾ ਥਰਮੋਸਟੇਟ ਖਰਾਬ ਹੈ, ਬਦਲਣਾ ਪਊ। ਪੁੱਛਿਆ ਕਿਦੋਂ ਕਿੰਨੇ ਦਾ ਪਊ, ਆਖਣ ਲੱਗਾ $50 ਦਾ। ਬਟੂਆ ਦੇਖਿਆ ਕੋਈ ਪੈਸਾ ਨਹੀਂ ਸੀ, ਬਟੂਆ ਫਰੋਲਦਾ ਦੇਖ ਹੱਸ ਹੱਸਦਾ ਫਰੋਲਦਾ ਦੇਖ ਹੱਸਦਾ ਆਖਣ ਲੱਗਾ ਪੈਸੇ ਮੈਂ ਨਹੀਂ ਲੈਣੇ, ਤੇਰੇ ਅਗਲੇ ਬਿੱਲ ਵਿੱਚ ਆਪੇ ਲੱਗ ਕੇ ਆ ਜਾਣਗੇ। ਕੰਮ ਮੁਕਾ ਕੇ ਜਾਣ ਲੱਗਾ ਤਾਂ ਪੁੱਛ ਬੈਠਾ ਤੇਰੀ ਸਰਵਿਸ ਕਾਲ ਦੇ ਕਿੰਨੇ ਪੈਸੇ, ਕਹਿੰਦਾ ਕੋਈ ਪੈਸਾ ਨਹੀਂ, ਇਹ ਸਰਵਿਸ ਹਾਈਡਰੋ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ। ਮੈਂ ਕਿਹਾ ਯਾਰ ਤੇਰਾ ਕੰਮ ਬੜਾ ਪਸੰਦ ਹੈ, ਅੱਗੋਂ ਲਈ ਤੇਰੇ ਨਿੱਜੀ ਫੋਨ ਤੇ ਸਰਵਿਸ ਵਾਸਤੇ ਕਾਲ ਕਰਾਂ ਤਾਂ ਆ ਸਕਦਾ, ਮੈਂ ਪੇਮੈਂਟ ਸਿੱਧੀ ਤੈਨੂੰ ਹੀ ਕਰ ਦੂੰ। ਆਖਣ ਲੱਗਾ ਨਹੀਂ ਆ ਸਕਦਾ ਕਿਉਂਕਿ ਇਹ ਕਨਫਲਿਕਟ ਆਫ ਇੰਟਰਸਟ ਹੈ ਹੋਵੇਗਾ। ਕਹਿੰਦਾ ਮੇਰੀ ਜ਼ਮੀਰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀ ਕਿ ਜਿਹੜੇ ਕੰਮ ਦੇ ਮੈਨੂੰ ਮੇਰਾ ਮਹਿਕਮਾ ਪੈਸੇ ਦਿੰਦਾ ਮੈਂ ਉਹੀ ਕੰਮ ਕਿਸੇ ਦੇ ਘਰ ਪ੍ਰਾਈਵੇਟ ਤੌਰ ਤੇ ਕਰਕੇ ਉਸਦੇ ਪੈਸੇ ਲਵਾਂ। ਮੈਂ ਚੁੱਪ ਜਿਹਾ ਹੋ ਗਿਆ, ਪਰ ਜਾਂਦੇ ਜਾਂਦੇ ਮਾਫ਼ੀ ਮੰਗ ਇੱਕ ਹੋਰ ਗੱਲ ਵੀ ਪੁੱਛ ਹੀ ਲਈ। ਆਖਿਆ ਦੋਸਤਾ ਇੰਨੀ ਇਮਾਨਦਾਰੀ ਸੋਚ ਏ ਤੇਰੀ, ਰੱਬ ਨੂੰ ਤੇ ਜ਼ਰੂਰ ਮੰਨਦਾ ਹੋਵੇਗਾ। ਅੱਗੋਂ ਆਖਣਾ ਨਹੀਂ ਨਾਸਤਿਕ ਆ, ਜ਼ਿੰਦਗੀ ਵਿੱਚ ਕਦੀ ਚਰਚ ਨਹੀਂ ਗਿਆ। ਚੰਗਾ ਇਨਸਾਨ ਬਣਨ ਲਈ ਧਾਰਮਿਕ ਹੋਣਾ ਜ਼ਰੂਰੀ ਨਹੀਂ, ਪਰ ਧਾਰਮਿਕ ਬਣਨ ਲਈ ਚੰਗਾ ਇਨਸਾਨ ਹੋਣਾ ਪਹਿਲੀ ਸ਼ਰਤ ਹੈ। ਸੋ ਬਹੁਤ ਵਧੀਆ ਮੈਸੇਜ ਤੁਸੀਂ ਦਿੱਤਾ ਜੀ ਬੱਬੂ ਬਾਈ, ਤੇ ਇਹ ਇੱਕ ਬਹੁਤ ਵੱਡੀ ਸੱਚਾਈ ਹੈ ਇੱਥੋਂ ਦੀ। ਪਰ ਅਸੀਂ ਦੇਖੋ ਸਿਸਟਮ ਨੂੰ, ਹਰ ਬੰਦੇ ਨੇ ਕਿਤੇ ਸਿਸਟਮ ਨੂੰ ਜ਼ਰੂਰ ਬ੍ਰੇਕ ਕੀਤਾ ਹੋਣਾ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗੱਲ ਚ ਕਿਸੇ ਨੂੰ ਲਾਲਚ ਦੇਣ ਦੀ ਜਿਹੜੀ ਸਾਡੀ ਪ੍ਰਵਿਰਤੀ ਆ ਉਹ ਇੱਥੋਂ ਗਈ ਨੀ। ਅਸੀਂ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨੂੰ ਤੋੜਿਆ ਹੋਣਾ। ਅੱਜ ਤੁਸੀਂ ਆਪੋ ਆਪਣੀ ਜਿਹੜੀ ਸਮੀਖਿਆ ਕਰਕੇ ਦੇਖੋ, ਤੁਹਾਨੂੰ ਇਹ ਚੀਜ਼ ਮਹਿਸੂਸ ਹੋਊਗੀ ਵੀ ਹਾਂ ਅਸੀਂ ਵੀ ਫਲਾਨੇ ਟਾਈਮ ਤੇ ਫਲਾਨੇ ਬੰਦੇ ਨੂੰ ਜਿਹੜਾ ਆਊਟ ਆਫ ਦੀ ਵੇ ਜਾਣ ਲਈ ਮਜਬੂਰ ਕੀਤਾ ਜਾਂ ਕਿਹਾ ਜਾਂ ਦੱਸਿਆ। ਬਹੁਤ ਸਾਰੇ ਇਹੋ ਜਿਹੇ ਚੀਜ਼ਾਂ ਦੇਖਣ ਨੂੰ ਮਿਲਦੀਆਂ। ਕਹਿਣਗੇ ਤਾਂ ਸਾਡਾ ਪ੍ਰਾਈਵੇਟ ਕਸਟਮਰ ਆ, ਟੈਕਸੀ ਵਾਲੇ ਵੀ ਕਹਿਣਗੇ ਤਾਂ ਸਾਡਾ ਪ੍ਰਾਈਵੇਟ ਕਸਟਮਰ ਆ, ਪਰ ਉਹ ਪ੍ਰਾਈਵੇਟ ਕਸਟਮਰ ਕਿਵੇਂ, ਕਿੱਥੋਂ ਬਣੇ, ਕਿਹਨੂੰ ਉਹਦਾ ਚੂਨਾ ਲੱਗੂਗਾ, ਕਿਉਂ ਕੀ ਹੋਊਗਾ, ਇਹ ਚੀਜ਼ਾਂ ਸੋਚਣ ਵਾਲੀਆਂ। ਸੋ ਦੋਸਤੋ ਇੱਕ ਆਪਾਂ ਬ੍ਰੇਕ ਲੈਂਦੇ ਹਾਂ ਤੇ ਗੀਤ ਸੁਣਦੇ ਹਾਂ, ਤੇ ਗੀਤ ਤੋਂ ਬਾਅਦ ਨਾ ਆਪਾਂ ਹਾਜ਼ਰ ਹੁੰਦੇ ਹਾਂ ਜੀ ਗੱਜਣ ਵਾਲਾ ਸੁਖਵਿੰਦਰ ਹੋਰਾਂ ਨਾਲ।
ਸ਼ਕਲਾਂ ਆਉਣਗੀਆਂ, ਪੈਰ ਕਸਾਈ ਜਾਣੇ ਆ, ਕਸ ਕਸ ਕੇ ਅਕਲਾਂ ਆਉਣਗੀਆਂ। ਕਦੋਂ ਕਿਸੇ ਨੂੰ ਉੱਠਣ ਦਿੱਤਾ ਓਏ ਚੰਦਰੇ ਹਾਲਾਤਾਂ ਨੇ, ਓਏ ਦੇਖੀ ਚੱਲ ਤੂੰ ਦੇਖੀ ਚੱਲ, ਓਏ ਹਾਲੇ ਤਾਂ ਸ਼ੁਰੂਆਤਾਂ ਨੇ, ਸੂਰਜ ਚੜਨੋਂ ਕਦੋਂ ਹਟਾ ਤੇ ਦਸ ਕਾਲੀਆਂ ਰਾਤਾਂ ਨੇ, ਦੇਖੀ ਚੱਲ ਤੂੰ ਦੇਖੀ ਚੱਲ ਓਏ ਹਾਲੇ ਤਾਂ ਸ਼ੁਰੂਆਤਾਂ ਨੇ, ਹਟਾ ਤੇ ਦਸ ਕਾਲੀਆਂ ਰਾਤਾਂ ਨੇ। ਓ ਆਰਲਾ ਦੇ ਜਾਂ ਪਾਰ ਬੇਲੀਆ, ਨਿਤ ਨਿਤ ਮਿਲਦੇ ਮੌਕੇ ਨਾ, ਰੱਬ ਜਾਣਦਾ ਕਿੰਨੀਆਂ ਠੋਕਰਾਂ ਖਾ ਕੇ ਇੱਥੇ ਪਹੁੰਚੇ ਆ, ਠਾਨੇ ਮਾਰਦੇ ਆਉਂਦੇ ਜਾਂਦੇ ਆਦਮ ਦੇਖ ਲਿਆਂਦੇ ਆ, ਸਮੁੰਦਰ ਅੱਖਾਂ ਨਾਲ ਨਾਪੇ ਜਾਂਦੇ ਆ, ਪਿੱਛੇ ਕਦੇ ਨੀ ਦੇਖਣ ਦਿੱਤਾ ਦੋਸ਼ ਤੇ ਅਰਦਾਸਾਂ ਨੇ, ਓਏ ਦੇਖੀ ਚੱਲ ਤੂੰ ਦੇਖੀ ਚੱਲ, ਓਏ ਹਾਲੇ ਤਾਂ ਸ਼ੁਰੂਆਤਾਂ ਨੇ, ਸੂਰਜ ਚੜਨੋਂ ਕਦੋਂ ਹਟਾ ਤੇ ਦਸ ਕਾਲੀਆਂ ਰਾਤਾਂ ਨੇ, ਦੇਖੀ ਚੱਲ ਤੂੰ ਦੇਖੀ ਚੱਲ, ਓਏ ਹਾਲੇ ਤਾਂ ਸ਼ੁਰੂਆਤਾਂ ਨੇ, ਸੂਰਜ ਚੜਨੇ ਕਦੋਂ ਹਟਾ ਤੇ ਦਸ ਕਾਲੀਆਂ ਰਾਤਾਂ ਨੇ। ਨਹੀਂ ਛੱਡਦੇ ਉਹ ਧਰਤੀ ਉੱਤੇ ਖੜ ਕੇ ਚੈਲੰਜ ਸਾਰਿਆਂ ਨੂੰ ਕਰਦੇ, ਉਹ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਛਪਦੇ ਉਹਨਾਂ ਦੇ, ਜੋ ਮਰਦੇ ਮਰਦੇ ਮਰ ਜਾਂਦੇ ਪਰ ਹੌਸਲਾ ਨਹੀਂ ਹਾਰਦੇ, ਹਿੰਮਤ ਦੇ ਰੰਗਾਂ ਵਿੱਚ ਰੰਗੇ ਉੱਡਣ ਹਵਾ ਦੇ ਵਿੱਚ ਤਿਰੰਗੇ, ਹਿੰਮਤ ਦੇ ਰੰਗਾਂ ਵਿੱਚ ਰੰਗੇ ਉੱਡਣ ਹਵਾ ਦੇ ਵਿੱਚ ਤਿਰੰਗੇ, ਔਕਾਤਾਂ ਨੇ ਓਏ ਦੇਖੀ ਚੱਲ ਤੂੰ ਦੇਖੀ ਚੱਲ, ਓਏ ਹਾਲੇ ਤਾਂ ਸ਼ੁਰੂਆਤਾਂ ਨੇ, ਸੂਰਜ ਚੜਨੋਂ ਕਦੋਂ ਹਟਾ ਤੇ ਦਸ ਕਾਲੀਆਂ ਰਾਤਾਂ ਨੇ, ਦੇਖੀ ਚੱਲ ਤੂੰ ਦੇਖੀ ਚੱਲ, ਓਏ ਹਾਲੇ ਤਾਂ ਸ਼ੁਰੂਆਤਾਂ ਨੇ, ਚੜਨੇ ਕਦੋਂ ਹਟਾ ਤੇ ਦਸ ਕਾਲੀਆਂ ਰਾਤਾਂ ਨੇ।
ਦੇਖੋ ਜੀ ਬੜੀ ਖੂਬਸੂਰਤ ਸੱਚਾਈ ਪੇਸ਼ ਕੀਤੀ ਹੈ ਗੀਤ ਦੇ ਵਿੱਚ। ਕਾਲੀਆਂ ਰਾਤਾਂ ਲੱਖ ਚਾਹੁਣ ਪਰ ਉਹ ਸੂਰਜ ਨੂੰ ਚੜਨੋਂ ਨਹੀਂ ਹਟਾ ਸਕਦੀਆਂ, ਸੋ ਆਵਾਜ਼ ਮੈਨੂੰ ਨਹੀਂ ਪਤਾ ਕਿਹਦੀ ਲੱਗੀ, ਦਲੇਰ ਮਹਿੰਦੀ ਵਰਗੀ ਆਵਾਜ਼ ਜੀ ਸੀ, ਪਰ ਦਲੇਰ ਮਹਿੰਦੀ ਸੀ ਤੇ ਪਰ ਖੂਬਸੂਰਤ ਸ਼ਬਦਾਵਲੀ ਗੀਤਾਂ ਸੁਣੀ, ਨਹੀਂ ਤਾਂ ਐਵੇਂ ਕਲੋਲਾਂ ਕੰਜਰੀ ਕਲੋਲਾਂ ਕਰਦੀ ਸੁਣਦੇ ਸੀ, ਪਰ ਗੱਲਾਂ ਬਾਤਾਂ ਖੂਬਸੂਰਤ ਸੀ ਗੀਤ ਦੀਆਂ, ਸੋ ਖੂਬਸੂਰਤ ਨੂੰ ਖੂਬਸੂਰਤ ਕਹਿਣਾ ਬਣਦਾ ਹੈਗਾ। ਸੋ ਉਮੀਦ ਆ ਤੁਹਾਨੂੰ ਵੀ ਪਸੰਦ ਆਇਆ ਹੋਣਾ ਤੇ ਇਸ ਗੱਲ ਨੂੰ ਵੀ ਪੱਲੇ ਬੰਨਣ ਵਾਲੀ ਹੈ ਲੋੜ ਆ ਵੀ ਜੇ ਕਿਤੇ ਵਕਤ ਬੁਰਾ ਆ ਗਿਆ ਨਾ ਤਾਂ ਉਹ ਇਹ ਨਾ ਸੋਚਿਓ ਵੀ ਬਸ ਇਹ ਤਾਂ ਅੰਤ ਹੋ ਗਿਆ, ਇਹ ਚੀਜ਼ਾਂ ਨੇ ਚਮਕਣੇ ਚਮਕਣਾ। ਕੱਲ ਪਰਸੋਂ ਕੱਲ ਹੀ ਮੈਂ ਇੱਕ ਸਵੱਬ ਇਹ ਜੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ ਜੀ ਸੀਗਾ ਨੈਵਰ ਲੂਜ ਯੂਰ ਵੈਲਿਊ ਨੈਵਰ ਲੂਜ ਯੂਰ ਵਰਥ ਦੇ ਨੈਵਰ ਫੋਰਗੇਟ ਦਿਸ, ਬੜਾ ਖੂਬਸੂਰਤ ਇੱਕ ਪ੍ਰੋਫੈਸਰ ਵੱਲੋਂ ਇੱਕ ਲੈਕਚਰ ਸੀਗਾ ਯੂਨੀਵਰਸਿਟੀ ਦੇ ਵਿੱਚ ਕਾਲਜ ਦੇ ਵਿੱਚ ਦਿੱਤਾ ਗਿਆ, ਛੋਟਾ ਜਿਹਾ ਇੱਕ ਐਗਜ਼ਾਮਪਲ ਦਿੱਤਾ ਸੀ ਤੇ ਉਹ ਬਹੁਤ ਸਾਰਿਆਂ ਨੇ ਉਹ ਵੀਡੀਓ ਦੇਖੀ ਹੈ ਸ਼ੇਅਰ ਵੀ ਕੀਤੀ ਹੈ, ਪਰ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਲਈ ਦੱਸਦੇ ਹਾਂ ਵੀ ਕਾਲਜ ਦੇ ਵਿੱਚ ਪ੍ਰੋਫੈਸਰ ਆਉਂਦਾ ਤੇ ਆ ਕੇ ਨਾ ਉਹ ਇੱਕ ਨੋਟ ਨੂੰ ਕਹਿੰਦਾ ਵੀ ਆਹ ਨੋਟ ਕੋਈ ਲੈਣਾ ਚਾਹੂਗਾ ਤੇ ਸਾਰੇ ਸਟੂਡੈਂਟਾਂ ਨੇ ਹੱਥ ਖੜਾ ਕਰਤਾ ਵੀ ਹਾਂ। ਉਦੋਂ ਬਾਅਦ ਉਹ ਨੋਟ ਨੂੰ ਐਂ ਹੱਥ ਚ ਪਾ ਕੇ ਪੂਰਾ ਮਸਲ ਦਿੰਦਾ ਤੇ ਕਹਿੰਦਾ ਹੁਣ ਹੁਣ ਇਹ ਨੋਟ ਕੋਈ ਲੈਣਾ ਚਾਹੂਗਾ, ਸਾਰੇ ਕਹਿੰਦੇ ਹਾਂ। ਉਦੋਂ ਬਾਅਦ ਉਹ ਨੋਟ ਚੱਕ ਕੇ ਉਹ ਪੈਰ ਹੇਠ ਮਸਲ ਦਿੰਦਾ ਪੂਰਾ ਜੱਚ ਕੇ, ਕਹਿੰਦਾ ਹੁਣ ਕੋਈ ਲੈਣਾ ਚਾਹੂਗਾ, ਸਾਰੇ ਕਹਿੰਦੇ ਹਾਂ। ਕਹਿੰਦੇ ਬਸ ਇਹੀ ਸਿੰਪਲ ਫਾਰਮੂਲਾ ਜ਼ਿੰਦਗੀ ਦਾ ਵੀ ਜ਼ਿੰਦਗੀ ਦੀ ਜਿਹੜੀ ਵੈਲਿਊ ਆ ਉਹ ਘਟਦੀ ਨੀ ਕੋਈ ਮਸਲੇ ਕੋਈ ਉਹਨੂੰ ਕਿਹੋ ਜਿਹੀ ਮਰਜ਼ੀ ਹਾਲਾਤਾਂ ਦੇ ਵਿੱਚ ਕਰਦੇ, ਉਹਦੀ ਵੈਲਿਊ ਆ ਉਹਦੇ ਵਰਥ ਆ, ਪਰ ਤੁਸੀਂ ਆਪਣੀ ਕੀਮਤ ਸਮਝੋ ਤੁਹਾਡੀ ਕੀਮਤ ਕੀ ਆ ਤੇ ਕੀ ਤੁਸੀਂ ਕਰਨਾ ਚਾਹੁੰਦੇ ਹੋ। ਸੋ ਇਹ ਇੱਕ ਬਹੁਤ ਵੱਡਾ ਸੁਨੇਹਾ ਸੀ ਉਹ ਛੋਟੇ ਜਿਹੇ ਮੈਸੇਜ ਜ਼ਰੀਏ। ਤੁਸੀਂ ਵੀ ਦੋਸਤੋ ਕੋਸ਼ਿਸ਼ ਕਰਿਆ ਕਰੋ ਵੀ ਇਹ ਜੇ ਨਿੱਕੇ ਨਿੱਕੇ ਸੁਨੇਹੇ ਇੱਕ ਦੂਜੇ ਨਾਲ ਸਾਂਝੇ ਕਰਿਆ ਕਰੋ, ਕਿਉਂਕਿ ਚੰਗਿਆਈ ਫੈਲਣੀ ਬਹੁਤ ਜ਼ਰੂਰੀ ਹੈ। ਇਹ ਨਾ ਸੋਚਿਆ ਕਰੋ ਵੀ ਇਹ ਵੀਡੀਓ ਤਾਂ ਪੁਰਾਣੀ ਹੈ ਤਾਂ ਬਹੁਤ ਦੁਨੀਆਂ ਨੇ ਸ਼ੇਅਰ ਕਰਤੀ ਹੈ ਤਾਂ ਐਂ ਹੋਇਆ, ਕਰੀ ਜਾਵੇ ਜਿਹੜਾ ਮਰਜ਼ੀ ਕਰੀ ਜਾਵੇ। ਤੁਸੀਂ ਜੋ ਸ਼ੇਅਰ ਕਰਦੇ ਹੋ ਤੁਸੀਂ ਇਹ ਜੀ ਵੀਡੀਓ ਲੋਕਾਂ ਤੱਕ ਪਹੁੰਚਾਉਣੇ, ਕੋਈ 2-4-10 ਨਵੇਂ ਬੰਦਿਆਂ ਨੂੰ ਜ਼ਰੂਰ ਟੱਚ ਕਰੋਗੇ ਤੇ ਚੰਗੀ ਚੀਜ਼ ਫੈਲਣੀ ਚਾਹੀਦੀ ਹੈ। ਮਾੜੀ ਚੀਜ਼ ਅਸੀਂ ਭੱਜ ਭੱਜ ਕੇ ਇੱਕ ਮਿੰਟ ਜੀ ਸਾਰਿਆਂ ਨੂੰ 10-10 ਵਾਰੀ ਸ਼ੇਅਰ ਕਰ ਦਿੰਦੇ ਹਾਂ, ਚੰਗੀ ਨਹੀਂ ਕਰਦੇ। ਦੂਜੀ ਕਈ ਵਾਰ ਕੀ ਹੁੰਦਾ ਕੁਝ ਇੱਕ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਵੀ ਤੁਹਾਨੂੰ ਦੁਚਿੱਤੀ ਚ ਪਾ ਲੈਂਦੀਆਂ ਵੀ ਇਹ ਚੰਗੀ ਆ ਕਿ ਮਾੜੀ ਆ। ਮੈਨੂੰ ਨਾ ਅੱਜ ਇੱਕ ਵੀਡੀਓ ਸ਼ੇਅਰ ਕੀਤੀ ਸਾਡੇ ਅੰਕਲ ਅਜੈਬ ਸਿੰਘ ਹੋਰਾਂ ਨੇ ਐਡਮਿੰਟਨ ਤੋਂ, ਬੜੀਆਂ ਪਿਆਰੀਆਂ ਵੀਡੀਓ ਭੇਜਦੇ ਆ ਤੇ ਬੜਾ ਵਧੀਆ ਉਹਨਾਂ ਦੇ ਸੁਨੇਹੇ ਹੁੰਦੇ ਆ ਤੇ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਉਹ ਚ ਦੋ ਬੀਬੀਆਂ ਦੀ ਲੜਾਈ ਆ ਤੇ ਦੋ ਬੀਬੀਆਂ ਨਾ ਉਹ ਮੇਰੇ ਵਾਲਾ ਜਿਹੜਾ ਅਕਸਰ ਮੈਨੂੰ ਮੈਂ ਸ਼ਬਦ ਵਰਤਦਾ ਹਾਂ ਜੁੰਡੋ ਜੁੰਡੀ ਤੇ ਅਸਲ ਚ ਉਹ ਜੁੰਡੋ ਜੁੰਡੀ ਹੋ ਰਹੀਆਂ ਦੋਨੇ ਤੇ ਉਹਨਾਂ ਦੀ ਜਿਹੜੀ ਜਿੰਨਾ ਵੀ ਕੋਸ਼ਿਸ਼ ਕਰਦਾ ਇੱਕ ਬੰਦਾ ਕਈ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਇੱਕ ਬੰਦਾ ਕੁੱਟ ਵੀ ਰਿਹਾ ਦੋਨਾਂ ਨੂੰ ਪਰ ਉਹ ਨਹੀਂ ਛੱਡਦੀਆਂ। ਮੈਨੂੰ ਉਸ ਵੀਡੀਓ ਚ ਕਾਫੀ ਕੁਝ ਦੇਖਣ ਨੂੰ ਮਿਲਿਆ, ਮੈਂ ਬਹੁਤ ਕੁਛ ਦੇਖਿਆ। ਮੈਂ ਕਿਹਾ ਵੀ ਨਾ ਵੀ ਯਾਰ ਇਹ ਸਪੋਰਟਸ ਦੇ ਤੌਰ ਤੇ ਲਾਂਚ ਹੋਣੀ ਚਾਹੀਦੀ ਹੈ ਖੇਡ ਤੇ ਇਹ ਸਪੋਰਟਸ ਦੇ ਵਿੱਚ ਸਾਡੇ ਵਾਲੇ ਪੂਰੇ ਜਿੱਤ ਜਾਣ। ਮੈਂ ਕਿਹਾ ਕਿਤੇ ਓਲੰਪਿਕ ਮੈਡਲ ਛੱਡਣ ਨਹੀਂ ਨਾ ਜੁੰਡੋ ਜੁੰਡੀ ਦੇ ਮਾਮਲੇ ਚ, ਬੜਾ ਕਮਾਲ ਦੀ ਪਕੜ ਦੋਨਾਂ ਦੀ ਵੀ ਇੰਨੇ ਬੰਦੇ ਉਹਨਾਂ ਨੂੰ ਕੁੱਟ ਰਹੇ ਆ ਉਹਨਾਂ ਨੂੰ ਛੜਾ ਰਹੇ ਆ ਪਰ ਉਹਨਾਂ ਨੇ ਇੱਕ ਦੂਜੇ ਦੇ ਨਹੀਂ ਛੱਡੇ। ਸੋ ਮੈਂ ਉਹਨੂੰ ਬੜੇ ਹਲਕੇ ਜੇ ਮੂਡ ਚ ਲੈ ਕੇ ਤੇਰਾ ਲੱਗਿਆ ਸੀ ਸ਼ੇਅਰ ਕਰਨ ਫੇਸਬੁੱਕ ਦੇ ਉੱਤੇ, ਮੈਂ ਕਿਹਾ ਯਾਰ ਵੀ ਇਹਨੂੰ ਸਪੋਰਟਸ ਨੂੰ ਲਿਆਓ ਤੇ ਇਹਨੂੰ ਜਿਹੜੀ ਓਲੰਪਿਕ ਦੇ ਵਿੱਚ ਲੈ ਕੇ ਆਓ ਤੇ ਅਸੀਂ ਇਹਦੇ ਚ ਕਾਮਯਾਬ। ਫਿਰ ਮੈਂ ਇਸ ਗੱਲੋਂ ਚੁੱਪ ਕਰ ਗਿਆ ਵੀ ਯਾਰ ਇਹ ਚੰਗਿਆਈ ਦੇ ਨਾਲ ਕੁਝ ਕੁ ਚੀਜ਼ਾਂ ਬੁਰਾਈਆਂ ਜਾਂ ਕੁਛ ਕਿਸੇ ਦਾ ਹਾਰਟ ਵੀ ਕਰ ਸਕਦੀ ਹੈ, ਸੋ ਨਾ ਸ਼ੇਅਰ ਕਰਾਂ। ਮੈਂ ਉਹ ਵੀਡੀਓ ਤਾਂ ਨਹੀਂ ਸ਼ੇਅਰ ਕੀਤੀ ਪਰ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਆ ਵੀ ਜਿਹੜਾ ਜਜ਼ਬਾ ਹੋਣਾ ਚਾਹੀਦਾ ਜਿੱਥੇ ਵੀ ਤੁਸੀਂ ਹੋ ਉਹ ਜਜ਼ਬਾ ਅਖੀਰਲੇ ਸਾਹ ਤੱਕ ਕਾਇਮ ਰਹਿਣਾ ਚਾਹੀਦਾ, ਇਹ ਸਭ ਤੋਂ ਵੱਡੀ ਗੱਲ ਆ। ਸੁਨੇਹੇ ਆਪਾਂ ਬਾਈ ਗੱਜਣ ਵਾਲਾ ਹੋਰਾਂ ਨੂੰ ਆਵਾਜ਼ ਮਾਰੀਏ, ਉਦੋਂ ਪਹਿਲਾਂ 2-4 ਸੁਨੇਹੇ ਹੋਰ ਲੈ ਲਈਏ ਜੀ। ਰਣਜੀਤ ਸੇਖੋਂ ਮੁਦਕੀ ਵਾਲੇ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਸਤਿ ਸ੍ਰੀ ਅਕਾਲ ਸੇਖੋਂ ਸਾਹਿਬ ਤੇ ਉਮੀਦ ਆ ਜੀ ਤੁਹਾਡਾ ਦਿਨ ਖੂਬਸੂਰਤ ਚੜਿਆ ਹੋਏਗਾ। ਗੁਰਦੀਪ ਰਾਣੂ ਜੁੜੇ ਆ ਜੀ ਸਾਡੇ ਨਾਲ ਕੇਂਸ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਸਾਹਿਬ, ਅਸੀਂ ਵੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਜੀ। ਕੋਈ ਗੱਲ ਨੀ ਜੀ, ਤੁਸੀਂ ਦੇਖੋ ਪ੍ਰੋਗਰਾਮ ਸੁਣ ਰਹੇ ਹੋ, ਸਾਡੇ ਅਜੀਜ਼ ਹੋ, ਸਾਡਾ ਵੇਲੇ ਵੇਲੇ ਸਿਰ ਤੁਸੀਂ ਸਾਥ ਦਿੱਤੇ ਰਹਿੰਦੇ ਹੋ, ਸੋ ਇਸ ਲਈ ਧੰਨਵਾਦੀ ਹਾਂ ਜੀ। ਬਹੁਤ ਪਹਿਲਾਂ ਤੋਂ ਹਰਮਨ ਰੇਡੀਓ ਦੇ ਪਰਿਵਾਰ ਦਾ ਤੁਸੀਂ ਹਿੱਸਾ। ਸੋ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਹਾਂਗਕਾਂਗ ਵਾਲੇ, ਫੇਰ ਉਹਨਾਂ ਨੇ ਇੱਕ ਮੈਸੇਜ ਪਾਇਆ ਜੀ, ਕਹਿੰਦੇ ਇਨਸਾਨ ਦੀ ਕੋਸ਼ਿਸ਼ ਦੂਸਰਿਆਂ ਨੂੰ ਬਦਲਣ ਦੀ ਰਹੀ ਹੈ, ਆਪਣੀ ਸੋਚ ਨੂੰ ਦੂਸਰਿਆਂ ਤੇ ਥੋਪਣ ਦੀ ਰਹੀ ਹੈ। ਜਿਸ ਦਿਨ ਇਨਸਾਨ ਥੋਪਣ ਦੀ ਬਜਾਏ ਅਪਣਾਉਣਾ ਸਿੱਖੇਗਾ, ਸੁਣਾਉਣ ਦੀ ਬਜਾਏ ਸੁਣਨਾ ਸਿੱਖ ਗਿਆ, ਜਿਹੜੇ ਮਸਲਿਆਂ ਤੇ ਹੱਲ ਉਹ ਹੱਲ ਕਰੋ, ਜਿਹੜੇ ਮਸਲਿਆਂ ਦੇ ਹੱਲ ਸਾਡੇ ਕੋਲ ਨਹੀਂ ਹਨ ਉਹਨਾਂ ਨੂੰ ਵਕਤੀ ਤੌਰ ਤੇ ਛੱਡ ਦਿਓ, ਸਮੇਂ ਨਾਲ ਮਸਲੇ ਦਾ ਹੱਲ ਆਪਣੇ ਆਪੇ ਨਿਕਲ ਆਉਂਦਾ ਹੈ। ਬਿਲਕੁਲ ਜੀ, ਕਈ ਗੱਲਾਂ ਤੁਸੀਂ ਇੱਕੋ ਸੁਨੇਹੇ ਚ ਬਲੇਟ ਗਏ ਹੋ ਮਾਸਟਰ ਜੀ, ਸੋ ਬਹੁਤ ਪਿਆਰੀਆਂ ਗੱਲਾਂ, ਸੋ ਸਾਨੂੰ ਇਹਨਾਂ ਤੇ ਅਮਲ ਕਰਨਾ ਬਣਦਾ ਜੀ। ਜੇ ਮਸਲੇ ਦਾ ਹੱਲ ਕੱਢ ਸਕਦੇ ਹੋ ਜ਼ਰੂਰ ਕੱਢੋ, ਨਹੀਂ ਸਮੇਂ ਤੇ ਛੱਡੋ ਤੇ ਇਨਸਾਨ ਆ ਜਿਹੜਾ ਉਹ ਆਪਣੇ ਆਪ ਨੂੰ ਬਦਲਣੀ ਥਾਂ ਤੇ ਦੂਜਿਆਂ ਨੂੰ ਬਦਲਣ ਜਾਂ ਦੂਜਿਆਂ ਨੂੰ ਸੁਣਾਉਣ ਚ ਵਿਸ਼ਵਾਸ ਰੱਖਦਾ, ਇਹ ਚੀਜ਼ਾਂ ਜ਼ਰੂਰ ਸਾਨੂੰ ਸੋਚਣ ਦੀ ਲੋੜ ਆ। ਰਾਜਮਿੰਦਰ ਸਿੰਘ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਉਹਨਾਂ ਨੇ ਦੋ ਫੋਟੋ ਮੈਸੇਜ ਭੇਜਿਆ। ਕਹਿੰਦੇ ਜੀ, ਜਦੋਂ ਪਰਮਾਤਮਾ ਤੁਹਾਨੂੰ ਪੈਸੇ ਦੀ ਬਰਕਤ ਨਾਲ ਨਵਾਜੇ ਤਾਂ ਉਸ ਪੈਸੇ ਨੂੰ ਸਿਰਫ ਦਿਖਾਵੇ ਲਈ ਹੀ ਨਾ ਵਰਤੋ, ਸਗੋਂ ਉਸ ਨਾਲ ਕੁਝ ਲੋੜਵੰਦਾਂ ਦੀ ਮਦਦ ਵੀ ਕਰੋ। ਦੂਜੇ ਬੰਦੇ ਨੂੰ ਹਰੇਕ ਪਿੱਚ ਸਮਝਦਾ, ਗੱਲਾਂ ਆਪਣੀਆਂ ਵੀ ਪਿੱਟ ਦਾ ਢੋਲ ਆ। ਹਰੇਕ ਬੰਦੇ ਨੂੰ ਇੱਕ ਵਹਿਮ ਜ਼ਰੂਰ ਹੁੰਦਾ, ਅਕਲ ਵਾਲੀ ਪੰਡ ਬਸ ਮੇਰੇ ਕੋਲ ਆ। ਅੱਛਾ, ਕਵਿਤਾ ਰੂਪ ਚ ਪੜ੍ਹਨਾ, ਖੜ ਜਾਓ, ਮੈਂ ਕਵਿਤਾ ਰੂਪ ਚ ਪੜ੍ਹਦਾ ਇਹਨੂੰ। ਦੂਜੇ ਬੰਦੇ ਨੂੰ ਹਰੇਕ ਪਿੱਚ ਸਮਝਦਾ, ਗੱਲਾਂ ਆਪਣੀਆਂ ਦਾ ਪਿੱਟ ਦਾ ਢੋਲ ਆ। ਹਰੇਕ ਬੰਦੇ ਨੂੰ ਇੱਕ ਵਹਿਮ ਜ਼ਰੂਰ ਹੁੰਦਾ, ਅਕਲ ਆਲੀ ਪੰਡ ਬਸ ਮੇਰੇ ਕੋਲ ਆ। ਬਿਲਕੁਲ ਜੀ, ਮੈਨੂੰ ਤਾਂ ਹੈਗਾ। ਦੇਖੋ ਰਾਜ ਭਾਈ, ਤੁਹਾਨੂੰ ਕਿਸੇ ਨੂੰ ਹੋਵੇ ਨਾ ਹੋਵੇ, ਮੈਨੂੰ ਤਾਂ ਐਂ ਲੱਗਦਾ ਮੈਂ ਹੀ ਬੜਾ ਸਿਆਣਾ, ਤਾਂ ਹੀ ਸਾਰਾ ਦਿਨ ਤੁਹਾਨੂੰ ਆ ਕੇ ਇੱਥੇ ਮੱਤਾਂ ਦਿੰਦਾ ਰਹਿਣਾ। ਸੋ ਚਹਿਲ ਸਾਹਿਬ ਜੁੜੇ ਆ ਜੀ ਸਾਡੇ ਨਾਲ, ਤੇ ਚਹਿਲ ਸਾਹਿਬ ਨੇ ਸਾਨੂੰ ਭੇਜੀ ਹੈ ਜੀ ਫੋਟੋ, ਇੱਕ ਨੀ ਦੋ, ਨਾ ਅੱਜ ਤਾਂ ਇੱਕੋ ਭੇਜੀ, ਇੱਕ ਭੇਜੀ, ਠੀਕ ਹੈ ਜੀ। ਇਨ ਕਹਿੰਦੇ 2015 ਏ ਚਾਈਨੀਜ਼ ਵੂਮਨ ਹੂ ਵਾਸ ਮਿਸਿੰਗ ਫਾਰ ਏ ਡਿਕੇਡ ਐਂਡ ਪ੍ਰਸਿਊਮਡ ਡੈਡ ਵਾਸ ਫਾਊਂਡ ਲਿਵਿੰਗ ਇਨ ਐਨ ਇੰਟਰਨੈਟ ਕੈਫੇ, ਸ਼ੀ ਹੈਡ ਸਪੈਂਡ ਮੋਸਟ ਆਫ ਦਾ ਲਾਸਟ 10 ਈਅਰਸ ਪਲੇਇੰਗ ਗੇਮਸ। ਕਮਾਲ ਹੋ ਗਈ ਜੀ, ਇਹ ਤਾਂ 10 ਸਾਲ, ਕਹਿੰਦੇ 2015 ਦੇ ਵਿੱਚ ਜਿਹੜੀ ਚਾਈਨੀਜ਼ ਵੂਮਨ ਮਿਸਿੰਗ ਆ, ਮੈਨੂੰ ਪੂਰਾ ਤੁਹਾਡੀ ਗੱਲ ਨੀ ਸਮਝ ਆਈ ਜੀ, ਮਾੜਾ ਜਿਹਾ ਪੰਜਾਬੀ ਚ ਕਰੋ, ਮੇਰੀ ਅੰਗਰੇਜ਼ੀ ਉੱਤੋਂ ਦੀ ਲੰਘ ਜਾਂਦੀ ਹੈ ਥੋੜੀ ਜੀ। ਕੁਛ ਤਾਂ ਗੱਲ ਸਮਝ ਆ ਗਈ ਪਰ ਮੈਨੂੰ ਪੂਰੀ ਨੀ ਆਈ ਹਜੇ ਵੀ। 10 ਸਾਲਾਂ ਚੋਂ ਕਹਿੰਦੇ ਉਹ ਗੇਮ ਸਪੈਂਡ ਕੀਤਾ, 2015 ਚੋਂ ਮਿਸ ਹੋਈ ਆ, ਮਰ ਵੀ ਗਈ ਆ, ਜਾਂਦੀ ਵੀ ਆ। ਚਲੋ ਕੋਈ ਨੀ ਜੀ, ਕਸੂਰ ਤੁਹਾਡਾ ਨੀ ਬਾਈ, ਮੇਰਾ ਕਸੂਰ ਆ ਜਨ ਸਾਹਿਬ, ਮੇਰੀ ਅੰਗਰੇਜ਼ੀ ਘੱਟ ਆ ਥੋੜੀ ਜੀ, ਮੈਨੂੰ ਸੌਖੀ ਸੌਖੀ ਅੰਗਰੇਜ਼ੀ ਤਾਂ ਪੜ੍ਹਨੀ ਆ ਜਾਂਦੀ, ਔਖੀ ਨੀ ਆਉਂਦੀ, ਠੀਕ ਹੈ ਨਾ। ਰੁਪਿੰਦਰ ਸਿੰਘ ਗਿੱਲ ਮੈਲਬਰਨ ਵਾਲੇ ਜੁੜੇ ਆ ਜੀ, ਤੇ ਕਹਿੰਦੇ ਜੀ ਗੁੱਡ ਮਾਰਨਿੰਗ ਵੀਰ ਜੀ ਐਂਡ ਆਲ ਲਿਸਨਰ ਨੂੰ ਵੀ ਇੰਜੋਏ ਯੂਅਰ ਪ੍ਰੋਗਰਾਮ, ਸੋ ਬਹੁਤ ਮਿਹਰਬਾਨੀ ਜੀ। ਇਹ ਜੀ ਅੰਗਰੇਜ਼ੀ ਲਿਖਿਆ ਕਰੋ ਦੇਸੀ ਜੀ, ਸਿੱਧੀ ਜੀ ਲੱਜ ਪੈ ਜਾਂਦੀ ਹੈ ਪੜ੍ਹਨ ਦੀ। ਹਾਂ, ਤੇ ਕੁਲਦੀਪ ਕੌਰ ਜੁੜੇ ਆ ਸਾਡੇ ਨਾਲ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੰਟੂ ਬਰਾੜ ਭਾਜੀ, ਸਰਬਜੀਤ ਸਿੰਘ ਵੀਰ ਜੀ ਅਤੇ ਅਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਪਰਿਵਾਰ ਨੂੰ ਆਪਣਾ ਆਪਣਾ ਸਭ ਦਾ ਸਮਾਂ ਸੁੱਖਾਂ ਦੇ ਬਤੀਤ ਹੋਵੇ ਜੀ। ਅਰਦਾਸ ਕਰਦੇ ਹਾਂ ਜੀ, ਗੁਰੂ ਸਾਹਿਬ ਜੀ ਆਪਣੇ ਆਪ ਤੇ ਆਪਣੇ ਤੇ ਆਪ ਕਿਰਪਾ ਕਰ, ਆਪੇ ਨਾਲ ਜੋੜ ਲੈਣ। ਬਹੁਤ ਵਧੀਆ ਸ਼ੁਰੂਆਤ ਹੋਈ ਹੈ ਜੀ ਪ੍ਰੋਗਰਾਮ ਦੀ। ਕਹਿੰਦੇ ਬਠਿੰਡੇ ਤੋਂ ਬੱਸ ਚ ਇੱਕ ਬਾਬਾ ਚੜਿਆ, ਨਾਲ ਹੀ ਸੀਟ ਤੇ ਇੱਕ ਬੀਬੀ ਬੱਚਾ ਫੜ ਕੇ ਬੈਠੀ ਸੀ। ਜਦ ਬੱਸ ਤੁਰੀ ਤਾਂ ਬੀਬੀ ਬੱਚੇ ਨੂੰ ਕਹਿੰਦੀ, ਪੁੱਤਰ ਬਿਸਕੁਟ ਖਾ ਲੈ, ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾ। ਬਾਬਾ ਚੁੱਪ। ਬੀਬੀ ਫੇਰ ਬੀਬੀ ਵਾਲੇ ਚੌਂਕ ਚ ਆ ਕੇ ਕਹਿੰਦੀ, ਪੁੱਤਰ ਬਿਸਕੁਟ ਖਾ ਲੈ, ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾ। ਬਾਬਾ ਫੇਰ ਚੁੱਪ। ਬੀਬੀ ਸ਼ੌਣੀ ਕੋਲ ਆ ਕੇ ਫੇਰ ਕਹਿੰਦੀ, ਪੁੱਤਰ ਬਿਸਕੁਟ ਖਾ ਲੈ, ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾ। ਤਾਂ ਬਾਬਾ ਗੁੱਸੇ ਚ ਆ ਕੇ ਕਹਿੰਦਾ, ਦਿੰਦੀ ਤਾਂ ਕਿਆ ਬਾਤ ਹੈ ਜੀ, ਕਿਆ ਬਾਤ ਹੈ। ਕਈ ਵਾਰੀ ਇਹ ਡਰਾਵਾ ਦੇਣਾ ਪੈਂਦਾ ਜੀ। ਮੇਰਾ ਵੀ ਇੱਕ ਲਾਈਵ ਇੱਕ ਤਜਰਬਾ, ਪਰ ਮੈਂ ਗੁਰਦੀਪ ਸਿੰਘ ਦਾ ਮੈਸੇਜ ਪਹਿਲਾਂ ਸੁਣਾ ਦਿਆਂ। ਸਤਿ ਸ੍ਰੀ ਅਕਾਲ ਕਹਿੰਦੇ ਜੀ ਸਾਰੀ ਟੀਮ ਨੂੰ, ਤੇ ਉਹਨਾਂ ਨੇ ਇੱਕ ਭੇਜਿਆ, ਮੋਬਾਈਲਾਂ ਦਾ ਭਰਿਆ ਟਰੱਕ ਪਹੁੰਚ ਗਿਆ ਜੀ ਬਠਿੰਡੇ। ਚੱਲ ਛੜਿਆ ਛਾਈਆਂ ਛਾਈਆਂ ਦੀ ਆਵਾਜ਼ ਦੇ ਨੱਚਣਗੇ ਵਿਚਕਾਰ ਕੈਪਟਨ, ਕਹਿੰਦੇ ਕੈਪਟਨ ਸਾਹਿਬ ਨਾਲ ਕਰਨਗੇ ਗੰਦਗੀ ਪਰ ਨਿਬੰਧ ਲਿਖਣਾ ਥਾ ਮੈਨੇ, ਇੱਕ ਸ਼ਬਦ ਲਿਖ ਦਿਆ ਭਾਰਤੀ ਮੀਡੀਆ। ਵਾਹ ਵਾਹ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਹੁਤ ਸੋਹਣੇ ਮੈਸੇਜ ਗੁਰਦੀਪ ਸਿੰਘ ਹੋਰਾਂ ਨੇ ਭੇਜੇ ਆ। ਪਰ ਕੁਲਦੀਪ ਕੌਰ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਮੇਰੀ ਇੱਕ ਨਾ ਯਾਦ ਜੁੜੀ ਹੈ ਇਸ ਗੱਲ ਨਾਲ, ਵੀ ਖਾ ਲਾ ਬਿਸਕੁਟ, ਨਹੀਂ ਤਾਂ ਬਾਬੇ ਨੂੰ ਦੇ ਦੂੰ ਵਾਲੇ ਨਾ। ਮੈਂ ਨਾ ਬਠਿੰਡੇ ਜਦੋਂ ਗੈਸ ਏਜੰਸੀ ਦੇ ਤੇ ਚੱਲਦਾ ਸੀ ਕੰਮ, ਤੇ ਉੱਥੇ ਮੈਂ ਕੀ ਮੇਰੀ ਨਾ ਸਾਡਾ ਆਫਿਸਰ ਹੁੰਦੇ ਸੀਗੇ ਪਣੀਆਂ ਸਾਹਿਬ, ਜਿਹੜੇ ਕਿ ਡਿਸਟ੍ਰਿਕਟ ਆਫਿਸਰ ਹੁੰਦੇ ਆ, ਜਿਹੜੇ ਕਿ ਬਹੁਤ ਸਾਰੀਆਂ ਪੰਜਾਬ ਚ ਏਜੰਸੀਆਂ ਨੂੰ ਉਹ ਦੇਖਦੇ ਸੀਗੇ। ਉਹ ਸਾਡਾ ਇੱਕ ਕਿਸਮ ਦਾ ਜਿਹੜਾ ਮੋਨੀਟਰ ਜਾਂ ਕਹਿ ਸਕਦੇ ਹਾਂ ਸਾਡਾ ਇੱਕ ਕਿਊਟੀ ਕੰਟਰੋਲ, ਹੋਰ ਕਈ ਚੀਜ਼ਾਂ ਦਾ ਉਹਦੇ ਕੋਲ ਚਾਰਜ ਹੁੰਦਾ, ਤੇ ਅਸੀਂ ਕਾਫੀ ਡਰਦੇ ਹੁੰਦੇ ਹਾਂ ਏਜੰਸੀ ਵਾਲੇ ਉਸ ਪੋਸਟ ਤੋਂ ਵੀ ਕੁਛ ਲਿਖਣਾ ਦੇ ਕੋਈ ਪਠਾ ਦਿੰਦਾ। ਸੋ ਫਿਰ ਉਹਦੀ ਆਓ ਭਗਤ ਵੀ ਕਰਨੀ ਪੈਂਦੀ ਆ। ਜਦੋਂ ਆਓ ਭਗਤ ਕਰਨੀ ਪੈਂਦੀ ਆ ਤਾਂ ਤੁਸੀਂ ਦੇਖਿਆ ਹੀ ਆ ਵੀ ਕਿਵੇਂ ਜਿਵੇਂ ਸਿਪਾਹੀ ਥਾਣੇਦਾਰ ਦੀ ਆਓ ਭਗਤ ਕਰਦੇ ਆ, ਤਾਂ ਜਵਾਕਾਂ ਨੂੰ ਸਾਂਭਦੇ ਆ, ਹੋਰ ਕਰਦੇ ਆ, ਉਵੇਂ ਅਸੀਂ ਵੀ ਉਸੇ ਕਲਚਰ ਚ ਸੀ ਵੀ ਪਣੀਆਂ ਸਾਹਿਬ ਦੀ ਅਸੀਂ ਪੂਰੀ ਆਓ ਭਗਤ ਕਰਦੇ। ਉਹਨਾਂ ਦੀ ਤਾਂ ਕਰਨੀ ਸੀਗੀ, ਉਹਨਾਂ ਦੇ ਬੱਚਿਆਂ ਦੀ ਕਰਨੀ ਸੀ, ਉਹਨਾਂ ਦਾ ਇੱਕ ਕੁੱਤਾ ਸੀ, ਤੇ ਕੁੱਤੇ ਦੀ ਵੀ ਸਾਨੂੰ ਆਓ ਭਗਤ ਕਰਨੀ ਪੈਂਦੀ ਸੀ। ਕਾਫੀ ਵੱਡਾ ਜਨਰਲ ਸ਼ੈਫਰਡ ਕੁੱਤਾ ਸੀਗਾ, ਜਰਮਨ ਸ਼ੈਫਰਡ, ਤੇ ਉਹਦੀ ਸੀ ਬਹੁਤ ਪੂਛ ਪੂਛ ਕਰਦੇ, ਜਿੱਧਰ ਉਹਨੂੰ ਬਹੁਤ ਜਦੋਂ ਜਾਂਦੇ ਪਣੀਆਂ ਸਾਹਿਬ ਨੂੰ, ਜੇ ਕੁੱਤੇ ਦਾ ਹਾਲ ਨਾ ਪੁੱਛਦੇ ਤਾਂ ਪਣੀਆਂ ਸਾਹਿਬ ਫੇਰ ਹੀ ਨਾਰਾਜ਼ ਹੋ ਜਾਂਦੇ। ਸਾਨੂੰ ਘਰਦਿਆਂ ਦਾ ਥਾਂ ਤੇ ਪਹਿਲਾਂ ਪਣੀਆਂ ਸਾਹਿਬ ਨੂੰ ਕੁੱਤੇ ਦਾ ਹਾਲ ਪੁੱਛਣਾ ਪੈਂਦਾ ਹੁੰਦਾ ਸੀ ਵੀ ਅੱਜ ਟਾਈਗਰ ਨੀ ਦਿਖ ਰਿਹਾ। ਤੇ ਚਲੋ ਜੀ, ਇੱਕ ਦਿਨ ਕੀ ਹੋਇਆ ਨਾ, ਉਹ ਕਹਿੰਦੇ ਵੀ ਪਣੀਆਂ ਸਾਹਿਬ ਜੋਧਪੁਰ ਤੋਂ ਸੀ, ਤੇ ਕਹਿੰਦੇ ਮੈਂ ਜੋਧਪੁਰ ਬਾਏ ਟ੍ਰੇਨ ਜਾਣਾ, ਮੇਰੀ ਟਿਕਟ ਬੁੱਕ ਕਰਾ ਦਿਓ, ਕੁੱਤੇ ਦੀ ਵੀ ਟਿਕਟ ਬੁੱਕ ਕਰਾ ਦਿਓ। ਤੁਹਾਨੂੰ ਦੱਸ ਦਈਏ ਜੀ ਵੀ ਟ੍ਰੇਨ ਦੇ ਵਿੱਚ ਨਾ ਕੁੱਤਿਆਂ ਲਈ ਇੱਕ ਸਪੈਸ਼ਲ ਕੇਜ ਜਾਣੀ ਕਿ ਇੱਕ ਖਾਨੇ ਬਣੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਜਾਲ ਲਾ ਕੇ ਬਣਾਇਆ ਹੁੰਦਾ ਤੇ ਉਹਦੇ ਚ ਕੁੱਤਾ ਤੁਸੀਂ ਸਰਕਾਰ ਰੇਲਵੇ ਡਿਪਾਰਟਮੈਂਟ ਵੱਲੋਂ ਇਹ ਹੈਗਾ ਵੀ ਉਹਦੇ ਚ ਤੁਸੀਂ ਕੁੱਤਾ ਲਿਜਾ ਸਕਦੇ ਹੋ, ਕੈਰੀ ਕਰ ਸਕਦੇ ਹੋ। ਚਲੋ ਜੀ ਅਸੀਂ ਰੇਲਵੇ ਸਟੇਸ਼ਨ ਤੇ ਗਏ, ਜੋਧਪੁਰ ਵਾਲੀ ਟ੍ਰੇਨ ਆਈ, ਪਣੀਆਂ ਸਾਹਿਬ ਨੂੰ ਚੜਾਇਆ ਤੇ ਜਦੋਂ ਕੁੱਤੇ ਨੂੰ ਪਹਿਲਾਂ ਅਸੀਂ ਉਸ ਕੇਜ ਦੇ ਵਿੱਚ ਟੀਟੀ ਨੇ ਆ ਕੇ ਦੱਸਿਆ ਵੀ ਇੱਥੇ ਆਓ ਜੀ, ਇਹਨੂੰ ਕੁੱਤੇ ਨੂੰ ਉਹਦੇ ਚ ਬਾੜ ਕੇ ਉਹਦੇ ਚ ਬਿਠਾਇਆ ਤੇ ਉੱਥੇ ਜੀ ਦੁੱਧ ਦੀਆਂ ਜਿਹੜੀਆਂ ਥੈਲੀਆਂ ਲੈ ਕੇ, ਪਹਿਲਾਂ ਤਾਂ ਟੀਟੀ ਨੂੰ ਵੀ ਜਿਹੜਾ ਉੱਥੇ ਸੀਗਾ ਕੰਟਰੋਲ ਉਹਨੂੰ ਦਿੱਤੀਆਂ ਤੇ ਚਲੋ ਉਹਦਾ ਕੁੱਤੇ ਦਾ ਭਾਂਡਾ ਰੱਖ ਕੇ ਨਾ ਵੀ ਪਹਿਲਾਂ ਇੱਥੋਂ ਦੁੱਧ ਪਿਆ ਦਈਏ ਤੇ ਦੁੱਧ ਜਦੋਂ ਪਾਇਆ ਨਾ ਉਹਨੂੰ ਤੇ ਉਧਰ ਉੱਥੇ ਇਕੱਠ ਹੋ ਗਿਆ। ਚਲੋ ਜੀ ਸਾਡੂ ਵੀ ਚਾਹੁਣ ਵਾਲੇ ਸੀ, ਲੋਕ ਜਾਣਦੇ ਸੀਗੇ ਵੀ ਗੈਸ ਏਜੰਸੀ ਵਾਲੇ ਆਏ ਆ ਤੇ ਉਹ ਕੁਛ ਪਣੀਆਂ ਸਾਹਿਬ ਦੇ ਚ ਕੁਛ ਇੱਕ ਡਰਾਮਾ ਆਪਣੇ ਦੇਖਣ ਲੱਗ ਹੀ ਜਾਂਦਾ ਵੀ ਕੁੱਤੇ ਨੂੰ ਦੁੱਧ ਪਿਆਇਆ ਜਾ ਰਿਹਾ ਦੇਖੀਏ ਤੇ ਕੁੱਤਾ ਦੁੱਧ ਕੰਨੀ ਮੂੰਹ ਨਾ ਕਰੇ ਪਿੰਜਰੇ ਚ ਬੈਠਾ ਤੇ ਪਰਾਂ ਨੂੰ ਮੂੰਹ ਕਰ ਲੇ ਤਾਂ ਦੋ ਚਾਰ ਵਾਰੀ ਤਾਂ ਉਹਨੂੰ ਦੇਖਿਆ ਵੀ ਪੀਲਾ ਪੀਲਾ, ਉਹਨੂੰ ਕਿਹਾ ਵੀ ਟਾਈਗਰ ਦੁੱਧ ਪੀਲਾ ਟਾਈਗਰ ਦੁੱਧ ਪੀਲਾ। ਫਿਰ ਪਣੀਆਂ ਸਾਹਿਬ ਨੇ ਇੱਕ ਡਾਇਲੋਗ ਬੋਲਿਆ, ਉਹ ਡਾਇਲੋਗ ਨੇ ਨੇੜੇ ਖੜੇ ਲੋਕਾਂ ਨੂੰ ਤਾਂ ਹੱਸਣ ਤੇ ਮਜਬੂਰ ਕਰਤਾ ਤੇ ਮੈਨੂੰ ਸੁਣ ਕਰਤਾ। ਉਹਨੂੰ ਕੁੱਤੇ ਨੂੰ ਕਹਿੰਦੇ ਨਾ ਸਮਾਰ ਕੇ, ਕਹਿੰਦੇ ਪਣੀਆ ਸਾਹਿਬ ਕਹਿੰਦੇ ਪੀਲੇ ਪੀਲੇ ਬੇਟਾ ਨਹੀਂ ਮਿੰਟੂ ਭਈਆ ਪੀ ਜਾਏਂਗੇ ਕਹਿੰਦੇ ਦੂਧ ਜੇ। ਉਹ ਮੈਂ ਮੱਥੇ ਤੇ ਹੱਥ ਮਾਰਿਆ ਵੀ ਯਾਰ ਹੁਣ ਆਹ ਦਿਨ ਵੀ ਆ ਗਏ, ਸਾਨੂੰ ਕੁੱਤੇ ਦਾ ਦੁੱਧ ਪੀਣਾ ਪੈਣਾ। ਸੋ ਬਿਸਕੁਟ ਵਾਲੇ ਬਾਬੇ ਵਾਲੀ ਮੇਰੇ ਨਾਲ ਲਾਈਵ ਦੇ ਵਿੱਚ ਹੋਈ ਸੀ ਜਿਹਦੇ ਹਜੇ ਤੱਕ ਉਹ ਗੱਲ ਨਾ ਸਾਡੇ, ਉਹ ਜਦੋਂ ਵੀ ਮੈਂ ਬਠਿੰਡੇ ਜਾਂਦਾ ਤੇ ਉਹਦੀ ਮੈਨੂੰ ਮਜ਼ਾਕ ਕਰਨ ਲੱਗ ਜਾਂਦੇ ਆ ਸਾਰੇ ਜਾਣੇ ਵੀ ਆ ਜਾਓ ਬਾਈ ਕਹਿੰਦੇ ਦੁੱਧ ਪੀ ਲਓ ਨਹੀਂ ਤਾਂ ਮਿੰਟੂ ਭਈਆ ਪੀ ਜਾਏਂਗੇ ਦੇਖ ਲਓ ਇਹ ਹਾਲ ਆ। ਸੋ ਇਹ ਇੱਕ ਬੜੀ ਵੱਡੀ ਸੱਚਾਈ ਆ ਜੀ, ਅਕਸਰ ਇਹ ਸਾਨੂੰ ਦੇਖਣ ਨੂੰ ਮਿਲਦੀ ਆ। ਦੀਪ ਸਾਡੇ ਨਾਲ ਜੁੜੇ ਆ, ਕਹਿੰਦੇ ਦੀਪ ਉਹਨਾਂ ਦਾ ਮੈਸੇਜ ਆਪਾਂ ਲੈ ਲਿਆ ਸੀ। ਉਸ ਤੋਂ ਬਾਅਦ ਜੇ ਬਰਾੜ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਜਗਜੀਤ ਸਿੰਘ ਬਰਾੜ ਫਰੋਮ ਗ੍ਰਿਫਤ। ਸੋ ਗ੍ਰਿਫਤ ਵਾਲਿਓ ਕਿਆ ਹਾਲ ਆ ਜੀ, ਤੁਹਾਡੇ ਤਿਆਰੀ ਚੱਲ ਰਹੀ ਆ ਤੇ ਅਸੀਂ ਕੋਸ਼ਿਸ਼ ਆ ਜੀ ਆ ਰਹੇ ਹਾਂ ਅਸੀਂ ਵੀ ਗੇਮਾਂ ਦੇ ਉੱਤੇ ਤੁਹਾਡੀ ਮੇਜ਼ਬਾਨੀ ਦਾ ਲੁਤਫ ਉਠਾਉਣ ਤੇ ਮਿਲਾਂਗੇ ਲਾਜ਼ਮੀ। ਗੁਰਦੀਪ ਸਿੰਘ ਫੇਰ ਜੁੜਿਆ ਜੀ, ਕਹਿੰਦੇ ਗੁਰਦੀਪ ਸਿੰਘ ਐਡਲੇਡ ਵਾਲੇ ਜੁੜਿਆ ਜੀ, ਦਰਖਤ ਉਹੀ ਗਿਰਦੇ ਹਨ ਜਿਨ੍ਹਾਂ ਦੀਆਂ ਜੜਾਂ ਖੋਖਲੀਆਂ ਹੋ ਗਈਆਂ ਹੁੰਦੀਆਂ ਹਨ, ਨਾ ਹਮੇਸ਼ਾ ਤੂਫਾਨਾਂ ਦਾ ਲੱਗਦਾ। ਸਤਿ ਸ੍ਰੀ ਅਕਾਲ। ਅੱਛਾ ਜੀ, ਨਾ ਹਮੇਸ਼ਾ ਕਹਿੰਦੇ ਤੂਫਾਨਾਂ ਦਾ ਲੱਗਦਾ ਪਰ ਜੜਾਂ ਜਿਹਦੀਆਂ ਖੋਖਲੀਆਂ ਹੋ ਗਈਆਂ ਹਮੇਸ਼ਾ ਉਹੀ ਡਿੱਗਦੇ ਫਿਰ। ਸੋ ਜੜਾਂ ਨਾਲ ਬਣਾਈ ਰੱਖੋ ਜੀ ਆਪਣੀ ਸਾਂਝ। ਤੇ ਇੱਧਰ ਕੁਲਦੀਪ ਕੌਰ ਹੱਸ ਰਹੇ ਆ ਜੀ ਮੇਰੇ ਚੁਟਕਲੇ ਤੇ ਮੇਰੀ ਆਪ ਬੀਤੀ ਤੇ, ਕਹਿੰਦੇ ਵਿਚਾਰੇ ਬਠਿੰਡੇ ਵਾਲੇ। ਬਿਲਕੁਲ ਜੀ, ਵਿਚਾਰੇ ਬਠਿੰਡੇ ਵਾਲਿਆਂ ਨਾਲ ਏਦਾਂ ਹੀ ਹੁੰਦੀ ਆ। ਸੋ ਆਪਾਂ ਤਾਂ ਤੁਹਾਨੂੰ ਸੱਚਾਈ ਦੱਸਤੀ ਆ ਜੀ ਵੀ ਸਾਨੂੰ ਤਾਂ ਇੱਥੋਂ ਤੱਕ ਕੰਪੇਅਰ ਕੀਤਾ ਲੋਕਾਂ ਨੇ। ਸੋ ਦੋਸਤੋ ਆਪਣਾ ਟਾਈਮ ਹੋ ਗਿਆ ਬਾਈ ਗੱਜਣ ਵਾਲਾ ਉਹਨਾਂ ਨੂੰ ਆਵਾਜ਼ ਮਾਰਨ ਦਾ, ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਚ ਤੋਂ ਬਾਅਦ ਆਪਾਂ ਗੱਜਣ ਵਾਲਾ ਸੁਖਮੰਦਰ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸੋ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।
ਜੇ ਸਰਕਾਰ ਦੇ ਤਾਈਓ ਟੱਪਦੇ ਬਾਡਰ ਨੇ ਹੁੱਕੀ ਤੇ ਕਲਾਕਾਰੇ ਵੀ ਬਦਨਾਮ ਨੇ, ਸੱਚ ਅੱਖਾਂ ਤੋਂ ਗੁਮਨਾਮ ਨੇ। ਆਓ ਪੱਟ ਕਿਸੇ ਦਾ ਪੂਰ ਤਾਂ ਨਹੀਂ ਮਾਰੇ ਨੂੰ ਤੱਪਦੇ ਨਾਬਰ ਨੇ। ਆਓ ਜੇ ਸਰਕਾਰ ਦੇ ਆਡਰ ਨੇ ਨਸ਼ੇ ਤਾਈਓ ਟੱਪਦੇ ਬਾਡਰ ਨੇ। ਅੱਜੀ ਸਰਕਾਰ ਦੇ ਆਡਰ ਨੇ ਨਸ਼ੇ ਤਾਈਓ ਟੱਪਦੇ ਬਾਡਰ ਨੇ। ਜੇ ਸਰਕਾਰ ਦੇ ਆਦਰ ਨੇ ਨਸ਼ੇ ਤਾਈਓ ਟੱਪਦੇ ਬਾਡਰ ਨੇ। ਆਓ ਜੇ ਸਰਕਾਰ ਦੇ ਆਦਰ ਨੇ ਨਸ਼ੇ ਤਾਈਓ ਟੱਪਦੇ ਬਾਡਰ ਨੇ। ਸਰਕਾਰ ਦੇ ਆਦਰ ਨੇ ਨਸ਼ੇ ਤਾਈਓ ਟੱਪਦੇ ਬਾਡਰ ਨੇ। ਅੱਜੀ ਸਰਕਾਰ ਦੇ ਆਦਰ ਨੇ ਨਸ਼ੇ ਤਾਈਓ ਟੱਪਦੇ ਬਾਡਰ ਨੇ। ਭਾਵੇਂ ਕਿਸੇ ਨੂੰ ਚੰਗੀ ਲੱਗੇ
ਭਰਜਾਈਆਂ ਜੱਟ ਦੇ ਫਾਦਰ ਨੇ ਆਉਂਦੇ ਸਰਕਾਰ ਦੇ ਆਦਰ ਨੇ ਨਸ਼ੇ ਤਾਈਓ ਟੱਪਦੇ ਬਾਲਰ ਨੇ ਆਉਂਦੇ ਸਰਕਾਰ ਦੇ ਆਦਰ ਨੇ ਨਸ਼ੇ ਤਾਈਓ ਟੱਪਦੇ ਬਾਲਰ ਨੇ
ਸੋ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਇਸ ਟਾਈਮ ਰਿਵਰਲੈਂਡ ਤੋਂ ਤੁਹਾਡੇ ਮੁਖਾਤਿਬ ਹਾਂ ਜੀ ਸਰਬਜੀਤ ਸਿੰਘ ਵੱਡੇ ਤੜਕੇ ਪਟਿਆਲੇ ਤੋਂ ਉੱਠ ਕੇ ਟੈਕਨੀਕਲ ਸਪੋਰਟ ਸਾਨੂੰ ਦੇ ਰਹੇ ਆ ਤੇ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਅੱਜ ਆਪਾਂ ਇੱਕ ਮੁਲਾਕਾਤ ਕਰਾਉਣੀ ਆ ਤੇ ਮੁਲਾਕਾਤ ਦੇ ਮਾਮਲੇ ਚ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਇਸ ਨਾਂ ਤੋਂ ਹਰਮਨ ਰੇਡੀਓ ਦੇ ਸਰੋਤੇ ਕਾਫੀ ਵਾਕਫ ਆ ਕਿਉਂਕਿ ਪਿੰਡ ਵਾਲੀ ਗੱਲ ਪ੍ਰੋਗਰਾਮ ਦਾ ਆਨੰਦ ਲੰਮਾ ਟਾਈਮ ਇਹਨਾਂ ਤੋਂ ਲੋਕਾਂ ਨੇ ਸੁਣਿਆ ਪਰ ਹੁਣ ਇੱਕ ਵੱਖਰਾ ਜਿਹੜਾ ਕੰਮ ਉਹ ਲੈ ਕੇ ਆਏ ਆ ਸਾਡੇ ਲਈ ਤੇ ਇਹ ਜਿਹੜੇ ਵੱਖਰੇ ਕੰਮ ਹੁੰਦੇ ਆ ਨਾ ਕਹਿਣਾ ਬੜਾ ਸੌਖਾ ਹੁੰਦਾ ਵੀ ਵੱਖਰਾ ਕੰਮ ਤੇ ਜਾਂ ਕਹਿ ਸਕਦੇ ਹਾਂ ਲੀਹ ਤੋਂ ਹਟ ਕੇ ਜਾਂ ਕੋਈ ਸਪੈਸ਼ਲ ਚੀਜ਼ ਨੂੰ ਕਹਿ ਦਿੰਦੇ ਆ ਉਹ ਕਹਿਣ ਤੇ ਸਿਰਫ ਇੱਕ ਮਿੰਟ ਲੱਗਦਾ ਪਰ ਜਦੋਂ ਤੁਸੀਂ ਵੱਖਰਾ ਕਰਨਾ ਹੋਵੇ ਨਾ ਜਾਂ ਜੋ ਵੱਖਰੀ ਲੀਹ ਪਾਉਣੀ ਹੋਵੇ ਉਹ ਐਡੀ ਸੁਖਾਲੀ ਨਹੀਂ ਹੁੰਦੀ ਉਹ ਬਹੁਤ ਜ਼ਿਆਦਾ ਟਾਈਮ ਲੈਂਦੀ ਆ ਬਹੁਤ ਮਿਹਨਤ ਕਰਾਉਂਦੀ ਆ ਤੇ ਪਤਾ ਨੀ ਕਿੱਥੋਂ ਕਿੱਥੋਂ ਦੀ ਤੁਹਾਨੂੰ ਹੋ ਕੇ ਗੁਜ਼ਾਰਦੀ ਆ ਅੱਜ ਯੁੱਗ ਬਣਿਆ ਹੋਇਆ ਕਿਤਾਬਾਂ ਲਿਖਣ ਦਾ ਮੇਰੇ ਵਰਗਾ ਇਧਰੋਂ ਉਧਰੋਂ ਚਾਰ ਗੱਲਾਂ ਲਿਖਦਾ ਕਿਤਾਬ ਬਣ ਜਾਂਦੀ ਹੈ ਪੰਜ ਸੱਤ ਕਿਤਾਬਾਂ ਪੜ੍ਹ ਕੇ ਲਿਖਦਾ ਕਿਤਾਬ ਬਣ ਜਾਂਦੀ ਆ ਪਰ ਜਦੋਂ ਤੁਸੀਂ ਇਹੋ ਜਿਹੀ ਕਿਤਾਬ ਲਿਖਣੀ ਹੋਵੇ ਜਿਹੜੀ ਕਿ ਚਿਰਾਂ ਤੱਕ ਜਿਉਂਦੀ ਰਹਿ ਸਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮਨਾਰਾ ਹੋਵੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡਾ ਇਤਿਹਾਸ ਤੋਂ ਜਾਣੂ ਕਰਾਉਂਦੀ ਹੋਵੇ ਸਹੀ ਇਤਿਹਾਸ ਤੋਂ ਕਿਉਂਕਿ ਇਤਿਹਾਸ ਵਿਗੜ ਕੇ ਤਾਂ ਹਰ ਥਾਂ ਤੇ ਪੇਸ਼ ਹੋ ਰਿਹਾ ਤਾਂ ਉਸ ਲਈ ਦਿਨ ਰਾਤ ਇੱਕ ਕਰਨਾ ਪੈਂਦਾ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਆ ਸੋ ਉਸ ਮਿਹਨਤ ਦੇ ਵਿੱਚੋਂ ਫੇਰ ਕੋਈ ਚੀਜ਼ ਉਪਜ ਕੇ ਆਉਂਦੀ ਆ ਤੁਸੀਂ ਦੇਖਿਆ ਹੋਣਾ ਵੀ ਪਿਛਲੇ ਦੋ ਚਾਰ ਸਾਲਾਂ ਤੋਂ ਗੱਜਣ ਵਾਲਾ ਸੁਖਮੰਦਰ ਅੱਜ ਕੱਲ ਬੜੇ ਸ਼ਾਂਤ ਸੀ ਰੇਡੀਓ ਤੇ ਵੀ ਨਹੀਂ ਆਉਂਦੇ ਸੀ ਤੇ ਹੋਰ ਵੀ ਜਿਹੜੀਆਂ ਉਹਨਾਂ ਦੀਆਂ ਗਤੀਵਿਧੀਆਂ ਚਲੋ ਰੈਗੂਲਰ ਕਾਲਮ ਉਹਨਾਂ ਦਾ ਅਖਬਾਰਾਂ ਚ ਛਪਦਿਆਂ ਨੂੰ ਬਹੁਤ ਸਾਲ ਹੋ ਗਏ ਉਹ ਛਪਦੇ ਸੀ ਪਰ ਉਹਦਾ ਇੱਕ ਕਾਰਨ ਇਹ ਸੀ ਵੀ ਉਹ ਇੱਕ ਵੱਡੇ ਜਿਹੜੇ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਸਨ ਤੇ ਉਹ ਪ੍ਰੋਜੈਕਟ ਕੰਪਲੀਟ ਹੋ ਕੇ ਲੋਕਾਂ ਦੀ ਝੋਲੀ ਉਹਨਾਂ ਨੇ ਪਾਤਾ ਮੈਨੂੰ ਵੀ ਲੱਗਿਆ ਵੀ ਆਪਾਂ ਕਿਉਂਕਿ ਹਰਮਨ ਰੇਡੀਓ ਨਾਲ ਉਹਨਾਂ ਦੀ ਸਾਂਝ ਰਹੀ ਹੈ ਸ਼ੁਰੂ ਤੋਂ ਸਰੋਤੇ ਜਾਣਦੇ ਆ ਆਸਟ੍ਰੇਲੀਆ ਉਹਨਾਂ ਦਾ ਆਉਣ ਜਾਣ ਰਿਹਾ ਤਾਂ ਮੈਨੂੰ ਲੱਗਿਆ ਵੀ ਕਿਉਂ ਨਾ ਆਪਾਂ ਆਸਟ੍ਰੇਲੀਆ ਦੇ ਸਰੋਤਿਆਂ ਨਾਲ ਵੀ ਉਹ ਸਾਂਝ ਪਾਈ ਜਾਵੇ ਤਾਂ ਉਹ ਸਾਂਝ ਮੁਤਾਬਕ ਜਿਹੜੀ ਉਹਨਾਂ ਦੀ ਨਵੀਂ ਕਿਤਾਬ ਆਈ ਹੈ ਜੀ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ ਤੁਹਾਨੂੰ ਬਹੁਤ ਸਾਰੇ ਲੋਕਾਂ ਨੇ ਇਸ ਨਾਂ ਚੋਂ ਹੀ ਤੁਹਾਨੂੰ ਝਲਕ ਪੈ ਗਈ ਹੋਣੀ ਆ ਵੀ ਕਿਤਾਬ ਚ ਕੀ ਹੋਊਗਾ ਕਿਉਂਕਿ ਜਿਹੜਾ ਵੀ ਹਿਸਟਰੀ ਤੁਹਾਨੂੰ ਗਿਆਨ ਰੱਖਦਾ ਹਿਸਟਰੀ ਬਾਰੇ ਜਾਣਦਾ ਉਹਨੂੰ ਪਤਾ ਵੀ ਜੇ ਮੁਸਲਮਾਨਾਂ ਨਾਲ ਮੁਸਲਮਾਨਾਂ ਚ ਔਰੰਗਜ਼ੇਬ ਸੀ ਤਾਂ ਮੁਸਲਮਾਨਾਂ ਚ ਇਹੋ ਜਿਹੇ ਵੀ ਬਹੁਤ ਸਾਰੇ ਨਾਂ ਸਨ ਜਿਹੜੇ ਗੁਰੂ ਸਾਹਿਬਾਨ ਦੇ ਮੁਰੀਦ ਸਨ ਤੇ ਅੱਜ ਵੀ ਮੁਰੀਦ ਹਨ ਬਹੁਤ ਸਾਰੇ ਜੋ ਤੁਸੀਂ ਜਾਣਦੇ ਹੋ ਜੇ ਕਿਤੇ ਪਾਕਿਸਤਾਨ ਜਾਂਦੇ ਹੋ ਜਾਂ ਇੱਥੇ ਵੀ ਦੇਖਦੇ ਹੋ ਤੁਹਾਨੂੰ ਹਜ਼ਾਰਾਂ ਮੁਰੀਦ ਮਿਲ ਜਾਣਗੇ ਔਰੰਗਜ਼ੇਬ ਘੱਟ ਮਿਲਣਗੇ ਸੋ ਇਸ ਕਰਕੇ ਉਹਨਾਂ ਮੁਰੀਦਾਂ ਨੂੰ ਜਿਹੜੀ ਇੱਕ ਲੜੀ ਦੇ ਵਿੱਚ ਪਰੋਇਆ ਉਹ ਇੱਕ ਕਿਤਾਬ ਲੈ ਕੇ ਆਏ ਆ ਪਰ ਆਪਾਂ ਬਾਕੀ ਦੀਆਂ ਗੱਲਾਂ ਕਿਤਾਬ ਦੇ ਵਿੱਚ ਕੀ ਆ ਕਿਵੇਂ ਆ ਕਿਤਾਬ ਕਿੱਥੋਂ ਮਿਲੂ ਕਿਵੇਂ ਪ੍ਰੇਰਨਾ ਮਿਲੀ ਇਹ ਆਪਾਂ ਉਹਨਾਂ ਦੀ ਜਵਾਨੀ ਸੁਣਦੇ ਹਾਂ ਸੋ ਮੈਂ ਜੀਆਂ ਕਹਿਣਾ ਜੀ ਗੱਜਣ ਵਾਲਾ ਸੁਖਮੰਦਰ ਹੋਰਾਂ ਨੂੰ ਤੇ ਉਹਨਾਂ ਨੂੰ ਹਰਮਨ ਰੇਡੀਓ ਦੇ ਉੱਤੇ ਸਵਾਗਤ ਕਹਿਣਾ ਸਤਿ ਸ੍ਰੀ ਅਕਾਲ ਜੀ
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ
ਸੋ ਜੀਆਂ ਜੀ ਤੁਹਾਨੂੰ ਹਰਮਨ ਰੇਡੀਓ ਦੇ ਉੱਤੇ ਤੇ ਪਹਿਲਾਂ ਤਾਂ ਲੰਮੇ ਟਾਈਮ ਬਾਅਦ ਹਰਮਨ ਰੇਡੀਓ ਤੇ ਹਾਜ਼ਰੀ ਲਾਈ ਆ ਤੇ ਸਾਡੇ ਨਾ ਆਉਣ ਸਾਰੀ ਸਰੋਤੇ ਨੇ ਇੱਕ ਸਵਾਲ ਕਰਤਾ ਕਹਿੰਦੇ ਵੀ ਬਾਈ ਜੀ ਨੂੰ ਕਹੋ ਵੀ ਉਹ ਪਿੰਡ ਵਾਲੀ ਗੱਲ ਦੇ ਜਿਵੇਂ ਸ਼ੁਰੂਆਤ ਕਰਦੇ ਹੁੰਦੇ ਸੀ ਉਹ ਕਰਕੇ ਸੁਣਾ ਦਿਓ ਤੇ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਜੀ ਉਹ ਅੱਜ ਤੜਕੇ ਤੜਕੇ ਠਾਏ ਆ ਹਜੇ ਤੇ ਆਪਾਂ ਏਦਾਂ ਕਰਾਂਗੇ ਉਹਨਾਂ ਦਾ ਪੁਰਾਣਾ ਚੱਲਦਾ ਜਿਹੜਾ ਜਿੰਗਲ ਆ ਉਹ ਵਿੱਚ ਦੀ ਬ੍ਰੇਕ ਚ ਜ਼ਰੂਰ ਸੁਣਾਵਾਂਗੇ ਸਰਬਜੀਤ ਨੂੰ ਕਹਿਣਾ ਵੀ ਉਹ ਜਿੰਗਲ ਕੱਢ ਕੇ ਰੱਖਿਓ ਤੇ ਪਰ ਪਹਿਲਾਂ ਤਾਂ ਇਹ ਦੱਸੋ ਜੀ ਤੁਸੀਂ ਤਕਰੀਬਨ ਹੁਣ ਪਿਛਲੇ ਦੋ ਢਾਈ ਤਿੰਨ ਸਾਲ ਹੋ ਗਏ ਹੋ ਤੇ ਗਿਆਰਾਂ ਹਜ਼ਾਰ ਸੀ ਹਰਮਨ ਰੇਡੀਓ ਤੋਂ ਵੀ ਤੇ ਤੁਸੀਂ ਇਸ ਦੌਰਾਨ ਇਹ ਕਿਤਾਬ ਤੇ ਕੰਮ ਕੀਤਾ ਕਿੱਥੋਂ ਇਸ ਕਿਤਾਬ ਬਾਰੇ ਪ੍ਰੇਰਨਾ ਆਈ ਵੀ ਕਿਉਂਕਿ ਪਹਿਲਾਂ ਵੀ ਤੁਸੀਂ ਕਿਤਾਬ ਲਿਖ ਚੁੱਕੇ ਹੋ ਕੌਲਮ ਤੁਸੀਂ ਤਕਰੀਬਨ ਮੈਨੂੰ ਲੱਗਦਾ 20 ਸਾਲ ਤੋਂ ਉੱਤੇ ਹੋ ਗਏ ਹੋਣੇ ਲਿਖਦਿਆਂ ਨੂੰ ਸੋ ਕਿੱਥੋਂ ਇਸ ਕਿਤਾਬ ਦੀ ਸਪੈਸ਼ਲ ਕਿਤਾਬ ਦੀ ਪ੍ਰੇਰਨਾ ਆਈ
ਇਸ ਤਰ੍ਹਾਂ ਮਿੰਟੂ ਸਾਹਿਬ ਮੈਂ ਤੁਹਾਨੂੰ ਪਤਾ ਹੀ ਮੈਂ ਪਹਿਲਾਂ ਬੈਂਕ ਵਿੱਚ ਸੀਗਾ ਤੇ ਬੈਂਕ ਚੋਂ ਮੈਨੇਜਰੀਅਲ ਪੋਸਟ ਤੋਂ ਰਿਟਾਇਰ ਹੋ ਗਿਆ ਸੀ ਤੇ ਰਿਟਾਇਰ ਹੋਣ ਤੋਂ ਬਾਅਦ ਮੈਨੂੰ ਵਿਦਨ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਇੱਕ ਪ੍ਰੋਜੈਕਟ ਮਿਲ ਗਿਆ ਸੀਗਾ ਡਾਕਟਰ ਕਿਰਪਾਲ ਸਿੰਘ ਸਾਡੇ ਹਿਸਟੋਰੀਅਨ ਨੇ ਤੇ ਉਹਨਾਂ ਦੀ ਰਹਿਨੁਮਾਈ ਵਿੱਚ ਇੱਕ ਉਹਨਾਂ ਨੂੰ ਪ੍ਰੋਜੈਕਟ ਮਿਲਿਆ ਸੀ ਤੇ ਉਹਨਾਂ ਨੇ ਮੈਨੂੰ ਸਿਆਣਾ ਸਮਝਿਆ ਤੇ ਮੈਨੂੰ ਕਹਿੰਦੇ ਤੂੰ ਇੱਧਰ ਆ ਜਾ ਕਿਉਂਕਿ ਤੇਰੇ ਕੋਲ ਭਾਸ਼ਾ ਹੈਗੀ ਹੈ ਲੇਖਣ ਦਾ ਤੇਰੇ ਕੋਲ ਜਿਹੜਾ ਪ੍ਰਬੰਧ ਸੋਹਣਾ ਹੈਗਾ ਤੇ ਤੂੰ ਸਾਡੇ ਚ ਆ ਜਾ ਤੇਰੀ ਬਿਰਤੀ ਸੁਰਤੀ ਵੀ ਇੱਧਰ ਹੈਗੀ ਹੈ ਉਹ ਫਿਰ 2001 ਵਿੱਚ ਸਾਡਾ ਇੱਕ ਪ੍ਰੋਜੈਕਟ ਸੀਗਾ ਉਹ ਪ੍ਰੋਜੈਕਟ ਜਿਹੜੇ ਸਿੱਖਾਂ ਦੇ ਪੁਰਾਤਨ ਸਰੋਤ ਸੀ ਨਾ ਪੁਰਾਤਨ ਸਰੋਤ ਗ੍ਰੰਥ ਜਿਹਦੇ ਵਿੱਚ ਮਹਾਂ ਸੰਤੋਖ ਸਿੰਘ ਆ ਜਾਂਦੇ ਆ ਕਹਿੰਦੇ ਗਿਆਨ ਸਿਉਂ ਪੰਥ ਪ੍ਰਕਾਸ਼ ਆ ਜਾਂਦਾ ਗੁਰਬਲਾ ਪਾਤਸ਼ਾਹ ਦਾ ਇਸ ਤਰ੍ਹਾਂ ਦੇ ਬਹੁਤ ਪੁਰਾਤਨ ਸਰੋਤ ਹੈਗੇ ਆ ਵੀ ਉਹਨਾਂ ਦੇ ਕੰਮ ਕਰੋ ਤਾਂ ਕਿ ਉਹਨਾਂ ਬਹੁਤ ਭਾਸ਼ਾਈ ਹੈ ਉਹਨਾਂ ਚ ਕਈ ਭਾਸ਼ਾ ਵਿੱਚ ਉਹਨਾਂ ਦੀ ਹੈਗੀ ਹੈ ਵੀ ਉਹ ਆਮ ਬੰਦੇ ਦੀ ਸਮਝ ਤੋਂ ਬਾਹਰ ਆ ਉਹ ਜਿਹੜੀ ਪੋਇਟਿਕ ਰੂਪ ਆ ਜਿਹੜਾ ਉਹਦਾ ਤੇ ਉਹ ਉਹਦੇ ਵਿੱਚ ਫਿਰ ਉਹ ਮੈਨੂੰ ਮੈਂ ਫਿਰ ਚਲੋ ਠੀਕ ਆ ਜੀ 2001 ਵਿੱਚ ਸਾਡਾ ਇਹ ਚੱਲਿਆ ਸੀ ਪ੍ਰੋਜੈਕਟ ਕਿ ਅਸੀਂ ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਜਿਹੜੇ ਜਿਹਨੂੰ ਚੂੜਾਮਨੀ ਕਹਿੰਦੇ ਨੇ ਚੂੜਾਮਨੀ ਕਵੀ ਮਤਲਬ ਸ਼੍ਰੋਮਣੀ ਕਵੀ ਉਹ ਉਹਨਾਂ ਦਾ ਲਿਖਿਆ ਵੱਡਾ ਵੱਡਾ ਗ੍ਰੰਥ ਜਿਹਨੂੰ ਕਹਿੰਦੇ ਆ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਮੇਨ ਉਹਦਾ ਨਾਂ ਪਹਿਲਾਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੀ ਉਹਦਾ ਨਾਂ ਹੈਗਾ ਨਾਨਕ ਪ੍ਰਕਾਸ਼ ਕਹਿੰਦੇ ਆ ਦੂਜੇ ਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਆ ਬਾਕੀ ਗੁਰੂਆਂ ਦਾ ਮਤਲਬ ਸਾਰੀ ਜਿਹੜੀ ਹੈਗੀ ਹੈ 14 ਜਿਲਦਾਂ ਵਿੱਚ ਉਹਨਾਂ ਨੇ ਬਣਿਆ ਹੋਇਆ ਸੀ ਭਾਸ਼ਾ ਵਿਭਾਗ ਨੇ ਤਿਆਰ ਕੀਤਾ ਉਹਦੇ ਤੇ ਅਸੀਂ ਕੰਮ ਸ਼ੁਰੂ ਕੀਤਾ
ਜੀ
ਤੇ 2001 ਤੋਂ ਤੇ ਹੁਣ ਹੋ ਗਿਆ 2018 ਚੱਲ ਰਿਹਾ ਵੇਖ ਲੋ ਕੋਈ 17 ਦੇ ਗਰੀਬ ਸਾਲ ਹੋ ਗਏ ਸੀਗੇ ਤੇ ਉਹਦੇ ਵਿੱਚ ਕਰਦੇ ਉਹ ਹੈ ਕਾਫੀ ਟਫ ਹੈ ਉਹਦੇ ਵਿੱਚ ਬ੍ਰਿਜ ਹੈ ਫਾਰਸੀ ਹੈ ਸੰਸਕ੍ਰਿਤ ਹੈ ਹਿੰਦੀ ਹੈ ਪੰਜਾਬੀ ਹੈ ਉਹ ਮਤਲਬ ਉਹ ਜਿਹੜੀ ਪੋਇਟਰੀ ਆਮ ਲੋਕਾਂ ਦੀ ਲਗਭਗ ਆਮ ਮੈਂ ਕਹਿ ਸਕਦਾ ਕਿ 90% ਦੀ ਸਮਝ ਤੋਂ ਬਾਹਰ ਹੈ ਤੇ ਭਾਵ ਅਰਥ ਕੱਢ ਸਕਦੇ ਪਰ ਅਸੀਂ ਜਦੋਂ ਉੱਥੇ ਕੰਮ ਕੀਤਾ ਤੇ ਉਹ ਵੇਖੋ ਜੀ ਹੁਣ ਜਿਹੜਾ ਭਾਈ ਸੰਤੋਖ ਸਿੰਘ ਹੈ ਪਹਿਲਾਂ ਮੈਂ ਇਸ ਤੇ ਉੱਤੇ ਗੱਲ ਕਰ ਲਈ ਭਾਈ ਸੰਤੋਖ ਸਿੰਘ ਮਹਾਰਾਜਾ ਰਣਜੀਤ ਸਿੰਘ ਕਾਲ ਦੌਰਾਨ ਦਾ ਉਦੋਂ ਦਾ ਜੰਮਪਲ ਹੈ
ਜੀ
ਇਹਦਾ ਕੋਈ ਮਤਲਬ 39-40 ਦੇ ਵਿੱਚ ਰਾਜ ਭਾਗ ਜਾਂਦਾ ਮਹਾਰਾਜੇ ਦਾ ਉਦੋਂ ਪਹਿਲਾਂ 14-15 ਸਾਲ ਪਹਿਲਾਂ ਦਾ ਜੰਮਪਲ ਹੈ ਇਹ ਉਦੋਂ ਦੀ ਲਿਖੀ ਉਹਨੇ ਉਹ ਜਦੋਂ ਲਿਖੀ ਉਹਦੇ ਵਿੱਚ ਨਾ ਉਸ ਸਮੇਂ ਦੌਰਾਨ ਉਹ ਸਭਿਆਚਾਰ ਦੌਰਾਨ ਉਹ ਜਿਹੜੀਆਂ ਮਹਾਰਾਜਿਆਂ ਦੀਆਂ ਸੀਗੀਆਂ ਸਭਿਆਚਾਰਕ ਰੌਦ ਰੀਤਾਂ ਉਹਦੇ ਮੁਤਾਬਕ ਉਹਦੇ ਬਹੁਤ ਕੁਛ ਉਸ ਤਰ੍ਹਾਂ ਲਿਖਦੇ ਸਾ ਜਿਹੜਾ ਸਾਡੇ ਕਈ ਗੱਲਾਂ ਸਾਡੇ ਸਿੱਖ ਇਤਿਹਾਸ ਦੇ ਮੁਤਾਬਕ ਗੁਰਮਤ ਅਨੁਸਾਰ ਕਈ ਸੂਟ ਨੀ ਕਰਦੀਆਂ ਸੀਗੀਆਂ ਤੇ ਉਹਦੇ ਵਿੱਚ
ਅੱਛਾ ਜੀ
ਉਹ ਫਿਰ ਕਈਆਂ ਹੱਥਾਂ ਚ ਗਿਆ ਕਈਆਂ ਉਹਦੀ ਜਿਹੜੀ ਮੰਡਲੀ ਬਣੀ ਸੀਗੀ ਉਹ ਵੀ ਬਹੁਤ ਆਪਾਂ ਕਾਹਨੂੰ ਕਹਿਣਾ ਵੀ ਬਹੁਤ ਹਿੰਦੂਵਾਦੀ ਸੀਗੀ ਕਿਉਂਕਿ ਸਾਡਾ ਹੁਣ ਧਰਮ ਹੈ ਬਹੁਤਾ ਕਰਾਮਾਤਾਂ ਚ ਬਲੀਵ ਨੀ ਕਰਦਾ ਗਾ ਮਿੱਠਾ ਵਿੱਚ ਬਹੁਤਾ ਮਿਠਾਸ ਵਿੱਚ ਨੀ ਬਲੀਵ ਕਰਦਾ ਗਾ ਇਸ ਵਾਸਤੇ ਉਹ ਸੋਧ ਸੁਧਾਈ ਦੀ ਲੋੜ ਸੀਗੀ ਤੇ ਉਹ ਫਿਰ ਸਾਡਾ ਜਿਹੜਾ ਪ੍ਰੋਜੈਕਟ ਹੈ ਇਹ ਸੋਧ ਸੁਧਾਈ ਦਾ ਸੀਗਾ ਪੁਰਾਤਨ ਗ੍ਰੰਥ ਆ ਜਿਹੜੇ ਸਿੱਖਾਂ ਦੇ ਉਹਨਾਂ ਦੀ ਸੋਧ ਸੁਧਾਈ ਕਰਨਾ ਸੀ ਤੇ ਉਹ ਸੋਧ ਸੁਧਾਈ ਦਾ ਦੌਰਾਨ ਇੱਕ ਹੁਣ ਤੁਹਾਨੂੰ ਇਹ ਦੱਸਾਂ ਵੀ ਜਿਹੜਾ ਗੁਰੂ ਸਾਹਿਬਾਨ ਦਾ ਟੋਟਲ ਕਾਲ ਜਿਹੜਾ ਸਮਾਂ ਹੈਗਾ ਦੇ ਟਾਈਮ ਹੈ ਇਹ ਮੁਗਲ ਕਾਲ ਦੇ ਹੀ ਹੈ ਬਾਬਰ ਤਾਂ ਕਹਿੰਦੇ ਬਾਬਾ ਨਾਨਕ
ਜੀ
ਤੇ ਗੁਰੂ ਜੋ 10ਵੇਂ ਪਾਤਸ਼ਾਹ ਆਉਂਦੇ ਤਾਂ ਔਰੰਗਜ਼ੇਬ ਤੇ ਬਹਾਦਰ ਸ਼ਾਹ ਆ ਜਾਂਦੇ ਖੈਰ ਮੁਗਲ ਕਾਲ ਤਾਂ ਅੱਗੇ ਵੀ ਥੋੜਾ ਚੱਲਦਾ ਹੈਗਾ ਆਪਣਾ ਬੰਦਾ ਬਹਾਦਰ ਆ ਜਾਂਦਾ ਇਹ ਮਤਲਬ ਮੁਗਲ ਕਾਲ ਦੇ ਪੀਰੀਅਡ ਦਾ ਇਸ਼ਾਰਾ ਹੈਗਾ ਜਿਹੜਾ ਵਾਹ ਵਾਸਤਾ ਗੁਰੂ ਸਾਹਿਬਾਨ ਦਾ ਜਿਹੜਾ ਪਿਆ ਹੈ
ਜੀ ਜੀ ਜੀ
ਉਹ ਹੁਣ ਉਹ ਜਦੋਂ ਇਹ ਕਰਦੇ ਚੱਲਦੇ ਕਿਉਂਕਿ ਹੁੰਦਾ ਵੀ ਕਿਉਂਕਿ ਤੁਹਾਨੂੰ ਪਤਾ ਹੀ ਸੀਗਾ ਵੀ ਹੈਲੋ ਉਹਦੇ ਵਿੱਚ ਫਿਰ ਕਿਉਂਕਿ ਪਹਿਲਾਂ ਲਿਖਣ ਦੀ ਰੁਚੀ ਤਾਂ ਆਪਣੀ ਸੀਗੀ ਅਸੀਂ ਹੋਰਨਾਂ ਖੇਤਰਾਂ ਚ ਲਿਖਦੇ ਸੀਗੇ ਉਹਦੇ ਵਿੱਚ ਇਸ ਤਰ੍ਹਾਂ ਦੇ ਜਦੋਂ ਕਰੈਕਟਰ ਆਉਂਦੇ ਗਏ ਪਹਿਲਾਂ ਮਰਦਾਨਾ ਜੀ ਆਏ ਭਾਈ ਮਰਦਾਨਾ ਜੀ ਆਏ ਫਿਰ ਸੱਤਾ ਬਲਵਾਨ ਦਾ ਹੋਰ ਪੈਂਦੇ ਸਾਈਨੀਆਂ ਮੀਰ ਜੀ ਆਉਂਦੇ ਗਏ ਉਹਦੇ ਚ ਰੁਚੀ ਪ੍ਰਬਲ ਹੁੰਦੀ ਸੀ ਆਪਾਂ ਆਪਦੇ ਲੈਵਲ ਤੇ ਕੁਛ ਲਿਖੀਏ ਉਹ ਫਿਰ ਮੈਂ ਇਹ ਇਹਨਾਂ ਜਿਹੜੇ ਖਾਸ ਮੁਸਲਮਾਨ ਕਰੈਕਟਰ ਸੀਗੇ ਜਿਹੜੇ ਗੁਰੂ ਸਾਹਿਬਾਨ ਦੇ ਸਮੇਂ ਦੌਰਾਨ ਆਏ ਉਹਨਾਂ ਤੇ ਮੈਂ ਲਿਖਦਾ ਰਿਹਾ ਮੈਨੂੰ ਲੱਗਦਾ ਵੀ 5-7 ਸਾਲ ਹੋ ਗਏ ਹੋਣੇ ਆ ਇਹਨਾਂ ਤੇ ਮੈਨੂੰ ਕੰਮ ਕਰਦੇ ਨੇ ਇਸ ਕੰਮ ਦੇ
ਜੀ
ਤੇ ਇਹ ਮੈਂ ਜਦੋਂ ਮੈਲਬੋਰਨ ਹੁੰਦਾ ਸੀ ਉਦੋਂ ਵੀ ਉੱਥੇ ਲਿਖਦਾ ਰਹਿੰਦਾ ਸੀ ਉੱਥੋਂ ਥੋੜੀਆਂ ਮੈਲਬੋਰਨ ਦੀਆਂ ਲਾਇਬ੍ਰੇਰੀਆਂ ਚ ਵੀ ਚਲੇ ਜਾਈਦਾ ਸੀ ਉਹ ਦੂਸਰੇ ਪਾਸੇ ਜਿਹੜੇ ਹੈਗਾ ਤੁਹਾਡਾ ਗੁਰਦੁਆਰਾ ਪ੍ਰਾਥਮਿਕ ਗੁਰਦੁਆਰਾ ਜਿਹੜਾ ਸਭ ਤੋਂ ਉੱਥੇ ਜਾਣਾ ਉੱਥੋਂ ਕਿਤਾਬਾਂ ਲੈ ਲੈਣੀਆਂ ਇੱਧਰ ਉੱਧਰ ਕਰਕੇ ਮਤਲਬ 7-8 ਸਾਲ ਦੀ ਮਿਹਨਤ ਸੀਗੀ ਤੇ ਇਹਦੇ ਵਿੱਚ ਆ ਕੇ ਸੀ ਇਹ ਹੁਣ ਜਿਹੜਾ ਮਰੀਦ ਅਸਲ ਚ ਨਾ ਮੇਰਾ ਮਤਲਬ ਇਹ ਸੀ ਵੀ ਗੁਰੂ ਜਿਹੜਾ ਸੀ ਬਹੁਤ ਵੱਡਾ ਸੀਗਾ ਗੁਰੂ ਦਾ ਅਸੀਂ ਸਮਝ ਨੀ ਸਕੇ ਅਸੀਂ ਗੁਰੂ ਨੂੰ ਇੱਕ ਆਪਦੇ ਵਾਂਗੂ ਜੇ ਇਸ ਤਰ੍ਹਾਂ ਦੇ ਲੈ ਬੈਠੇ ਗੁਰੂ ਦੀ ਜਿਹੜੇ ਉੱਚ ਮੰਡਲ ਹੈ ਆਤਮਕ ਮੰਡਲ ਉਹ ਬਹੁਤ ਵੱਡਾ ਉਹਦੇ ਵਿੱਚ ਮਨੁੱਖਤਾ ਸੀ ਉਹਦੇ ਚ ਇਹ ਨੀ ਸੀਗਾ ਜਾਤਾਂ ਨੀ ਸੀ ਆਹ ਨੀ ਸੀ ਉਹ ਨੀ ਸੀਗਾ ਛੋਟਾ ਮੋਟਾ ਨੀ ਸੀ ਉਹਨਾਂ ਨੂੰ ਹਰ ਉਹਨਾਂ ਨੇ ਇੱਕ ਨਾਲ ਨਿੱਘ ਪਿਆਰ ਦਿੱਤਾ ਇੱਕ ਨਾਲ ਲਾਇਆ ਉਹਨਾਂ ਨੇ ਉਹਦੇ ਵਿੱਚ ਇਹ ਕਰੈਕਟਰ ਆਏ ਹੈਗੇ ਆ ਤੇ ਮੈਂ ਉਹ ਜਿੰਨੇ ਕ ਮੈਂ ਮਤਲਬ ਅਜੇ ਸਾਡਾ ਜਿਹੜਾ ਪ੍ਰੋਜੈਕਟ ਤੁਸੀਂ ਕਹਿੰਦੇ ਪ੍ਰੋਜੈਕਟ ਬੰਦ ਹੋ ਗਿਆ ਜਾਂ ਮੁੱਕ ਗਿਆ ਮੁਕੰਮਲ ਹੋ ਗਿਆ ਅਜੇ ਇਹ ਰਹਿੰਦਾ ਥੋੜਾ ਜਿਹਾ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਤੱਕ ਕੰਮ ਕਰ ਲਿਆ ਹੈਗਾ ਤੇ ਗੁਰੂ ਗੋਬਿੰਦ ਦਸਵੇਂ ਪਾਤਸ਼ਾਹ ਜੀ ਦਾ ਚੱਲ ਰਿਹਾ ਹੈਗਾ ਉਹਦਾ ਮੈਨੂੰ ਲੱਗਦਾ ਵੀ ਅਜੇ 2.5-3 ਸਾਲ ਦਾ ਕੰਮ ਸਾਡਾ ਹੋਰ ਹੈਗਾ ਹੋਰ ਫੇਰ ਇਹ ਸੰਪਨ ਹੋਊਗੀ ਤੇ ਉਹਦੇ ਵਿੱਚ
ਸੋ ਹੁਣ ਜੇ ਆਪਾਂ ਕਿਤਾਬ ਤੇ ਜੇ ਆਪਾਂ ਹੁਣ ਕਿਤਾਬ ਤੇ ਗੱਲ ਕਰੀਏ ਤਾਂ ਸਾਨੂੰ ਮੈਂ ਤਾਂ ਬਹੁਤ ਨੇੜੇ ਤੋਂ ਦੇਖਿਆ ਤੁਹਾਡੀ ਮਿਹਨਤ ਤਕਰੀਬਨ ਜਿੱਦਾਂ ਤੁਸੀਂ ਦੱਸਿਆ ਵੀ 7-8 ਸਾਲ ਤੋਂ ਤੁਹਾਡੀ ਇਹ ਮਿਹਨਤ ਇਹਦੇ ਚ ਲੱਗੀ ਹੋਈ ਆ ਸੋ ਇਸ ਕਿਤਾਬ ਦੇ ਵਿੱਚ ਟੋਟਲ ਕਿੰਨੇ ਕਰੈਕਟਰਾਂ ਦੇ ਉੱਤੇ ਤੁਸੀਂ ਕਿੰਨੇ ਚੈਪਟਰ ਲਿਖੇ ਆ
ਹਾਂ ਇਹ ਕਰੈਕਟਰ ਤਾਂ ਕੋਈ ਜ਼ਿਆਦਾ ਵੀ ਹੋ ਸਕਦੇ ਇਹ ਕਰੈਕਟਰ ਮੈਂ 9 ਕਰੈਕਟਰ ਲਏ ਨੇ ਇਹਦੇ ਵਿੱਚ ਜਿਹਦੇ ਵਿੱਚ ਹੈਗੇ ਆ ਸਭ ਤੋਂ ਪਹਿਲਾਂ ਹੈ ਭਾਈ ਮਰਦਾਨਾ ਜੀ ਫਿਰ ਭਾਈ ਸੱਤਾ ਤੇ ਬਲਵੰਤ ਫਿਰ ਸਾਈ ਮੀਆਂ ਮੀਰ ਜੀ ਆਉਂਦੇ ਨੇ ਵੇਖੋ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਸੱਤਾ ਤੇ ਬਲਵੰਡ ਇਹਦੇ ਕੰਟਰੋਵਰਸੀ ਚੱਲ ਰਹੀ ਗੁਰੂ ਅੰਗਦ ਦੇਵ ਜੀ ਵੇਲੇ ਸੀ ਜਾਂ ਗੁਰੂ ਅਰਜਨ ਦੇਵ ਵੇਲੇ ਸੀ ਉਹਦੇ ਉੱਤੇ ਪੂਰਾ ਇਹ ਵਿਸ਼ਲੇਸ਼ਣ ਹੈਗਾ ਹਿਸਟੋਰੀਕਲੀ ਜਿਤਨੇ ਵੱਖ ਵੱਖ ਸੋਰਸਿਸ ਸਾਰਾ ਕੁਛ ਉਹਦੇ ਤੇ ਇਹਦੇ ਵਿੱਚ ਕਿਤਾਬ ਵਿੱਚ ਅੰਕਿਤ ਹੈਗਾ ਮਤਲਬ ਇਤਿਹਾਸ ਦੇ ਹਵਾਲੇ ਨਾਲ ਸਾਰੀ ਲਿਖੀ ਹੈ ਕਿਉਂਕਿ ਜਿਹੜੀ ਕਿਤਾਬ ਹੁੰਦੀ ਹੈ ਨਾ ਇਸ ਤਰ੍ਹਾਂ ਦੀ ਇਹਦੇ ਵਿੱਚ ਅਸੀਂ ਬਹੁਤੀ ਖੁੱਲ ਨੀ ਲੈ ਸਕਦੇ ਹੁੰਦੇ ਸਾਹਿਤ ਵਿੱਚ ਤਾਂ ਖੁੱਲ ਲੈ ਸਕਦੇ ਹਾਂ ਨਾ ਆਪਣੀ ਕਲਪਨਾ ਕਰ ਸਕਦੇ ਹਾਂ ਇਹਨੂੰ ਅਸੀਂ ਕਲਪਨਾ ਚ ਨੀ ਪਾ ਸਕਦੇ ਇਹ ਕਲਪਤ ਆਪਣਾ ਵਾਰਤਕ ਨੀ ਹੋ ਸਕਦੀ ਇਸ ਵਾਸਤੇ ਓਨਾ ਹੀ ਲਿਖਿਆ ਜਾ ਸਕਦਾ ਜੋ ਤੁਹਾਨੂੰ ਤੱਥ ਅਵੇਲੇਬਲ ਹੁੰਦੇ ਆ ਤੇ ਉਸ ਤੋਂ ਅੱਗੇ ਪਿੰਡੇ ਖਾਨ ਪਠਾਨ ਹੈ ਇਹਦਾ ਨਾਂ ਸਾਰਿਆਂ ਨੇ ਸੁਣਿਆ ਪਰ ਇਹਦੀ ਜਿਹੜੀ ਜੀਵਨ ਵਾਰਤਾ ਹੈਗੀ ਆ ਜਿਹੜੀ ਉਹ ਹੈ ਉਹ ਇੰਨੀ ਲੋਕਾਂ ਨੂੰ ਨਹੀਂ ਪਤਾ ਮੇਰਾ ਅਸਲ ਚ ਜਿਹੜਾ ਕੋਸ਼ਿਸ਼ ਇਹ ਸੀ ਵੀ ਜਿਹੜੇ ਕਰੈਕਟਰ ਵੀ ਜਿਹੜੇ ਹੋਏ ਆ ਇਹਨਾਂ ਨੂੰ ਖੋਲ ਕੇ ਲਿਖੀਏ ਤਾਂ ਕਿ ਇਹਨਾਂ ਦੀ ਪੂਰੀ ਜੀਵਨ ਸ਼ੈਲੀ ਜੀਵਨ ਜਾਣਕਾਰੀ ਦਾ ਲੋਕਾਂ ਨੂੰ ਪਤਾ ਲੱਗ ਸਕੇ ਤੇ ਉਦੋਂ ਅੱਗੇ ਕੌਲਾਂ ਜੀ ਹੁਣ ਕੌਲਾਂ ਜੀ ਦੇ ਕਈ ਧਾਰਨਾ ਬਣਾ ਚੁੱਕੀਆਂ ਉਹਦੇ ਬਹੁਤ ਵਿਪਰੀਤ ਜੇ ਉਹਦੇ ਅਰਥ ਕੱਢੇ ਜਾਂਦੇ ਆ ਕਈ ਕੁਛ ਜਾ ਰਹੇ ਕਿਉਂਕਿ ਸਾਡੇ ਨਾ ਮੈਂ ਹੁਣ ਬਿਨਾਂ ਕਿਸੇ ਡਰ ਤੋਂ ਕਹਿੰਦਾ ਵੀ ਸਾਡੇ ਸਾਹਿਤ ਧਾਰਮਿਕ ਸਾਹਿਤ ਨੂੰ ਵਿਗਾੜਨ ਦਾ ਵੀ ਬਹੁਤ ਕੋਸ਼ਿਸ਼ ਕੀਤਾ ਹੈ ਕਈਆਂ ਨੇ ਮਤਲਬ ਉਹਦੇ ਉਲਟੀ ਉਲਟੇ ਮਤਲਬ ਵੀ ਕੱਢੇ ਸੀਗੇ ਉਹਦੇ ਵਿੱਚ ਹੈਗਾ ਉਹ ਵੀ ਉਹਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਨਹੀਂ ਇਹ ਗੱਲ ਗਲਤ ਆ ਇਹ ਗੱਲ ਨਹੀਂ ਸੀ ਤੁਸੀਂ ਗੁਰੂ ਨੂੰ ਨੀ ਸਮਝਿਆ ਗੁਰੂ ਘਰ ਨੂੰ ਨੀ ਸਮਝਿਆ ਗੁਰੂ ਘਰ ਬਹੁਤ ਵੱਡਾ ਸੀਗਾ ਗੁਰੂ ਘਰਾਣੇ ਹੀ ਬਹੁਤ ਵੱਡੇ ਸੀਗੇ ਹਰਗੋਬਿੰਦ ਸਾਹਿਬ ਵੇਲੇ ਆਏ ਤੇ ਪਹਿੰਦੇ ਖਾਨ ਜੀ ਹਰਗੋਬਿੰਦ ਸਾਹਿਬ ਵੇਲੇ ਆਏ ਤੇ ਸਾਈ ਮੀਆਂ ਮੀਰ ਜੀ ਵੇਲੇ ਗੁਰੂ ਅਰਜਨ ਸਾਹਿਬ ਗੋਬਿੰਦ ਸਾਹਿਬ ਸੀਗੇ ਉਦੋਂ ਬਾਅਦ ਨਵਾਬ ਸੈਫੂਦੀਨ ਹੋਇਆ ਜਿਹੜਾ ਬਹਾਦਰਗੜ੍ਹ ਨੇ ਆਇਆ ਪਿਆਰੇ ਕੋਲੇ ਅੱਜ ਕੱਲ ਹੈਗਾ ਕਿਲਾ ਬਹਾਦਰਗੜ੍ਹ ਦਾ ਕਿਲਾ ਪੈਦਾ ਉੱਥੇ ਉੱਥੇ ਉਹਨਾਂ ਦੀ ਉਹਨਾਂ ਦਾ ਬਹੁਤ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਸੀਗੀ ਨੇੜਤਾ ਸੀ ਜਿਵੇਂ ਵੀ ਆਉਂਦੇ ਗੁਰੂ ਤੇ ਉਹਨਾਂ ਕੋਲ ਮੇਲ ਜੋਲ ਉਹਨਾਂ ਦਾ ਬਣਿਆ ਰਹਿੰਦਾ ਸੀਗਾ ਉਹਦੀ ਜਾਣਕਾਰੀ ਉਹਦੇ ਬਾਅਦ ਜਿਹੜਾ ਪੀਰ ਬੁੱਧੂ ਸ਼ਾਹ ਦਾ ਹੈ ਅਸੀਂ ਨਾਂ ਸੁਣ ਲੈਂਦੇ ਹਾਂ ਪਰ ਜਿਹੜੀ ਉਹਦੀ ਟੋਟਲ ਕਹਾਣੀ ਹੈ ਉਹਦੀ ਟੋਟਲ ਸਮਰਪਤਾ ਹੈਗੀ ਗੁਰੂ ਪ੍ਰਤੀ ਤੇ ਗੁਰੂ ਦਾ ਉਹਦੇ ਨਾਲ ਕਿਸ ਤਰ੍ਹਾਂ ਦਾ ਹੈ ਕਿਵੇਂ ਉਹ ਜੰਗਾਂ ਭੰਗਾਣੀ ਦੇ ਯੁੱਧ ਵਿੱਚ ਵਰਦਨਾ ਹੋਈਆਂ ਲੜਾਈਆਂ ਹੋਈਆਂ ਕਿਵੇਂ ਉਹਦੇ ਭਰਾ ਮਾਰੇ ਗਏ ਪੁੱਤਰ ਮਾਰੇ ਗਏ ਕਿਵੇਂ ਕਿਸ ਤਰ੍ਹਾਂ ਸੀਗਾ ਉਹ ਸਾਰਾ ਉਹਦਾ ਜ਼ਿਕਰ ਮਤਲਬ ਮੈਕਸੀਮਮ ਜਿੱਥੋਂ ਮੈਨੂੰ ਮਿਲ ਸਕਦਾ ਸੀਗਾ ਨਾ ਜੋ ਵੀ ਜਾਣਕਾਰੀ ਕਿਸੇ ਕਿਸੇ ਵੀ ਕਿਤਾਬ ਕਿਸੇ ਸਰੋਤ ਤੋਂ ਮਿਲ ਸਕਦੀ ਮੈਂ ਸਾਰੀ ਉਹਦੇ ਵਿੱਚ ਅੰਕਿਤ ਕਰਨ ਦੀ ਕੋਸ਼ਿਸ਼ ਕੀਤੀ ਕੋਟਲਾ ਨਿਹੰਗ ਖਾਨ ਹੁਣ ਬਹੁਤ ਲੋਕਾਂ ਨੂੰ ਕਸ਼ਟਾ ਹੋਊਗਾ ਸਿੱਖਾਂ ਦੇ ਮੈਨੂੰ ਲੱਗਦਾ ਪੀੜ੍ਹੀਆਂ ਨੂੰ ਪਤਾ ਹੀ ਨੀ ਲੱਗਦਾ ਨਾ ਇਹ ਚੀਜ਼ਾਂ ਆਈਆਂ ਨਾ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਕੋਟਲਾ ਨਿਹੰਗ ਖਾਨ ਜਿਹੜੀ ਉਹਦਾ ਹੈਗੀ ਹੈ ਮਤਲਬ ਯੋਗਦਾਨ ਹੈ, ਕੁਰਬਾਨੀ ਤਾਂ ਚਲੋ ਵੱਖਰਾ ਹੈ, ਯੋਗਦਾਨ ਹੈ ਨਾ, ਉਹਨੂੰ ਵੇਖ ਕੇ ਬੰਦਾ ਕਹਿੰਦਾ ਯਾਰ ਜੇ ਮੁਸਲਮਾਨ ਆਪਣੀ ਜਾਨ ਨੂੰ ਇੰਨਾ ਖਤਰੇ ਚ ਪਾ ਕੇ ਐ ਕਰ ਸਕਦੇ ਆ। ਆਨੰਦਪੁਰ ਤੋਂ ਜਿਹੜੇ ਗੁਰੂ ਸਾਹਿਬ ਹੁੰਦੇ ਆ, ਜਦੋ ਮੁਗਲ ਕਹਿੰਦੇ ਵੀ ਤੁਸੀਂ ਮਾਰਵੇ ਚਲੇ ਜਾਓ, ਅਸੀਂ ਉਹਨੂੰ ਲਾਂਘਾ ਦਿੰਦੇ ਆ, ਤੇ ਉਹ ਜੋ ਚੱਲਦੇ ਆ ਤੇ ਰਾਹ ਦੇ ਵਿੱਚ ਵਿਸ਼ਵਾਸਘਾਤ ਕਰ ਦਿੰਦੇ ਮੁਗਲ ਫੌਜਾਂ ਜਿਹੜੀਆਂ ਹੈਗੀਆਂ, ਤੇ ਫਿਰ ਉਹ ਗੁਰੂ ਫਿਰ ਇੱਥੇ ਰੋਪੜ ਕੋਲ ਆ, ਕੋਟਲਾ ਦੇ ਕਿਸਾਨ ਇੱਥੇ ਆ ਕੇ ਪਨਾਹ ਲੈਂਦੇ ਆ। ਅੱਛਾ, ਰਾਤ ਕੱਟਣੀ, ਰਾਤ ਰੱਖਣੀ ਉਹਦੀ ਹਵੇਲੀ ਦੇ ਵਿੱਚ, ਉੱਥੇ ਹੀ ਫਿਰ ਉਹ ਜ਼ਖਮੀ ਬਚਿੱਤਰ ਸਿੰਘ ਹੋਰੀ ਪਿੱਛੋਂ ਆ ਜਾਂਦੇ, ਉਹਨਾਂ ਨੂੰ ਰੱਖਦੇ, ਉਹਨੂੰ ਰਾਤ ਕਰਦੇ, ਇਲਾਜ ਕਰਦੇ, ਚਾਰੇ ਪਾਸੇ ਮੁਗਲ ਫੌਜਾਂ ਦਾ ਘੇਰਾ ਹੈ, ਉੱਥੇ ਹੋ ਵੀ ਮੁਖਬਰੀ ਵੀ ਹੋ ਜਾਂਦੀ ਹੈ, ਉੱਥੇ ਥਾਣੇਦਾਰ ਵੀ ਆਉਂਦਾ ਹੈਗਾ, ਪਰ ਉਹ ਬੰਦੇ ਸੀਗੇ ਉਹਨਾਂ ਦੀ ਉਹਨਾਂ ਵਿੱਚ ਮਰੀਦ ਸੀਗੇ ਗੁਰੂ ਦੇ ਹਨਾ, ਉਹਨਾਂ ਦੇ ਅੰਦਰ ਸੀਗੇ, ਉਹ ਗੁਰੂ ਨੂੰ ਜਾਣਦੇ ਸੀਗੇ। ਉਹਨਾਂ ਨੇ ਫਿਰ ਦੇਖੋ ਨਿਹੰਗ ਸਿੰਘਾਂ ਨੇ ਗੁਰੂ ਸਾਹਿਬ ਨੂੰ ਰੱਖਿਆ, ਰੱਖ ਕੇ ਅਗਲੇ ਦਿਨ ਚਮਕੌਰ ਸਾਹਿਬ ਜਾਣਾ ਸੀ ਗੁਰੂ ਸਾਹਿਬ ਨੇ, ਤੇ ਉਹਨੂੰ ਪ੍ਰੋਪਰ ਲੰਘ ਰਸਤਾ ਦੱਸ ਕੇ ਨਾਲ ਜਾ ਕੇ ਸੇਫ ਚਮਕੌਰ ਸਾਹਿਬ ਪਹੁੰਚਾਉਣ ਵਿੱਚ ਇਹਦਾ ਨਿਹੰਗ ਖਾਨ ਦਾ ਰੋਲ ਹੈਗਾ। ਤੇ ਨਬੀ ਖਾਨ ਤੇ ਗਨੀ ਖਾਨ ਦਾ ਇਹਦਾ ਨਾਂ ਤਾਂ ਨਹੀਂ ਹੋਇਆ, ਪਰ ਉਹਦੀ ਜਿਹੜੀ ਵਿਸਤ੍ਰਿਤ ਜਾਣਕਾਰੀ ਹੈ ਉਹ ਵੀ ਹੋਰਨਾਂ ਸਰੋਤਾਂ ਨੂੰ ਮੁੱਖ ਰੱਖ ਕੇ ਦਿੱਤੀ ਗਈ ਹੈਗੀ।
ਜੀ ਜੀ, ਸੋ ਇੱਥੇ ਜੇ ਇੱਕ ਸਵਾਲ ਇਹ ਆਉਂਦਾ ਵੀ, ਪਹਿਲੀ ਗੱਲ ਤਾਂ ਮੈਨੂੰ ਆਪਣੀ ਪਰਸਨਲ ਤੁਹਾਨੂੰ ਇਹ ਕੁਐਸਚਨ ਇਹ ਆ ਵੀ ਤੁਸੀਂ ਬਹੁਤ ਚਿਰ ਤੋਂ ਸਿੱਖ ਇਤਿਹਾਸ ਨਾਲ ਜੁੜੇ ਹੋ, ਤਕਰੀਬਨ 17-18 ਸਾਲਾਂ ਤੋਂ ਤਾਂ ਅਫੀਸ਼ੀਅਲੀ ਕੰਮ ਕਰ ਰਹੇ ਹੋ ਇਸ ਚੀਜ਼ ਦਾ, ਜਦੋਂ ਤੁਸੀਂ ਲਿਖ ਰਹੇ ਸੀ, ਕਿਉਂਕਿ ਜਦੋਂ ਬੰਦਾ ਰਾਹ ਪੈਂਦਾ ਨਾ ਤੇ ਉਦੋਂ ਤਜਰਬੇ ਹੋਰ ਆਉਂਦੇ ਆ, ਹੋਰ ਚੀਜ਼ਾਂ ਆਉਂਦੀਆਂ, ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਮਹਿਸੂਸ ਹੋਈ ਵੀ ਕਿੰਨੇ ਤੁਸੀਂ ਕਿਤਾਬ ਤੋਂ ਪਹਿਲਾਂ ਕਿੰਨੇ ਪਰਸੈਂਟ ਉਹਨਾਂ ਚੀਜ਼ਾਂ ਨਾਲ ਜਾਣੂ ਸੀ, ਤੇ ਹੁਣ ਕਿਤਾਬ ਤੋਂ ਬਾਅਦ ਤੁਹਾਨੂੰ ਲੱਗਿਆ ਵੀ ਮੈਂ ਇੰਨੇ ਵੀ ਕਿੰਨੇ ਪਰਸੈਂਟ ਹੋਰ ਜਾਣੂ ਹੋ ਗਿਆ, ਤੇ ਫਿਰ ਇਹ ਚੀਜ਼ ਵੀ ਜਗਿਆਸਾ ਨਾਲ ਫਿਰ ਇਹ ਵੀ ਆਉਂਦੀ ਹੈ ਵੀ ਜਦੋਂ ਤੁਹਾਡੇ ਵਰਗਾ ਬੰਦਾ ਮੰਨ ਲਓ ਵੀ 50% ਜਾਣਦਾ ਸੀ ਇਸ ਵਿਸ਼ੇ ਤੇ ਜਾਣਕਾਰੀ ਤੋਂ ਪਹਿਲਾਂ, ਤੇ ਇਹ ਆਮ ਬੰਦਾ ਫਿਰ ਕਿੰਨਾ ਕੁ ਜਾਣਦਾ, ਤੁਸੀਂ ਕੀ ਸਮਝਦੇ ਤੁਸੀਂ ਪਹਿਲਾਂ ਕਿਤਾਬ ਦੇ ਤਜਰਬੇ ਤੋਂ ਪਹਿਲਾਂ ਕਿੰਨਾ ਕੁ ਜਾਣਦੇ ਸੀ ਟੋਟਲ ਇਸ ਗੱਲ?
ਉਹ ਇਸ ਤਰ੍ਹਾਂ ਵੀ ਤੁਸੀਂ ਮੇਰੀਆਂ ਜਿਹੜੇ ਆਮ ਲਿਖਤਾਂ ਚ ਦੇਖ ਲਿਆ ਹੋਊਗਾ, ਇੱਧਰੋਂ ਵੇਖਿਆ ਹੋਊਗਾ, ਮੇਰੇ ਅੰਦਰ ਕੋਈ ਕੱਟੜਤਾ ਵਾਲੇ ਤਾਂਸ਼ ਹੈ ਹੀ ਨੀ ਗਏ, ਨਾ ਧਰਮ ਕੱਟੜਤਾ ਵਾਲੇ ਕੋਈ ਹੈ ਨੀ ਗਏ
ਪਹਿਲਾਂ,
ਸਾਡਾ ਹੁਣ ਘਰਾਂ ਰਹੀ ਹੈ ਸ਼ੁਰੂ ਤੋਂ, ਅਸੀਂ ਪਾਠ ਜਿਹੜੀ ਸੀਗੀ ਮਤਲਬ ਆਮ ਪਾਠ ਜਿਹੜੇ ਕਰਦੇ ਆਉਂਦੇ ਸੀਗੇ ਆਪਣੇ ਪਿੰਡਾਂ ਵਿੱਚ, ਇੱਕ ਗੱਲ ਮੈਨੂੰ ਜਾਣਦਾ ਜਿਹੜਾ ਪਿੰਡ ਆ ਨਾ, ਪਿੰਡ ਤੇ ਸ਼ਹਿਰ ਚ ਫਰਕ ਬਹੁਤ ਹੈਗਾ, ਪਿੰਡ ਭਾਵੇਂ ਕਿਸੇ ਵੀ ਰੂਪ ਚ ਰਹਿ ਰਿਹਾ ਹੋਵੇ, ਭਾਵੇਂ ਗਰੀਬੀ ਵਿੱਚ ਰਹਿ ਰਿਹਾ, ਭਾਵੇਂ ਉਹਨਾਂ ਨੇ ਨਾ ਇਹ ਥੋੜਾ ਜਿਹਾ ਡਰ ਕੇ ਜੇ ਕਹਿੰਦਾ, ਉਹ ਭਾਵੇਂ ਉਹਨਾਂ ਦੇ ਨਾ ਸਿਰ ਤੇ ਸਾਫਾ ਹੀ ਹੈ, ਭਾਵੇਂ ਕੋਈ ਪਟਕਾ ਜਿਹਾ ਹੀ ਹੈ, ਭਾਵੇਂ ਉਹਨਾਂ ਨੇ ਸਿਰ ਮੁੰਨੇ ਮੈਂ ਕਹਿ ਲੈਂਦਾ ਚਲੋ ਹੈਗਾ ਹੈਗਾ, ਪਰ ਉਹਨਾਂ ਪਿੰਡ ਦੀ ਨਾ ਜਿਹੜੀ ਗੁਰੂ ਘਰ ਛੱਡਦਾ ਹੈ ਉਹ ਤੁਸੀਂ ਬਿਆਨ ਨੀ ਕਰ ਸਕਦੇ, ਉਹ ਅੰਦਰ ਜਰਾ ਸਿੰਘ ਗੁਰੂ ਘਰ ਦੇ ਉਹ ਬਹੁਤ ਜਿਆਦਾ ਹੈਗਾ, ਉਹ ਮੈਂ ਵੀ ਉਹਨਾਂ ਵਿੱਚੋਂ ਹੀ ਹੈ, ਜਦੋਂ ਅਸੀਂ ਜਾਣਾ ਹੈ ਪਹਿਲਾਂ ਵੀ ਕੋਈ ਅੱਖ ਸੁੱਚੇ ਕਰਕੇ ਗੁਰੂ ਅੰਦਰ ਘਰ ਨੂੰ ਜਾਣਾ, ਮੱਥਾ ਟੇਕਣਾ, ਮਰਿਆਦਾ ਚ ਰਹਿਣਾ, ਕਿਉਂਕਿ ਥੋੜੇ ਜਿਹੇ ਹੋਰ ਕਰਕੇ ਉਹ ਇਸ ਵਾਸਤੇ ਉਹ ਤਾਂ ਸਾਡੇ ਅੰਦਰ ਪੀ ਗਈ, ਤੇ ਬਾਕੀ ਸਾਡੀ ਹੁਣ ਪੜ੍ਹਾਈ ਹੋਣ ਕਰਕੇ ਇਤਿਹਾਸ ਸਾਡੇ ਹੱਥਾਂ ਲਈ ਦੀ ਥੋੜਾ ਥੋੜਾ ਗੁਜ਼ਰਦਾ ਜਾਂਦਾ ਸੀ, ਛੋਟੀਆਂ ਮੋਟੀਆਂ ਸਾਖੀਆਂ ਕਹਾਣੀਆਂ ਦਾ ਤਾਂ ਪਤਾ ਸੀ, ਪਰ ਜਿਹੜਾ ਜਿਹੜੀ ਗੰਭੀਰ ਤੇ ਗਹਿਰੀ ਜਾਣਕਾਰੀ ਹੈ ਨਾ ਇਹ ਫਿਰ ਇੱਥੇ ਆ ਕੇ ਮਿਲੀ ਜ਼ਿਆਦਾ।
ਜੀ ਜੀ ਜੀ, ਸੋ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਆਮ ਲੋਕਾਂ ਨੂੰ ਕਿੰਨਾ ਕੁ ਨੌਲੇਜ ਹੋਊਗੀ ਫਿਰ ਇਹਨਾਂ ਚੀਜ਼ਾਂ ਦੀ, ਜਦੋਂ ਤੁਹਾਡੇ ਜੇ ਇਨਸਾਨਾਂ ਨੂੰ ਇੱਥੇ ਆ ਕੇ ਗਹਿਰਾਈ ਚ ਪਤਾ ਲੱਗਿਆ। ਪਰ ਹੁਣ ਸਰੋਤਿਆਂ ਨੂੰ ਮੈਂ ਇਹੀ ਅਕਸਰ ਕਹਿਣਾ ਹੁੰਦਾ ਵੀ ਜਦੋਂ ਕੋਈ ਏਦਾਂ ਦੀ ਮਿਹਨਤ ਕੀਤੀ ਜਾਂਦੀ ਹੈ ਨਾ, ਤੁਸੀਂ ਭਾਗਾਂ ਵਾਲੇ ਹੁੰਦੇ ਹੋ ਵੀ ਤੁਹਾਡੇ ਹੱਥ ਉਹ ਮਿਹਨਤ ਕੀਤੀ ਹੋਈ ਤੇ ਇੱਕ ਸਿੱਧਮ ਸਿੱਧੀ ਤੁਹਾਡੇ ਹੱਥ ਚ ਆ ਜਾਂਦੀ ਹੈ, ਤੇ ਤੁਸੀਂ ਡਾਇਰੈਕਟ ਉੱਥੋਂ ਤੱਕ ਪਹੁੰਚ ਜਾਂਦੇ ਹੋ ਜਿੱਥੇ ਇੱਕ ਬੰਦੇ ਨੇ ਆਪਦੀ ਜੀਵਨ ਲਾ ਕੇ ਜਾਂ ਆਪਦੀ ਇੰਨੀ ਮਿਹਨਤ ਲਾ ਕੇ ਉੱਥੇ ਪਹੁੰਚਿਆ ਹੁੰਦਾ। ਸੋ ਪਹਿਲੀ ਗੱਲ ਤਾਂ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਤੁਸੀਂ ਇੱਕ ਏਡਾ ਵੱਡਾ ਉਪਰਾਲਾ ਕੀਤਾ ਤੇ ਇੱਕ ਇਹੋ ਜਿਹੀ ਚੀਜ਼ ਜਿਹੜੀ ਲੋਕਾਂ ਦੀ ਝੋਲੀ ਪਾਈ ਹੈ ਜਿਹੜੀ ਰਹਿੰਦੀ ਦੁਨੀਆਂ ਤੱਕ ਬੋਲੂਗੀ, ਕਿਉਂਕਿ ਕੰਮ ਤਾਂ ਅਸੀਂ ਅਕਸਰ ਕਰੀ ਜਾਂਦੇ ਹਾਂ, ਕੰਮ ਬਹੁਤ ਦੁਨੀਆਂ ਕਰੀ ਜਾਂਦੀ ਆ, ਪਰ ਲੀਹ ਤੋਂ ਹਟ ਕੇ ਕੰਮ ਕਰਨਾ ਇੱਕ ਆਪਣੇ ਆਪ ਚ ਚੈਲੰਜ ਵੀ ਹੁੰਦਾ ਤੇ ਆਪਣੇ ਆਪ ਦੇ ਵਿੱਚ ਇੱਕ ਉਹ ਨਵੇਕਲੀ ਜਿਹੜੀ ਉਹਦੀ ਸ਼ਾਨ ਵੀ ਹੁੰਦੀ ਆ। ਸੋ ਇੱਕ ਹੁਣ ਇਹ ਦੱਸਿਓ ਵੀ ਇਹ ਜਿਹੜੀ ਕਿਤਾਬ ਆ ਇਹ ਕਿਹੜੇ ਪਬਲਿਸ਼ਰ ਨੇ ਕੱਢੀ ਆ, ਤੇ ਸਾਡੇ ਸਰੋਤਿਆਂ ਦੀ ਦੇਖੋ ਜਗਿਆਸਾ ਜਾਗ ਚੁੱਕੀ ਆ, ਉਹਨਾਂ ਦੇ ਸੁਨੇਹੇ ਆਉਣੇ ਸ਼ੁਰੂ ਹੋ ਰਹੇ ਆ ਵੀ ਕਿਤਾਬ ਕਿੱਥੋਂ ਮਿਲੂਗੀ, ਉਹ ਕਿਤਾਬ ਨੂੰ ਮੈਂ ਥੋੜਾ ਜਿਹਾ ਦੱਸਦਾ ਵੀ ਸਾਡੀ ਕੋਸ਼ਿਸ਼ ਤਾਂ ਹੈ ਜੀ ਅਸੀਂ ਆਸਟ੍ਰੇਲੀਆ ਚ ਛੇਤੀ ਨੂੰ ਲਾਂਚ ਕਰਨ ਜਾ ਰਹੇ ਹਾਂ, ਸ਼ਾਇਦ ਗ੍ਰਿਫਤ ਗੇਮਾਂ ਤੇ ਲਾਂਚ ਕਰੀਏ, ਪਰ ਇੰਡੀਆ ਚ ਪਬਲਿਸ਼ਰ ਕੌਣ ਆ ਤੇ ਹੁਣ ਫਿਲਹਾਲ ਕਿਤਾਬ ਕਿਵੇਂ ਮਿਲੂ?
ਇਹ ਨਾ ਚੰਡੀਗੜ੍ਹ ਦਾ ਹੈਗਾ ਪਬਲਿਸ਼ਰ, ਸਪਤ੍ਰਿਸ਼ੀ ਪਬਲੀਕੇਸ਼ਨ ਹੈ, ਸਪਤ੍ਰਿਸ਼ੀ ਜੀ ਨੂੰ ਕਹਿੰਦੇ ਸਪਤ੍ਰਿਸ਼ੀ ਪਬਲੀਕੇਸ਼ਨ ਹੈ। ਇਹ ਟ੍ਰਿਬਿਊਨ ਚੌਕ ਦੇ ਕੋਲੇ ਨੇੜੇ ਜੀ ਇਹਨਾਂ ਦਾ ਹੈਗਾ ਆਫਿਸ ਹੈ, ਤੇ ਇਹਨਾਂ ਦਾ ਟੈਲੀਫੋਨ ਨੰਬਰ ਨੋਟ ਕਰਨਾ ਮੈਂ ਲਿਖਾ ਦਿੰਦਾ, ਤੇ ਸਪਤ੍ਰਿਸ਼ੀ ਪਬਲੀਕੇਸ਼ਨ ਨੇ ਆਮ ਪਤਾ ਲੱਗ ਹੀ ਜਾਊਗਾ ਲੋਕਾਂ ਨੂੰ
ਜੇ ਉਹ ਗੂਗਲ ਤੇ ਨਿਕਲਿਆ ਹੁੰਦਾ ਸਪਤ੍ਰਿਸ਼ੀ, ਮੈਂ ਦੇਖਿਆ
ਸਪਤ੍ਰਿਸ਼ੀ SAPATRISHI
ਜੀ 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 ਸਪਤ੍ਰਿਸ਼ੀ ਨਾਂ ਚੰਡੀਗੜ੍ਹ ਦੇ ਪਬਲਿਸ਼ਰ ਹੈ ਜੀ, ਤੇ ਜਦੋਂ ਤੁਸੀਂ ਉਹਨਾਂ ਨੂੰ ਗੂਗਲ ਕਰਦੇ ਹੋ ਉਹਨਾਂ ਦਾ ਨਿਕਲਿਆ ਹੁੰਦਾ, ਤੇ ਉਹ ਤਕਰੀਬਨ ਅੱਜ ਕੱਲ ਸਾਰੇ ਪਬਲਿਸ਼ਰੀ ਵਰਲਡ ਵਾਈਡ ਜਿਹੜਾ ਭੇਜ ਦਿੰਦੇ ਆ ਫੋਟੋਆਂ, ਜੋ ਵੀ ਕਿਤਾਬਾਂ ਭੇਜ ਸਕਦੇ ਹਰ ਚੀਜ਼ ਉਹ ਵਰਲਡ ਵਾਈਡ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਆ। ਸੋ ਤੇ ਆਸਟ੍ਰੇਲੀਆ ਦੇ ਵਿੱਚ ਅਸੀਂ ਜਿੱਦਾਂ ਦੱਸਿਆ ਵੀ ਗ੍ਰਿਫਤ ਗੇਮਸ ਤੋਂ ਬਾਅਦ ਤੁਸੀਂ ਇਹ ਕਿਤਾਬ ਉਪਲਬਧ ਹੋਊਗੀ, ਤੇ ਅਸੀਂ ਗ੍ਰਿਫਤ ਗੇਮ ਦੇ ਉੱਤੇ ਕਿਤਾਬ ਲਾਂਚ ਕਰਨ ਜਾ ਰਹੇ ਹਾਂ ਜੀ ਇਹਨਾਂ ਨੂੰ, ਕਿਉਂਕਿ ਇੱਕ ਸਾਡੇ ਲਈ ਇਹ ਮਾਣਮੱਤੀ ਟਾਈਮ ਹੋਊਗਾ, ਇਤਿਹਾਸਕ ਕਿਤਾਬ ਆ। ਤੇ ਹੋਰ ਤੁਸੀਂ ਹੁਣ ਜਾਂਦੇ ਜਾਂਦੇ ਜੇ ਆਪਾਂ ਹੋਰ ਥੋੜੀ ਬਹੁਤ ਇਸ ਵਿਸ਼ੇ ਤੇ ਗੱਲ ਕਰੀਏ, ਤਾਂ ਇਸ ਕਿਤਾਬ ਦੇ ਦੌਰਾਨ ਤੁਹਾਨੂੰ ਕੀ ਅਨੁਭਵ ਹੋਇਆ ਜਾਂ ਇਸ ਤੋਂ ਪ੍ਰੇਰਨਾ ਲੈ ਕੇ ਗਾਂਹ ਹੁਣ, ਕਿਉਂਕਿ ਅਕਸਰ ਇਹ ਹੁੰਦਾ ਵੀ ਜਦੋਂ ਕੋਈ ਚੰਗਾ ਹੁੰਗਾਰਾ ਮਿਲ ਜੇ ਕਿਸੇ ਚੀਜ਼ ਦਾ ਤਾਂ ਲੇਖਕ ਨੂੰ ਵੀ ਹੌਸਲਾ ਕਾਫੀ ਵੱਧ ਜਾਂਦਾ, ਤੇ ਉਹ ਮੈਂ ਪੜ੍ਹ ਰਿਹਾ ਸੀ ਗੁਰਬਚਨ ਸਿੰਘ ਹੋ ਰਹੇ ਜਿਹੜੇ ਸਾਡੇ ਇੱਕ ਬਹੁਤ ਜ਼ਬਰਦਸਤ ਨਾਂ ਲੇਖਕ ਗੁਰਬਚਨ ਭੁੱਲਰ, ਤਾਂ ਉਹਨਾਂ ਨੇ ਬੜੀ ਖੂਬਸੂਰਤ ਸਮੀਖਿਆ ਕਿਤਾਬ ਦੀ ਕੀਤੀ ਆ। ਹਾਂਜੀ ਗੁਰਬਚਨ ਸਿੰਘ ਭੁੱਲਰ ਉਹਨਾਂ ਨੇ ਕਿਤਾਬ ਦੀ ਬੜੀ ਖੂਬਸੂਰਤ ਸਮੀਖਿਆ ਕੀਤੀ ਆ, ਇਸ ਵਾਰ ਪੰਜਾਬੀ ਅਖਬਾਰ ਦੇ ਵਿੱਚ ਵੀ ਉਸ ਸਮੀਖਿਆ ਛਪੀ ਆ, ਤੇ ਉਸ ਤੋਂ ਬੜਾ ਜਿਗਿਆਸਾ ਜਾਗਦੀ ਆ ਸਾਰਿਆਂ ਦੇ, ਤੇ ਮੈਨੂੰ ਉਮੀਦ ਆ ਵੀ ਉਸ ਜਦੋਂ ਇੱਕ ਇਹੋ ਜਿਹਾ ਨਾਂ ਤੇ ਨਿਊਟਰਲ ਹੋ ਕੇ ਤੁਹਾਡੀ ਕਿਤਾਬ ਦੀ ਸਮੀਖਿਆ ਕਰਦਾ ਤਾਂ ਹੌਸਲਾ ਵੱਧ ਆ। ਹੁਣ ਤੁਸੀਂ ਇਹ ਹੌਸਲੇ ਤੋਂ ਬਾਅਦ ਅਗਲਾ ਕੀ ਪ੍ਰੋਜੈਕਟ ਬਾਰੇ ਸੋਚਦੇ ਹੋ ਵੀ ਹੁਣ ਕੀ ਕਰਨਾ ਚਾਹੁੰਦੇ ਹੋ ਤੁਸੀਂ?
ਨਹੀਂ ਹੁਣ ਮੇਰਾ ਤਾਂ ਇਸ ਕਿਤਾਬ ਤੋਂ ਬਾਅਦ ਮੈਨੂੰ ਤਾਂ ਐਂ ਲੱਗਣ ਲੱਗ ਪਿਆ ਵੀ ਮਤਲਬ ਇੱਕ ਬਹੁਤ ਵੱਡੀ ਅੱਗੇ ਆ ਗਈ ਹੈ ਮੇਰੇ ਵਾਸਤੇ, ਚੈਲੰਜ ਆ ਗਿਆ ਵੀ ਹੁਣ ਇਦੂ ਘੱਟ ਲਿਖਣ ਦਾ, ਇਦੂ ਜਾਂ ਹੋਰ ਨਿਚਲੇ ਪੱਧਰ ਦੇ ਉੱਤੇ ਜਾਂ ਉਹ ਲਿਖਣਾ ਮੇਰੇ ਵਾਸਤੇ ਹੁਣ ਐਂ ਲੱਗੂਗਾ ਵੀ ਮੈਨੂੰ ਆਪ ਨੂੰ ਜੇ ਹੋਰ ਲੱਗ ਰਿਹਾ ਇਹਦੇ ਵਾਸਤੇ ਮੈਨੂੰ ਹੁਣ ਜਿਹੜਾ ਪ੍ਰੋਜੈਕਟ ਆ ਹੁਣ ਮੈਨੂੰ ਤਾਂ ਇਸ ਗੁਰੂ ਘਰ ਦੇ ਵਿੱਚ ਹੀ ਰਹਿਣਾ ਪਊ ਤੇ ਉਹਦੇ ਨਾਲ ਹੀ ਜੁੜ ਕੇ ਗੱਲ ਕਰਨੀ ਪਊਗੀ ਆਪਦੀ ਜ਼ਿੰਦਗੀ, ਕੋਸ਼ਿਸ਼ ਹੋਊਗੀ ਸਮੇਂ ਦਾ ਪਤਾ ਨੀ ਹੁੰਦਾ ਹਨਾ, ਤੇ ਗੁਰੂ ਘਰ ਨਾਲ ਹੀ ਹੈ। ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ
ਜੀ ਜੀ,
ਮੈਨੂੰ ਮਤਲਬ ਇੱਕ ਹੁੰਦੀ ਸ਼ਰਧਾ ਆਸਥਾ ਇਹ ਸਾਰੀਆਂ ਚੀਜ਼ਾਂ ਹੁੰਦੀਆਂ, ਇਹ ਪਹਿਲਾਂ ਵੀ ਸੀਗੀ, ਹੁਣ ਜਿਵੇਂ ਤੁਹਾਡੀ ਆਸਥਾ ਸਾਡਾ ਜਿਹੜੇ ਆਮ ਉਹ ਹੋਰ ਤਰ੍ਹਾਂ ਦੀ ਹੁੰਦੀ ਹੈ। ਮੈਂ ਜਦੋਂ ਦਾ ਪ੍ਰੋਜੈਕਟ ਵਿੱਚ ਆਇਆ ਤੇ ਜਦੋਂ ਦਾ ਮੈਂ ਇਹਨਾਂ ਕਰੈਕਟਰਾਂ ਦੇ ਉੱਤੇ ਤੇ ਗੁਰੂਆਂ ਤੇ ਲਿਖਣਾ ਸ਼ੁਰੂ ਕੀਤਾ ਤੇ ਪੜ੍ਹਨਾ ਸ਼ੁਰੂ ਕੀਤਾ ਤੇ ਉਹਦੇ ਵਿੱਚੋਂ ਮੈਨੂੰ ਸੱਚ ਦੱਸਦਾ ਵੀ ਮੈਨੂੰ ਗੁਰੂ ਵੀ ਗੁਰੂ ਕੀ ਹੈ, ਮੈਨੂੰ ਉਹਦੇ ਵਿੱਚੋਂ ਮੈਨੂੰ ਪਤਾ ਲੱਗਾ ਵੀ ਗੁਰੂ ਕੀ ਚੀਜ਼ ਹੈ, ਗੁਰੂ ਕੀ ਹੁੰਦਾ ਹੈਗਾ, ਉਹ ਤੇ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਉੱਚਤਾ ਦੀ ਜਿਹੜੀ ਸਮਝ ਹੈ ਨਾ ਮੈਨੂੰ ਇਹਦੇ ਵਿੱਚ ਜਦੋਂ ਵੜਿਆ ਇਹਦੇ ਵਿੱਚ ਇਹਦੇ ਵਿੱਚ ਐਂਟਰ ਹੋਇਆ ਇਸ ਪ੍ਰੋਸੈਸ ਦੇ ਇੱਥੋਂ ਫਿਰ ਹੋਇਆ ਤੇ ਉਹਦੇ ਨਾਲ ਮੇਰੀ ਜੇ ਅੱਗੇ 50 ਸੀ ਤਾਂ ਇਹ ਮੈਨੂੰ ਹੈ ਪ੍ਰੈਜੈਂਟ ਮਤਲਬ ਜੋ ਜਿਤਨੀ ਹੈਗੀ ਆ ਅਸੀਂ ਕਹਿ ਦਿੰਦੇ ਹੁੰਦੇ ਯਾਰ ਜਿਹੜੇ ਅਨਪੜ੍ਹ ਲੋਕ ਹੁੰਦੇ ਆ ਨਾ ਆਪਾਂ ਆਮ ਕਹਿ ਦਿੰਦੇ ਆ ਇਹ ਅੰਧ ਵਿਸ਼ਵਾਸੀ ਹੁੰਦੇ ਆ ਆ ਕੁਛ ਹੋਰ ਕਿਆ ਹੋ ਰਿਹਾ ਪਿੱਛੇ ਤੇ ਇਹ ਅੰਧ ਵਿਸ਼ਵਾਸੀ ਹੁੰਦੇ ਇਹ ਮਗਰ ਲੱਗ ਜਾਂਦੇ ਆ ਮੈਨੂੰ ਐਂ ਲੱਗਦਾ ਯਾਰ ਇਹ ਲੋਕ ਜਿਹੜੇ ਅਨਪੜ੍ਹ ਲੋਕ ਆ ਨਾ ਜਿਹਨਾਂ ਨੂੰ ਸ਼ਬਦ ਦੀ ਗਿਆਨ ਬਹੁਤ ਘੱਟ ਹੈ ਸੁਣਤੀ ਆ ਇਹ ਸਾਡੇ ਨਾਲ ਵੀ ਸਿਆਣੇ ਹੁੰਦੇ ਆ ਇਹ ਵੱਡੇ ਹੁੰਦੇ ਆ ਇਹ ਹੋਣਾ ਬਹੁਤ ਜ਼ਰੂਰੀ ਹੈ ਤੇ ਹੁਣ ਮੈਂ ਤਾਂ ਆਪ ਇਹਨਾਂ ਵਰਗਾ ਜੇ ਹੁੰਦਾ ਜਾ ਰਿਹਾ ਵੀ ਮੈਨੂੰ ਵੀ ਉੱਥੇ ਮੇਰੀ ਵੀ ਜਾ ਕੇ ਸੰਗਤ ਵਿੱਚ ਜਵਾਂ ਲੱਗ ਜਾਂਦੇ ਉੱਥੇ ਬਹਿ ਜਾਈਦਾ ਜੀ ਕਰ ਯਾਰ ਇੱਥੇ ਬਣ ਕੇ ਬਾਹਰ ਵੀ ਕਰਨਾ ਪਾਸ ਕਰਕੇ ਦੇਖਾਂਗੇ ਉੱਥੇ ਇਹ ਜਦੋਂ ਅਸੀਂ ਵਿੱਚ ਪਵਾਂਗੇ ਕਿਤਾਬਾਂ ਇਸ ਲਿਟਰੇਚਰ ਚ ਪਾਵਾਂਗੇ ਧਾਰਮਿਕ ਲਿਟਰੇਚਰ ਚ ਫਿਰ ਸਾਨੂੰ ਗੁਰਬਾਣੀ ਦੀ ਵੀ ਬਹੁਤ ਸਮਝ ਆਉਂਦੀ ਹੈ ਉਹਦੇ ਅਰਥ ਆਪਣੇ ਆਪ ਹੀ ਤੁਹਾਨੂੰ ਪਤਾ ਲੱਗਣ ਲੱਗ ਜਾਂਦੇ ਹੈਗੇ ਜਿੰਨਾ ਚਿਰ ਤੁਹਾਨੂੰ ਕਿਸੇ ਜੀਵਨ ਵਰਤਾਂਤ ਦਾ ਨੀ ਨਾ ਪਤਾ ਲੱਗਦਾ ਗੁਰੂ ਦੇ ਜੀਵਨ ਵਰਤਾਂਤ ਗੁਰੂ ਸਾਹਿਬ ਜੀ ਦੀ ਜ਼ਿੰਦਗੀ ਦਾ ਗੁਰੂ ਹਰਗੋਬਿੰਦ ਸਿੰਘ ਯਾਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਲਾਸਟ ਕਰਤਾਰਪੁਰ ਦੀ ਲੜਾਈ ਤੋਂ ਬਾਅਦ ਕਮਰ ਕਸਾ ਹੀ ਸਮਝ ਖੋਲਦੇ ਆ ਤਾਂ ਉਹ ਦੱਸਦੇ ਆ ਵੀ ਉਹਨਾਂ ਦੇ 52 ਨਿਸ਼ਾਨ ਸੀਗੇ ਜਖਮਾਂ ਦੇ। ਮਤਲਬ ਇਹ ਉਦੋਂ ਬਾਅਦ ਪਤਾ ਲੱਗ ਗਿਆ ਗੁਰੂ ਨੇ ਸਾਡੇ ਵਾਸਤੇ ਕਿੰਨਾ ਕੁਛ ਕੀਤਾ, ਉਹ ਕੀ ਕੁਛ ਕਰ ਗਏ। ਅੱਛਾ ਗੁਰੂ ਦੇ ਸਿੱਖ ਉਸ ਵੇਲੇ ਦੇ ਜਿਹੜੀ ਉਹਨਾਂ ਦੀ ਗੁਰੂ ਪ੍ਰਤੀ ਕਿੰਨੀ ਆਸਥਾ ਸੀ, ਕਿੰਨੀ ਸ਼ਰਧਾ ਸੀ, ਕਿੰਨਾ ਉਹਨਾਂ ਦੇ ਨਾਂ ਤੇ ਚੱਲਦੇ ਸੀਗੇ। ਗੁਰੂ ਗੋਬਿੰਦ ਸਿੰਘ ਦੀ ਇੱਕ ਚਿੱਠੀਆਂ ਪੰਜ ਬੰਦੇ ਘੱਲ ਦਿੰਦੇ, ਪੰਜ ਬੰਦੇ ਚਿੱਠੀਆਂ ਘੱਲ ਦਿੰਦੇ, ਸਾਰਾ ਜਿਹੜਾ ਇੱਧਰ ਖਿੱਤਾ ਆਪਣਾ ਪੰਜਾਬ ਦਾ ਜੁੜ ਜਾਂਦਾ ਹੈ। ਮਤਲਬ ਗੁਰੂ ਚਲੇ ਗਏ, ਬੰਦਾ ਬਹਾਦਰ ਚਲਾ ਗਿਆ ਤੇ ਇੱਥੇ ਬੜੈਲ ਦੇ ਵਿੱਚ ਆ ਕੇ ਗੁਰੂ ਦੇ ਜਿਹੜੇ ਜਰਨੈਲ ਸੀ ਬਾਰ ਸਿਓ ਸ਼ਾਮ ਸਿਓ ਉਹ ਵਿਚਾਰੇ ਮਗਰੋਂ ਲੜ ਰਹੇ ਆ, ਕਿਹਦੀ ਖਾਤਰ ਉਹ ਲੱਗ ਰਹੇ ਤੇ ਕਿਹਦੀ ਖਾਤਰ ਲੜੇ, ਸਾਡੀ ਖਾਤਰ ਲੜੇ। ਉਹ ਗੁਰੂਆਂ ਦੇ ਉਹ ਗੁਰੂ ਨੂੰ ਮੁੱਖ ਰੱਖ ਕੇ ਲੜੇ ਹੈਗੇ। ਉਹ ਨਾ ਇਹਨਾਂ ਚੀਜ਼ਾਂ ਨੂੰ ਅਸੀਂ ਪੜ੍ਹਦੇ ਹਾਂ ਤਾਂ ਕਿਵੇਂ ਪਤਾ ਲੱਗਦਾ ਯਾਰ ਉਹਨਾਂ ਦੇ ਅੰਦਰ ਦੀ ਜਿਹੜੀ ਉਹ ਜਿਹੜੀ ਸਿਮ ਸੀ ਜਾਂ ਚਿੱਪ ਸੀ ਜਾਂ ਉਹਨਾਂ ਦੇ ਅੰਦਰ ਜਿਹੜੀ ਚੀਜ਼ ਪਈ ਸੀਗੀ ਉਹ ਕੈਸੀ ਸੀਗੀ ਤੇ ਅਸੀਂ ਕੀ ਚੀਜ਼ ਹੈਗੇ ਆ, ਅਸੀਂ ਕਿੱਡੇ ਅਗਿਰਤ ਕਰਨ ਲੋਕ ਅਸੀਂ ਹੈ ਜਿਹੜੇ ਅਸੀਂ।
ਹੁਣ ਮੇਰੇ ਮਨ ਚ ਇੱਕ ਹੋਰ ਇੱਕ ਸਵਾਲ ਮੇਰੇ ਮਨ ਚ ਹੋਰ ਜਾਗਿਆ ਹੋਇਆ ਵੀ ਤੁਸੀਂ ਬੜੀ ਬਰੀਕੀ ਨਾਲ ਇਕੱਲੇ ਇਕੱਲੇ ਕਰੈਕਟਰ ਬਾਰੇ ਪੜ੍ਹਿਆ, ਬਹੁਤ ਸਾਰੀ ਘੋਖ ਪੜਤਾਲ ਕੀਤੀ ਤੇ ਉਸ ਪੜਤਾਲ ਤੋਂ ਬਾਅਦ ਤੁਸੀਂ ਇਹ ਕਿਤਾਬ ਲੈ ਕੇ ਆਏ ਹੋ। ਤੇ ਇੱਦਾਂ ਹੁੰਦਾ ਇੱਕ ਲੇਖਕ, ਕਿਉਂਕਿ ਮੈਂ ਵੀ ਚਲੋ ਇਸ ਕਿੱਤੇ ਚ ਪੈਰ ਹੱਥ ਪੈਰ ਮਾਰਦਾ, ਇਹ ਇਸ ਲੇਖਕ ਦੇ ਨਾ ਇੱਕ ਖੁਦ ਦਾ ਮੋਹ ਪਿਆਰ ਜਾਗ ਜਾਂਦਾ ਕਿਸੇ ਨਾ ਕਿਸੇ ਗੱਲ ਨਾਲ, ਕਿਸੇ ਨਾ ਕਿਸੇ ਕਰੈਕਟਰ ਨਾਲ। ਇਹ ਤੁਸੀਂ ਨੌ ਕਰੈਕਟਰ ਜਿਹੜੇ ਨੌਵੇਂ ਦੇ ਨੌਵੇਂ ਮਹਾਨ ਕਰੈਕਟਰ ਆ, ਪਰ ਸਾਨੂੰ ਤੁਹਾਨੂੰ ਸਭ ਤੋਂ ਵੱਧ ਜਿਹੜਾ ਇਹਦੇ ਚੋਂ ਆਪਣੇ ਜੇ ਤੁਸੀਂ ਆਪਦੇ ਪੱਧਰ ਤੇ ਸਮੀਖਿਆ ਕਰੋ ਤੇ ਕਿਹੜੇ ਕਰੈਕਟਰ ਨੂੰ ਲਿਖ ਕੇ ਜਾਂ ਕਿਹੜੇ ਕਰੈਕਟਰ ਬਾਰੇ ਜਾਣ ਕੇ ਜਿਗਿਆਸਾ ਵੀ ਵਧੀ ਤੇ ਤੁਹਾਨੂੰ ਪ੍ਰੇਰਨਾ ਵੀ ਵੱਧ ਮਿਲੀ?
ਬੇਇਨਸਾਫੀ ਹੋਊਗੀ ਕਿਉਂਕਿ ਗੁਰੂ ਸਾਹਿਬ ਦੇ ਮਰੀਦ ਸੀਗੇ, ਗੁਰੂ ਨਾਨਕ ਦਾ ਮਰੀਦ ਜਾਂ ਗੁਰੂ ਅਰਜਨ ਸਾਹਿਬ ਦੇ ਜਾਂ ਛੇਵੇਂ ਪਾਤਸ਼ਾਹ ਦੇ ਨੌਵੇਂ ਪਾਤਸ਼ਾਹ ਦਸਵੇਂ ਦਾ, ਇਹ ਗੁਰੂ ਤਾਂ ਇੱਕ ਹੀ ਸਾਰੇ, ਇਸ ਵਿੱਚ ਉਹਨਾਂ ਦੇ ਮਰੀਦ ਵੀ ਬਰਾਬਰ ਆ, ਉੱਥੇ ਬਰਾਬਰ ਦਾ ਸਾਰਾ ਕੁਛ ਆ ਰਿਹਾ। ਉੱਥੇ ਇਹ ਕਹਿਣਾ ਵੀ ਮੈਂ ਇਹਨੂੰ ਜਿਆਦਾ ਲਾਈਕ ਕਰਦਾ ਇਹਦਾ ਸੀ। ਹੁਣ ਜੇ ਵੇਖੀਏ ਵੇਖੋ ਮਤਲਬ ਜੇ ਤੂੰ ਕਰਨਾ ਹੀ ਆ ਤਾਂ ਫਿਰ ਭਾਈ ਮਰਦਾਨੇ ਨਾਲੋਂ ਵੱਡਾ ਮਰੀਦ ਤਾਂ ਕੋਈ ਹੋ ਹੀ ਨੀ ਸਕਦਾ। ਸਿੱਖ ਪੰਥ ਮੈਂ ਗੁਰੂਆਂ ਨੂੰ
ਛੱਡੋ,
ਸਿੱਖ ਪੰਥ ਦੀ ਗੱਲ ਆ ਦਿੰਦਾ, ਸਿੱਖ ਧਰਮ ਦਾ। ਪਰ ਗੱਲ ਵੀ ਵੇਖੋ ਉਹ ਮਰਦਾਨਾ ਕਤਾਲੀਆਂ ਦਾ ਤੇ ਗੁਰੂ ਕੱਤੀਆਂ ਦਾ ਤੇ ਪਹਿਲੀ ਦਾਸੀ ਦੇ ਗਏ ਆ। ਜਦੋਂ ਬਾਬਾ ਜਦੋਂ ਉੱਥੇ ਖੁਰਮ ਦਰਿਆ ਤੇ ਜਾਂਦੇ ਆ ਤੇ ਉੱਥੇ ਜਾ ਕੇ ਮਰਦਾਨਾ ਸਾਹਿਬ ਦਾ ਦਿਨ ਪੂਰੇ ਹੋਣ ਵਾਲੇ ਆ ਹੋ ਜਾਂਦੇ ਆ। ਮੇਰੇ ਖਿਆਲ ਗੁਰੂ ਸਾਹਿਬ 1548 ਵਿੱਚ 1547 ਪੂਰੇ ਹੋਏ ਸੀਗੇ ਕਾਲ ਪਿਆਣਾ ਕਰਕੇ ਤੇ ਉਹ 34 ਚ ਹੁੰਦਾ ਮਰਦਾਨਾ
34
ਚ ਤੇ ਗੁਰੂ ਨੇ ਫਿਰ ਉਹ ਵੇਖੋ ਉਹ ਉੱਥੇ ਉਦੋਂ ਬਾਅਦ ਉਦਾਸੀਆਂ ਛੱਡਤੀਆਂ ਤੇ ਉਦਾਸੀ ਛੱਡਤੀ ਚੱਲਦਾ ਉਹਨੇ ਕਹਿੰਦੇ ਹੁਣ ਨੀ ਹੁਣ ਚੱਲਦੇ ਵਾਪਸ ਆ ਗਏ ਉੱਥੇ ਚੱਲ ਗਿਆ ਜੀ। ਅੱਛਾ ਫਿਰ ਉਹਦੇ ਬੱਚਿਆਂ ਨੂੰ ਉਹਨਾਂ ਨੂੰ ਦਿੱਤੀ, ਉਹਨਾਂ ਨੂੰ ਮੰਜੀ ਬਖਸ਼ੀ ਗੁਰੂ ਸਾਹਿਬ ਨੇ, ਵੇਖ ਉਹਨੂੰ ਕਿੰਨਾ ਮਾਣ ਦਿੱਤਾ। ਉਹਦੇ 3 ਸਲੋਕ ਗੁਰੂ ਗ੍ਰੰਥ ਚ ਪਾ ਗਏ ਉਹਨੂੰ ਗੁਰਬਾਣੀ ਦਾ ਪਹਿਲਾ ਜਿਹੜਾ ਸੀ ਪਹਿਲਾ ਬੰਦਾ ਭੈਣ ਵਿੱਚ ਉਹਨੂੰ ਦਰਜ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ ਏਡਾ ਵੱਡਾ ਮਾਣ ਦਿੱਤਾ ਉਹਨੂੰ, ਬਾਕੀ ਭਾਈ ਭਾਈ ਦੀ ਰੁੱਤ ਉਹਨੂੰ ਦਿੱਤਾ ਰੁਤਬਾ।
ਜੀ 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 ਬਹੁਤ ਜਦੋਂ ਮਾਣ ਮੱਤੀਆਂ ਗੱਲਾਂ
ਗੁਰੂ ਸਾਹਿਬ ਨੇ ਇੱਕ ਵਾਰੀ ਨੀ ਉਹਨੂੰ ਕਿਹਾ ਵੀ ਤੂੰ ਇਸਲਾਮ ਆ ਯਾਰ ਤੂੰ ਇੱਧਰ ਆ ਜਾ, ਇੱਕ ਵਾਰੀ ਨੀ ਕਿਹਾ, ਸਗੋਂ ਉਹਨੂੰ ਕਿਹਾ ਵੀ ਤੂੰ ਆਪਦੇ ਹੀ ਰਹਿ, ਤੈਨੂੰ ਆ ਤੇਰਾ ਇੱਕ ਵਾਰ।
ਜੀ 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 ਦੇਖੋ ਇਹ ਅੱਜ ਦੇ ਯੁੱਗ ਵਾਲੇ ਲੋਕਾਂ ਲਈ ਬਹੁਤ ਵੱਡੀ ਸਿੱਖਿਆ ਦੀ ਗੱਲ ਆ, ਜਿਹੜੇ ਅੱਜ ਦੇ ਯੁੱਗ ਦੇ ਵਿੱਚ ਧਰਮ ਦੇ ਨਾਂ ਤੇ ਵੰਡਦੇ ਆ ਨਾ ਇੱਕ ਦੂਜੇ ਨੂੰ, ਉਹ ਗੁਰੂ ਨਾਨਕ ਦੇ ਫਲਸਫੇ ਤੋਂ ਤਾਂ ਪਹਿਲੇ ਦਿਨ ਹੀ ਦੂਰ ਹੋ ਜਾਂਦੇ ਆ। ਸੋ ਇਹ ਸੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਜਿਹੜਾ ਉਹਨਾਂ ਨੇ ਜੀਵਨ ਜਾਚ ਜਿਉਂ ਕੇ ਦਿਖਾਇਆ ਲੋਕਾਂ ਨੂੰ, ਨਾ ਕਿ ਇਕੱਲਾ ਉੱਤੋਂ ਗੱਲਾਂ ਕਰਕੇ ਇਕੱਲੇ ਪ੍ਰਵਚਨ ਨਹੀਂ ਕੀਤੇ, ਉਹਨਾਂ ਨੇ ਜੇ ਖੇਤੀ ਵੀ ਆ ਕਰਕੇ ਦਿਖਾਈ, ਕਰਮ ਵੀ ਆ ਕਰਕੇ ਦਿਖਾਇਆ, ਹਰ ਜੀਵਨ ਦੇ ਵਿੱਚ ਹਰ ਚੀਜ਼ ਜਿਉਂ ਕੇ ਦਿਖਾਈ ਆ। ਇਹ ਇਸ ਕਰਕੇ ਜਿਹੜਾ ਸਿੱਜਦਾ ਅਸੀਂ ਕਰਦੇ ਹਾਂ ਤੇ ਅਸੀਂ ਸਾਨੂੰ ਅਸੀਂ ਕਹਿ ਦਿੰਦੇ ਹਾਂ ਵੀ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਮੰਨਦੇ ਹਾਂ, ਪਰ ਮੰਨਣ ਤੋਂ ਅਸੀਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਹਜੇ ਦੂਰ ਹਾਂ। ਬਹੁਤ ਖੂਬਸੂਰਤ ਤੁਸੀਂ ਗੱਲ ਕਹੀ ਆ ਜਿਹੜੀ ਭਾਈ ਮਰਦਾਨਾ ਦੇ ਮਾਮਲੇ ਚ ਕਹੀ ਆ, ਸੋ ਦੇਖੋ ਜੀ ਪ੍ਰੋਗਰਾਮ ਦੇ ਵਿਚ ਸਮਾਂ ਵੀ ਬੜੀ ਤੇਜ਼ੀ ਨਾਲ ਭੱਜਿਆ ਜਾ ਰਿਹਾ ਤੇ ਤੁਹਾਡੀਆਂ ਗੱਲਾਂ ਵੀ ਲੋਕ ਸਾਰੇ ਬੜੇ ਪਸੰਦ ਕਰ ਰਹੇ ਆ ਤੇ ਤੁਸੀਂ ਹਰਮਨ ਰੇਡੀਓ ਦੇ ਪਰਿਵਾਰ ਦਾ ਇੱਕ ਹਿੱਸਾ ਸੋ ਸਾਡੀ ਦੇਖੋ ਜੇ ਸਾਡੇ ਇੱਕ ਪਰਿਵਾਰ ਵੱਲੋਂ ਜੇ ਕੋਈ ਚੰਗਾ ਕਾਰਜ ਕੀਤਾ ਜਾਂਦਾ ਤਾਂ ਸਾਡਾ ਵੀ ਮਾਣ ਨਾਲ ਸਿਰ ਉੱਚਾ ਹੋਇਆ ਤੇ ਅੱਜ ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ ਵੀ ਇੱਕ ਬਹੁਤ ਵੱਡਾ ਤੇ ਵਧੀਆ ਪ੍ਰੋਜੈਕਟ ਜਿਹੜਾ ਦੁਨੀਆਂ ਦੀ ਝੋਲੀ ਤੁਸੀਂ ਪਾਇਆ ਤੇ ਇਹ ਜਿਹੜੀਆਂ ਸਦੀਵੀ ਚੀਜ਼ਾਂ ਹੁੰਦੀਆਂ ਇਹ ਕਿਤੇ ਨਾ ਕਿਤੇ ਲੁਕਾਈ ਦਾ ਭਲਾ ਵੀ ਕਰਦੀਆਂ ਤੇ ਇਹਨਾਂ ਨੇ ਤੁਹਾਡੇ ਲਈ ਵੀ ਇੱਕ ਮੀਲ ਪੱਥਰ ਲਾਇਆ ਤਾਂ ਜੇ ਰਹਿੰਦੀ ਦੁਨੀਆਂ ਤੱਕ ਜਦੋਂ ਵੀ ਗੱਲ ਚੱਲੂਗੀ ਤਾਂ ਗੱਜਣ ਵਾਲੇ ਸੁਖਮੰਦਰ ਚਾਹੇ 50 ਸਾਲ ਅਖਬਾਰਾਂ ਦੇ ਵਿੱਚ ਆਰਟੀਕਲ ਲਿਖਦੇ ਰਹਿਣ ਪਿੰਡ ਦੀਆਂ ਗੱਲਾਂ ਕਰਦੇ ਰਹਿਣ ਬੜੀਆਂ ਚੰਗੀਆਂ ਲੱਗਣਗੀਆਂ ਸਮਕਾਲੀ ਬਹੁਤ ਵਧੀਆ ਉਹਨੂੰ ਤਾਰੀਫ ਕਰਨਗੇ ਪਰ ਜਿਹੜੀ ਕਿਤਾਬ ਇਹ ਲਿਖੀ ਗਈ ਆ ਜਾਂ ਕਿਤਾਬ ਵਾਹਿਗੁਰੂ ਨੇ ਤੁਹਾਡੇ ਤੋਂ ਲਿਖਵਾਈ ਗਈ ਆ ਤਾਂ ਇਹ ਇੱਕ ਸਦੀਵੀ ਚੀਜ਼ ਹੋ ਗਈ ਆ ਇਹ ਉਹ 50 ਸਾਲ ਵੀ ਇਹਨੂੰ ਜਿਹੜੇ ਲੇਖ ਲਿਖੇ ਵੀ 50 ਸਾਲ ਇਹਨੂੰ ਨਹੀਂ ਕਿਤੇ ਵੀ ਬੀਟ ਕਰ ਸਕਣਗੇ ਇਹ ਬੋਲਦੀ ਰਹੂਗੀ ਜੀ ਰਹਿੰਦੀ ਦੁਨੀਆਂ ਤੱਕ ਸੋ ਅਸੀਂ ਸਾਡੇ ਸਰੋਤਿਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਲਾਇਬ੍ਰੇਰੀ ਜਿਹੜੀ ਘਰੇਲੂ ਲਾਇਬ੍ਰੇਰੀ ਹੁੰਦੀ ਹੈ ਨਾ ਉਸ ਲਾਇਬ੍ਰੇਰੀ ਦਾ ਸ਼ਿੰਗਾਰ ਹੁੰਦੀਆਂ ਜਾਂ ਕਿਤਾਬਾਂ ਕਾਰਨ ਕੀ ਆ ਕੱਲ ਨੂੰ ਤੁਸੀਂ ਬੱਚਿਆਂ ਨੂੰ ਕੋਈ ਵੀ ਚੀਜ਼ ਪਾਸ ਆਉਣ ਕਰਨੀ ਚਾਹੁੰਦੇ ਹੋ ਤੁਸੀਂ ਬਰੀਫਲੀ ਬੱਚੇ ਨੂੰ ਸਮਝਾ ਸਕਦੇ ਹੋ ਬੱਚੇ ਕਿੰਨਾ ਕੁ ਬੈਠਦੇ ਆ ਤੁਹਾਡਾ ਕਿੰਨਾ ਕੁ ਸੁਣਦੇ ਆ ਪਰ ਜੇ ਤੁਸੀਂ ਬੱਚੇ ਨੂੰ ਇਹਦੀ ਕਿਤਾਬ ਦਿਓ ਵੀ ਇਹ ਕਿਤਾਬ ਪੜ੍ਹ ਤੇਰੇ ਤੋਂ ਸਵਾਲ ਕਰ ਤਾਂ ਮੈਨੂੰ ਲੱਗਦਾ ਵੀ ਅਸੀਂ ਸਹੀ ਮਾਇਨਿਆਂ ਦੇ ਵਿੱਚ ਆਪਣੀ ਵਿਰਾਸਤ ਆ ਜਿਹੜੀ ਅੱਗੇ ਤੋਰਾਂਗੇ ਸੋ ਇਹ ਵਿਰਾਸਤ ਤੋਰਨ ਲਈ ਸਾਡੇ ਨੂੰ ਇੱਕ ਜ਼ਰੀਆ ਦਿੱਤਾ ਤੁਸੀਂ ਬਹੁਤ ਖੂਬਸੂਰਤ ਇਸ ਲਈ ਅਸੀਂ ਫੇਰ ਤੁਹਾਡੇ ਧੰਨਵਾਦ ਕਰਦੇ ਹਾਂ ਜਾਂਦੇ ਜਾਂਦੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਤੁਸੀਂ ਕੁਛ ਕਹਿਣਾ ਚਾਹੋ
ਬਹੁਤ ਮਿਹਰਬਾਨੀ ਮਿੰਟੂ ਜੀ ਬਹੁਤ ਤੁਹਾਡੀਆਂ ਗੱਲਾਂ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਵੀ ਆਪਣੀਆਂ ਗੱਲਾਂ ਕਰ ਸਕਿਆ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਤੇ ਹਰਮਨ ਰੇਡੀਓ ਤਾਂ ਮੇਰਾ ਆਪਦਾ ਹੀ ਹੈ ਘਰ ਹੀ ਹੈ ਘਰਾਣਾ ਹੀ ਹੈ ਤੇ ਮੈਂ 1.5 ਸਾਲ ਤੱਕ ਲਗਾਤਾਰ ਉਦੋਂ ਆਪਾਂ ਪਿੰਡ ਦੀਆਂ ਗੱਲਾਂ ਕਰਦੇ ਰਹੇ ਉਹ ਵੀ ਠੀਕ ਸੀਗੀਆਂ ਉਹ ਵੀ ਇੱਕ ਉਹ ਸਭਿਆਚਾਰ ਵੀ ਮਨੁੱਖਤਾ ਦਾ ਸਭਿਆਚਾਰ ਹੀ ਹੈ ਉਹਦੇ ਚ ਵੀ ਆਪਾਂ ਕਿਹੜਾ ਵੀ ਹੋਰ ਪਾਸੇ ਕਿਤੇ ਗਏ ਸੀਗੇ ਪਰ ਇਹ ਥੋੜਾ ਜਿਹਾ ਹੱਥ ਮੈਂ ਤੇ ਮੈਨੂੰ ਹਰਮਨ ਰੇਡੀਓ ਦੇ ਨਾਲ ਗੱਲ ਕਰਨ ਤੇ ਇਸ ਮਾਧਿਅਮ ਰਾਹੀਂ ਮੇਰੇ ਕੋਲ ਪਹਿਲਾਂ ਹੀ ਰੇਡੀਓ ਹੈ ਜਿਹਦੇ ਨਾਲ ਮੈਂ ਪਹਿਲੀ ਇੰਟਰਵਿਊ ਹੋਈ ਹੈ ਜਾਂ ਤੁਸੀਂ ਗੱਲ ਮੇਰੇ ਨਾਲ ਸਾਂਝੀ ਕੀਤੀ ਹੈ ਤੇ ਮੈਂ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦੀ ਹਾਂ ਹਰਮਨ ਰੇਡੀਓ ਮੇਰਾ ਆਪਦਾ ਰੇਡੀਓ ਮੇਰਾ ਆਪਦਾ ਘਰ ਹੀ ਹੈ ਮੇਰੇ ਆਪਦੇ ਦੋਸਤਾਂ ਦਾ ਰੇਡੀਓ ਹੈ ਤੇ ਮੇਰੇ ਜਿਹੜੇ ਸਰੋਤੇ ਵੀ ਆ ਉਹ ਵੀ ਮੇਰਾ ਆਪਦਾ ਪਰਿਵਾਰ ਹੀ ਲੱਗਦਾ ਹੈ ਮੇਰੀ ਜਿਹੜੀ ਆਸਟ੍ਰੇਲੀਆ ਚ ਜੇ ਮੈਨੂੰ ਕੋਈ ਜਾਣਦਾ ਤੇ ਹਰਮਨ ਰੇਡੀਓ ਦਾ ਕਾਰਨ ਸੀ ਉਹੀ ਇਹੀ ਮਾਧਿਅਮ ਸੀਗਾ ਜਿਹਦੇ ਕਰਕੇ ਹੋਇਆ
ਜੀ 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 ਸੋ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਰਮਨ ਰੇਡੀਓ ਨਾਲ ਫੇਰ ਤੁਹਾਡੀ ਸਾਂਝ ਬਣਾਵਾਂਗੇ ਜੀ ਕਿਤੇ ਨਾ ਕਿਤੇ ਜ਼ਰੂਰ ਸਾਂਝ ਪਾਉਂਦੇ ਰਹਾਂਗੇ ਪਰ ਫਿਲਹਾਲ ਗ੍ਰਿਫਟ ਦੀਆਂ ਗੇਮਾਂ ਤੇ ਇਸ ਬੁੱਕ ਨੂੰ ਅਸੀਂ ਲਾਂਚ ਕਰਨ ਦਾ ਜਿਹੜਾ ਸਬੱਬ ਬਣਾ ਰਹੇ ਹਾਂ ਸੋ ਗ੍ਰਿਫਟ ਜਿੰਨੇ ਵੀ ਸੱਜਣ ਮਿੱਤਰ ਆ ਰਹੇ ਆ ਉਹਨਾਂ ਨੂੰ ਬੇਨਤੀ ਆ ਵੀ ਉਹ ਜ਼ਰੂਰ ਇਸ ਕਾਰਜ ਚ ਹਿੱਸਾ ਪਾਉਣ ਤੇ ਕੋਸ਼ਿਸ਼ ਹੈ ਜੀ ਕਿਤਾਬਾਂ ਵੱਧ ਤੋਂ ਵੱਧ ਜਿਹੜੀਆਂ ਆਪਾਂ ਉਹਨਾਂ ਨੂੰ ਕਹਿ ਕੇ ਜਿਹੜੇ ਸਪੋਂਸਰ ਨੇ ਕਿਤਾਬ ਦੇ ਪਬਲਿਸ਼ਰ ਨੇ ਉਹਨਾਂ ਨੂੰ ਕਹਿ ਕੇ ਆਸਟ੍ਰੇਲੀਆ ਦੀਆਂ ਸਾਰੇ ਗੁਰੂ ਘਰਾਂ ਦੇ ਵਿੱਚ ਲਾਇਬ੍ਰੇਰੀਆਂ ਚ ਕਿਤਾਬ ਨੂੰ ਪਹੁੰਚਾਈਏ ਕਿਵੇਂ ਨਾ ਕਿਵੇਂ ਸੋ ਸਾਡੇ ਸੱਜਣ ਮਿੱਤਰ ਕਿਤਾਬਾਂ ਪ੍ਰਤੀ ਇੱਥੇ ਆਸਟ੍ਰੇਲੀਆ ਚ ਕਾਫੀ ਕੰਮ ਵੀ ਕਰ ਰਹੇ ਆ ਤੇ ਇਹ ਹੋਰ ਵੀ ਤੁਸੀਂ ਸਾਰੇ ਜਾਣੇ ਯੋਗਦਾਨ ਪਾਓ ਤਾਂ ਕਿ ਇਹ ਜੀ ਕਿਤਾਬ ਜੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੂਗੀ ਜਿੱਥੇ ਉਹ ਗਿਆਨ ਵੰਡੂਗੀ ਉੱਥੇ ਪਬਲਿਸ਼ਰਾਂ ਨੂੰ ਵੀ ਹੌਸਲਾ ਦੇਊਗੀ ਵੀ ਇਹਦੀਆਂ ਕਿਤਾਬਾਂ ਵੀ ਛਾਪਣ ਚ ਉਹਨਾਂ ਨੂੰ ਕੁਛ ਨਾ ਕੁਛ ਮਿਲਦਾ ਸੋ ਬਹੁਤ ਮਿਹਰਬਾਨੀ
ਹਾਂ ਇਹ ਸੀ ਮਿੰਟੂ ਸਾਹਿਬ ਗੱਲ ਇੱਕ ਗੱਲ ਦੱਸਣੀ ਸੀ ਕਿ ਇਹਦੇ ਵਿੱਚ ਜਿਹਨਾਂ ਬੰਦਿਆਂ ਨੇ ਮੁੱਖ ਬੰਦ ਲਿਖੇ ਆ ਉਹਨਾਂ ਦਾ ਮੈਂ ਤੁਹਾਨੂੰ ਨਾਂ ਦੱਸਣਾ ਸੀਗਾ ਉਹਨਾਂ ਵਿੱਚ ਸਭ ਤੋਂ ਪਹਿਲਾਂ ਹੈਗੇ ਬਦੰਤੀ ਸਾਹਿਬ ਆ ਜਿਹਨਾਂ ਦਾ ਮੁੱਖ ਬੰਦ ਲਿਖਿਆ ਉਹਨਾਂ ਨੇ ਪਹਿਲਾਂ ਬਦੰਤੀ
ਸਾਹਿਬ
ਜਗਿੰਦਰ ਸਿੰਘ ਫਿਰ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਪਟਿਆਲਾ ਉਹਨਾਂ ਦਾ ਬਹੁਤ ਸੋਹਣਾ ਮੁੱਖ ਬੰਦ ਵਿੱਚ ਹੈਗਾ ਫਿਰ ਸਾਡੇ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਜੀ ਹੈ ਫਿਰ ਉਸ ਤੋਂ ਬਾਅਦ ਹਰਪਾਲ ਸਿੰਘ ਪੰਨੂ ਜਿਹੜੇ ਇਸ ਖੇਤਰ ਦੇ ਬੰਦੇ ਉਹਨਾਂ ਦਾ ਵੀ ਹੈਗਾ ਬੱਚੇ ਦੇ ਤੇ ਭੁੱਲਰ ਸਾਹਿਬ ਗੁਰਦੇਵ ਸਿੰਘ ਜੀ ਉਹਨਾਂ ਦਾ ਹੈ ਤੇ ਸੁਖਦੇਵ ਸਿਰਸਾ ਦੇਖੋ ਅਸੀਂ ਕਹਿ ਦਿੰਦੇ ਇਹ ਦੂਜੇ ਆ ਖੱਬੇ ਛੱਬੇ ਆ ਪਰ ਉਹਨਾਂ ਨੇ ਬਹੁਤ ਸੋਹਣਾ ਦੇ ਵਿੱਚ ਲਿਖਿਆ ਹੋਇਆ ਤੇ ਇਸ ਤਰ੍ਹਾਂ ਇਹਨਾਂ ਸਾਰਿਆਂ ਦਾ ਪਹਿਲਾਂ ਇਹਨਾਂ ਦੇ ਮੁੱਖ ਬੰਦ ਪਾਏ ਹੋਏ ਬੁੱਕ ਵਿੱਚ ਹੈਗੇ ਆ
ਬਹੁਤ ਵੱਡੇ
ਬਹੁਤ ਹੀ ਵੱਡੇ ਕਿਤਾਬ
ਬਹੁਤ ਵੱਡੇ ਨਾਂ ਜਿਹਨਾਂ
ਬਹੁਤ ਹੀ ਵੱਡੀ ਕਿਤਾਬ ਨਹੀਂ ਹੈ ਇਹ 180 ਪੇਜ ਦੀ ਕਿਤਾਬ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਮੈਂ ਖੁੱਲ ਨਹੀਂ ਲੈ ਸਕਦੇ ਕੋਈ ਕਲਪਨਾ ਨਹੀਂ ਪਾ ਸਕਦੇ ਡਰ ਕੇ ਸੰਭਲ ਕੇ ਲਿਖਣ ਵਾਲਾ ਕੰਮ ਹੈ ਪਰ ਫਿਰ ਵੀ ਮੈਂ ਆਪਣਾ ਲਿਖਿਆ ਆਪਣੇ ਵੱਲੋਂ ਵੀ ਕਿਉਂਕਿ ਮੈਂ ਕੋਈ ਇਤਿਹਾਸਕਾਰ ਨੀ ਤੇ ਮੈਂ ਕੋਈ ਧਰਮ ਦਾ ਵੱਡਾ ਗਿਆਤਾ ਨੀਗਾ। ਮੈਥੋਂ ਫਿਰ ਵੀ ਉਕਾਈਆਂ ਹੋ ਸਕਦੀਆਂ, ਹੋ ਹੀ ਗਈਆਂ, ਹੋ ਵੀ ਜਾਂਦੀਆਂ ਹੁੰਦੀਆਂ, ਹੋ ਸਕਦੀਆਂ। ਉਹਦੇ ਚ ਮੈਂ ਪਹਿਲਾਂ ਹੀ ਮਾਫ਼ੀ ਮੰਗ ਲਈ, ਕਿਉਂਕਿ ਇਹ ਧਰਮ ਦੀ ਕਿਤਾਬ ਆ, ਇਤਿਹਾਸ ਦੀ ਕਿਤਾਬ ਆ। ਇਤਿਹਾਸ ਹਮੇਸ਼ਾ ਬਦਲਦੇ ਰਹਿੰਦੇ ਆ, ਕਿਸੇ ਬੰਦੇ ਇਤਿਹਾਸ ਹੋਰ ਤਰ੍ਹਾਂ ਦਾ ਹੁੰਦਾ, ਕਿਸੇ ਦਾ ਕਿਸੇ ਵਾਸਤੇ, ਕਿਸੇ ਦੀ ਸ਼ਰਧਾ ਹੋਰ ਢੰਗ ਦੀ, ਕਿਸੇ ਦੀ ਹੋਰ ਤਰ੍ਹਾਂ ਦੀ, ਇਸ ਤਰ੍ਹਾਂ।
ਸੋ ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਵੱਡੇ ਤੜਕੇ ਉੱਠ ਕੇ ਸਾਡਾ ਨਾਲ ਸਾਥ ਨਿਭਾਇਆ ਤੇ ਇੱਕ ਆਪਣੀ ਐਡੀ ਬਡਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੀ। ਸੋ ਮਿਲਦੇ ਹਾਂ ਜੀ ਫੇਰ ਕਦੇ ਜ਼ਰੂਰ ਕਿਸੇ ਹੋਰ ਪ੍ਰੋਗਰਾਮ ਚ, ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਕਿਤਾਬ ਨੂੰ ਆਪਣੇ ਪੱਧਰ ਤੇ ਜਿੰਨਾ ਕੁ ਵਧਾਵਾ ਦੇ ਸਕੀਏ।
ਕੋਈ ਨੀ, ਅੱਛਾ ਜੀ, ਵਾਹਿਗੁਰੂ ਜੀ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਗੱਜਣ ਵਾਲਾ ਸੁਖਮੰਦਰ ਸਾਡੇ ਨਾਲ ਜੁੜੇ ਹੋਏ ਸਨ ਤੇ ਹਰਮਨ ਰੇਡੀਓ ਤੋਂ ਤੁਸੀਂ ਇਹਨਾਂ ਦੀ ਆਵਾਜ਼ ਤੋਂ ਵਾਕਫ ਹੋ ਜੀ। ਤੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਨਾ ਮੈਂ ਸਰਬਜੀਤ ਨੂੰ ਬੇਨਤੀ ਕਰਦਾ ਵੀ ਇਹਨਾਂ ਦਾ ਪਿੰਡ ਵਾਲੀ ਗੱਲ ਇੱਕ ਪ੍ਰੋਗਰਾਮ ਚੱਲਦਾ ਸੀ ਤੇ ਉਹਦੇ ਜਿੰਗਲ ਚੱਲਦੇ ਸੀਗੇ ਇੱਕ ਜਾਂ ਦੋ, ਉਹ ਜਿੰਗਲ ਤੁਹਾਡੇ ਨਾਲ ਸਾਂਝੇ ਕਰਦੇ ਆ ਤੇ ਫਿਰ ਮੈਂ ਆਉਣਾ।
ਪਿੰਡ ਨੇ ਸਾਨੂੰ ਵਾਰਸ ਦਿੱਤਾ, ਪਿੰਡ ਨੇ ਦਿੱਤਾ ਬੁੱਲਾ, ਪਿੰਡ ਨੇ ਸਾਨੂੰ ਪੀਲੂ ਦਿੱਤਾ, ਪਿੰਡ ਨੇ ਦਿੱਤਾ ਦੁੱਲਾ, ਪਿੰਡ ਨੇ ਸਾਡੀ ਉਂਗਲੀ ਪਕੜੀ, ਪਿੰਡ ਨੇ ਤੁਰਨੇ ਲਾਇਆ, ਪਿੰਡ ਨੇ ਸਾਨੂੰ ਗੱਭਰੂ ਕੀਤਾ, ਪਿੰਡ ਨੇ ਹੱਸਣ ਸਿਖਾਇਆ, ਪਿੰਡ ਦੇ ਰਾਹ ਪਈਆਂ ਤੇ ਤੁਰਿਆ, ਤੁਰ ਕੇ ਵਾਟ ਲੰਘਾਈ, ਮਾਂ ਸਾਡੀ ਨੇ ਬੋਲੀ ਦਿੱਤੀ, ਅੱਖਰੀ ਸਾਂਝ ਪੁਆਈ। ਪਿੰਡ ਦੀਆਂ ਗੱਲਾਂ ਰੂਹ ਦੀਆਂ ਗੱਲਾਂ, ਸੁਣ ਸੁਣ ਚਿੱਤ ਨਸ਼ਿਆ ਏ ਜਾਂਦਾ, ਮਾਂ ਬੋਲੀ ਵਿੱਚ ਗੱਲ ਕਰਦਿਆਂ ਰੱਜ ਜਿਹਾ ਇੱਕ ਆਏ ਜਾਂਦਾ, ਰੱਜ ਜਿਹਾ ਇੱਕ ਆਏ ਜਾਂਦਾ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਹੈ ਇਹ, ਗੁਰੂਆਂ ਦੀ ਬਾਣੀ, ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਦਾ ਸੱਚਾ ਅਤੇ ਸੁੱਚਾ ਰਾਹ ਦਰਸਾਉਂਦੀ ਹੈ। ਉਹ ਪਿਆਰੇ ਧੰਨਤਾ ਦੇ ਯੋਗ ਹਨ ਜੋ ਕ੍ਰਿਸਤ ਵਿੱਚ ਰਹਿੰਦਿਆਂ ਹੋਇਆ, ਇਸ ਦੁਨੀਆ ਵਿੱਚ ਰਹਿੰਦਿਆਂ ਹੋਇਆ ਆਪਣੀ ਸੁਰਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਲਿਵਲੀਨ ਰੱਖਦੇ ਹਨ। ਜਿਵੇਂ ਕਿ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਹਨ, ਗੁਰ ਕਿਰਪਾ ਜਿਹੇ ਨਰ ਕੋ ਕੀਨੀ, ਤਹਿ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ।
ਪਿੰਡ ਵਾਲੀ ਗੱਲ ਦਾ ਤੁਸੀਂ ਜਿੰਗਲ ਸੁਣਿਆ ਤੇ ਤੁਹਾਨੂੰ ਬੜਾ ਚੰਗਾ ਲੱਗਿਆ, ਉਹਨਾਂ ਦੇ ਯਾਦਾਂ ਵੀ ਚੇਤੇ ਆਈਆਂ ਹੋਣਗੀਆਂ ਕਿਉਂਕਿ ਯਾਦਾਂ ਇਹ ਕਾਫੀ ਬਣੀਆਂ ਸਾਡੀਆਂ ਉਸ ਟਾਈਮ ਦੀਆਂ। ਤੇ ਇੱਧਰ ਕਾਲ ਆ ਰਹੀ ਸੀ ਸਰਦਾਰ ਬਲਵੀਰ ਸਿੰਘ ਸਿਡਨੀ ਹੋਰਾਂ ਦੀ, ਜਦੋਂ ਅਸੀਂ ਆਫ ਏਅਰ ਸੀ ਤੇ ਉਹਨਾਂ ਨੂੰ ਬੇਨਤੀ ਹੈ ਜੀ ਵੀ ਹੁਣ ਕਾਲ ਲਾਉਣ ਜ਼ਰੂਰ, ਉਹ ਸਾਡੇ ਨਾਲ ਗੱਲਬਾਤ ਕਰਨ, ਉਹ ਕਿਤਾਬ ਬਾਰੇ ਗੱਲਬਾਤ ਕਰਨੀ ਚਾਹੁੰਦੇ ਸੀ ਤੇ ਉਹ ਜ਼ਰੂਰ ਸਾਨੂੰ ਆਪਣੇ ਵਿਚਾਰ ਦੇਣ। ਤੇ ਇੱਧਰ ਈਮੇਲ ਜ਼ਰੀਏ ਜਾਂ ਮੈਸੇਜ ਜ਼ਰੀਏ ਸਾਡੇ ਨਾਲ ਬਹੁਤ ਸਾਰੇ ਲੋਕ ਜੁੜੇ ਆ। ਲਖਵਿੰਦਰ ਸਿੰਘ ਜੁੜੇ ਆ ਜੀ ਮੈਲਬਨ ਤੋਂ, ਕਾਫੀ ਚਿਰ ਪਹਿਲਾਂ ਉਹਨਾਂ ਦਾ ਮੈਸੇਜ ਆਇਆ ਸੀ ਇੰਟਰਵਿਊ ਤੋਂ ਪਹਿਲਾਂ, ਉਹਨਾਂ ਨੇ ਕਿਹਾ ਜੀ ਮਿੰਟੂ ਬਰਾੜ ਜੀ ਦੇ ਹਰਮਨ ਪਰਿਵਾਰ ਦੇ ਸਭ ਨੂੰ ਸਤਿ ਸ੍ਰੀ ਅਕਾਲ ਜੀ, ਪਰਮਾਤਮਾ ਪਾਸੋਂ ਸਰਬੱਤ ਦਾ ਭਲਾ ਮੰਗਦੇ ਹਾਂ ਜੀ। ਮੈਂ ਇੱਕ ਆਰਟੀਕਲ ਸ਼ੇਅਰ ਕਰਨਾ ਚਾਹੁੰਦਾ ਜੀ, ਰਿਟਨ ਬਾਏ ਲੀਜੈਂਡ ਨਰਿੰਦਰ ਸਿੰਘ, ਅੱਛਾ ਨਰਿੰਦਰ ਸਿੰਘ ਕਪੂਰ ਹੋਰਾਂ ਦਾ ਆਰਟੀਕਲ ਆ ਜੀ, ਛੋਟਾ ਜਿਹਾ ਉਹ ਸ਼ੇਅਰ ਕੀਤਾ ਜੀ ਤੇ ਮੈਂ ਜ਼ਰੂਰ ਸਾਂਝਾ ਕਰੂੰਗਾ ਜੀ ਸਰੋਤਿਆਂ ਨਾਲ ਥੋੜਾ ਜਿਹਾ ਰੁਕ ਕੇ। ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਨਰਪਿੰਦਰ ਸਿੰਘ ਮੈਲਬਨ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੀ ਟੀਮ ਨੂੰ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਕੰਮ ਕਰ ਰਹੇ ਆ ਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ। ਧੰਨਵਾਦ ਜੀ ਬਹੁਤ ਜ਼ਿਆਦਾ। ਤੇ ਉਸ ਤੋਂ ਬਾਅਦ ਸੁਖਵੰਤ ਸਿੰਘ ਜੁੜੇ ਆ ਜੀ ਸਾਡੇ ਨਾਲ, ਸੋਰੀ ਦਲਜੀਤ ਸਿੰਘ ਮਹਿਤਾ ਚੌਕ ਤੋਂ ਜੁੜੇ ਆ ਤੇ ਉਹ ਸੁਖਮੰਦਰ ਸਿੰਘ ਹੋਰਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਤੇ ਕਹਿੰਦੇ ਬਹੁਤ ਸੋਹਣਾ ਉਪਰਾਲਾ ਕੀਤਾ ਉਹਨਾਂ ਨੇ ਤੇ ਧੰਨਵਾਦ ਆ ਜੀ ਉਹਨਾਂ ਦਾ। ਸੁਖਵੰਤ ਸਿੰਘ ਜੁੜੇ ਆ ਜੀ ਐਡਲਟ ਤੋਂ ਤੇ ਉਹਨਾਂ ਨੇ ਵੀ ਧੰਨਵਾਦ ਕੀਤਾ ਗੱਜਣ ਵਾਲਾ ਸੁਖਮੰਦਰ ਹੋਰਾਂ ਦਾ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਕਿਤਾਬ ਦਾ ਇੰਤਜ਼ਾਰ ਰਹੇਗਾ। ਤੇ ਕਾਲ ਫੇਰ ਆਈ ਹੈ ਜੀ ਸਾਡੇ ਕੋਲ ਦਲਵੀਰ ਸਿੰਘ ਹੋਰਾਂ ਦੀ। ਸਤਿ ਸ੍ਰੀ ਅਕਾਲ ਬਾਈ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਦੁਬਾਰਾ ਫੇਰ। ਤੇ ਮੈਂ ਬੇਨਤੀ ਕੀਤੀ ਸੀ ਵੀ ਆਪਾਂ ਆਸਟ੍ਰੇਲੀਅਨ ਸਟੇਟ ਗੇਮ ਤੇ ਜਿਹੜੀ ਆ ਸਿਡਨੀ ਵਿੱਚ ਬੁੱਕ ਸਟਾਲ ਲਾ ਸੀ, ਕੁਝ ਬੜੀਆਂ ਸੋਹਣੀਆਂ ਕਿਤਾਬਾਂ ਸੀਗੀਆਂ ਤੇ ਉਹਨਾਂ ਚੋਂ ਮੈਂ ਇੱਕ ਬੁੱਕ ਖਰੀਦੀ ਸੀਗੀ ਹੁਕਮਨਾਮੇ। ਹੁਕਮਨਾਮੇ ਗੁਰੂ ਸਾਹਿਬ ਵੱਲੋਂ ਜਿਹੜੇ ਉਸ ਵੇਲੇ ਪਬਲਿਸ਼ ਕੀਤੇ ਗਏ ਸਿੱਖਾਂ ਦੇ ਵਾਸਤੇ, ਤੇ ਉਹ ਬਹੁਤ ਉੱਚ ਪਾਏ ਦੀ ਕਿਤਾਬ ਸੀ। ਉਹਦੇ ਲੈਵਲ ਦੀ ਕੋਈ ਕਿਤਾਬ ਰਹਿਤਨਾਮਿਆਂ ਦੀ ਅਗਰ ਕਿਤੇ ਮਿਲੇ ਤੇ ਉਹ ਅਗਰ ਆਪਾਂ ਗ੍ਰਿਫਟ ਗੇਮ ਵਿੱਚ ਪ੍ਰੋਡਿਊਸ ਕਰ ਸਕੀਏ ਤੇ ਉਹ ਬੜੀ ਲੋੜੀਂਦੀ ਚੀਜ਼ ਆ।
ਜੀ 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 ਰਹਿਤਨਾਮੇ ਜ਼ਰੂਰ, ਕੋਈ ਨੀ ਆਪਾਂ ਕੋਸ਼ਿਸ਼ ਕਰਾਂਗੇ ਜ਼ਰੂਰ, ਕੋਸ਼ਿਸ਼ ਕਰਾਂਗੇ।
ਛੋਟੀਆਂ ਮੋਟੀਆਂ ਬਰੋਸ਼ਰ ਟਾਈਪ ਛੋਟੀਆਂ ਮੋਟੀਆਂ ਬੁੱਕਸ ਮਿਲਦੀਆਂ ਨੇ, ਉਹਨਾਂ ਦਾ ਕੋਈ ਨਾ ਕੋਈ ਬਣਦੀ ਨੀ ਗੱਲ, ਬੇਸ ਨੀ ਬਣਦਾ। ਤੇ ਉਹ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਸੀ ਉਹਨਾਂ ਦੀ ਕਿਤਾਬ ਹੁਕਮਨਾਮਿਆਂ ਦੀ, ਤੇ ਡਾਕਟਰ ਗੰਡਾ ਸਿੰਘ ਹੋਣਾ ਸੰਪਾਦਿਤ ਕੀਤੀ ਹੋਈ ਆ। ਤੇ ਉਹ ਆਪਾਂ ਸਿਡਨੀ ਗੇਮਸ ਦੇ ਉੱਤੇ ਉਹ ਪ੍ਰੋਡਿਊਸ ਕੀਤੀ ਸੀ ਤੇ ਉਹ ਬਹੁਤ ਵਧੀਆ ਕਿਤਾਬ ਸੀ। ਤੇ ਇਸ ਤਰ੍ਹਾਂ ਦੀ ਰਹਿਤਨਾਮਿਆਂ ਨਾਲ ਰਿਲੇਟਡ ਕੋਈ ਕਿਤਾਬ ਹੋਵੇ ਪੰਜਾਬੀ ਯੂਨੀਵਰਸਿਟੀ ਵੱਲੋਂ ਜਾਂ ਡਾਕਟਰ ਗੰਡਾ ਸਿੰਘ ਹੋਣਾ ਵੱਲੋਂ ਜਾਂ ਸ਼ਮਸ਼ੇਰ ਸਿੰਘ ਅਸ਼ੋਕ ਹੋਣਾ ਵੱਲੋਂ, ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਕੋਈ ਸ਼ਾਇਦ ਇਹ ਤੇ ਕੰਮ ਕੀਤਾ।
ਜੀ 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 ਜਰੂਰ ਜੀ, ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੀ ਇਸ ਗੱਲ ਨੂੰ ਅੱਗੇ ਪਹੁੰਚਾਉਣ ਦੀ। ਤੇ ਤੁਸੀਂ ਅੱਜ ਦੀ ਜਿਹੜੀ ਗੱਲਬਾਤ ਹੋਈ ਗੱਜਣ ਵਾਲਾ ਸੁਖਮੰਦਰ ਹੋਰਾਂ, ਤੁਹਾਨੂੰ ਕਿੱਦਾਂ ਦੀ ਲੱਗੀ ਤੇ ਇਸ ਕਿਤਾਬ ਬਾਰੇ ਤੁਹਾਡੇ ਕੀ ਵਿਚਾਰ?
ਉਹ ਬਹੁਤ ਵਧੀਆ ਸੀ, ਉਸ ਤੋਂ ਉਹ ਬਹੁਤ ਸਿਰੇ ਦੀ ਗੱਲਬਾਤ ਸੀ, ਬੜੀ ਦਿਲਚਸਪੀ ਨਾਲ ਸੁਣੀ ਅਸੀਂ ਤੇ ਬੜੀ ਇੰਟਰਸਟ ਗੱਲਬਾਤ ਸੀ। ਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਉਦੋਂ ਆਫ ਏਅਰ ਸੀ, ਉਦੋਂ ਵੀ ਮੈਂ ਫੀਡਬੈਕ ਦਿੱਤੀ ਸੀ ਆਪਣੀ ਤੇ ਉਹ ਬਹੁਤ ਬਹੁਤ ਚੰਗੀ ਲੱਗੀ ਸੁਖਮੰਦਰ ਸਿੰਘ ਹੋਣਾ ਦੀ ਜਿਹੜੀ ਵਿਆਖਿਆ, ਜਿਹੜਾ ਪ੍ਰੋਜੈਕਟ ਤੇ ਉਹ ਕੰਮ ਕਰ ਰਿਹਾ ਉਹ ਬੜਾ ਕਾਬਲੇ ਤਾਰੀਫ ਹੈ। ਤੇ ਉਹਨਾਂ ਵੱਲੋਂ ਬੁੱਕ ਜਿਹੜੀ ਆਏਗੀ ਉਹ ਤੋਂ ਹੋਰ ਆਈਡੀਆ ਮਿਲੇਗਾ ਵੀ ਉਹਦੇ ਵਿੱਚ ਕਿਸ ਕਿਸ ਤਰ੍ਹਾਂ ਉਹ ਕੰਮ ਕਰ ਰਿਹਾ।
ਓਕੇ ਜੀ ਜੀ ਜੀ, ਛੇਤੀ ਬੁੱਕ ਤੁਹਾਡੇ ਤੱਕ ਪਹੁੰਚ ਵੀ ਕਰਾਂਗੇ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ
ਸੈਂਡ ਕਰਨ ਲਈ, ਥੈਂਕ ਯੂ ਜੀ,
ਬਹੁਤ ਮਿਹਰਬਾਨੀ। ਸੋ ਅੱਗੇ ਸਾਡੇ ਨਾਲ ਇਹ ਸਨ ਸਰਦਾਰ ਦਲਵੀਰ ਸਿੰਘ ਸਿਡਨੀ ਤੋਂ, ਤੇ ਅੱਗੇ ਜੁੜਿਆ ਜੀ ਜਗਤਾਰ ਸਿੰਘ ਗਿੱਲ ਹਾਂਗਕਾਂਗ ਤੋਂ ਢੁੱਡੀ ਕੇਵਲ। ਉਹਨਾਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਬੁਲਾਈ ਆ ਬਾਈ ਗੱਜਣ ਵਾਲਾ ਨੂੰ, ਤੁਹਾਡੀ ਸਿੱਖਾਂ ਪ੍ਰਤੀ ਸਹਾਦਤਾ ਸਲਾਮ, ਜੋ ਦੇਣ ਤੁਹਾਡੀ ਹੈ ਉਹਦੇ ਲਈ ਸਿੱਖ ਧਰਮ ਤੁਹਾਡਾ ਰਿਣੀ ਰਹੇਗਾ, ਇੱਕ ਦੁਬਿਧਾ ਸਾਡੇ ਚ ਖੜੀ ਕੀਤੀ ਜਾ ਰਹੀ ਹੈ ਬਾਲਾ ਜੀ ਬਾਰੇ, ਤੁਹਾਡਾ ਇਸ ਬਾਰੇ ਕੀ ਕਹਿਣਾ? ਦੇਖੋ ਜੀ ਉਹ ਹੁਣ ਪ੍ਰੋਗਰਾਮ ਚੋਂ ਚਲੇ ਗਏ ਆ, ਪਰ ਉਹ ਦੁਬਿਧਾ ਜਿਹੜੀਆਂ ਇੱਕ ਹਰ ਕੰਮ ਦੇ ਵਿੱਚ ਕੌਮ ਦੇ ਵਿੱਚ ਜਾਂ ਆਪਣੇ ਨੀ ਇਕੱਲੇ ਸਿੱਖ ਕੌਮ ਦੇ ਵਿੱਚ, ਸਾਰੀਆਂ ਕੌਮਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਦੁਬਿਧਾਵਾਂ ਚੱਲਦੀਆਂ ਰਹਿੰਦੀਆਂ। ਪਰ ਮੇਰਾ ਮੰਨਣਾ ਇਹ ਆ ਵੀ ਜਿੰਨਾਂ ਚਿਕ ਤੁਸੀਂ ਟੋਟਲ ਗਿਆਨ ਨਹੀਂ ਹਾਸਲ ਕਰ ਸਕਦੇ ਲੈਂਦੇ ਉਸ ਵਿਸ਼ੇ ਬਾਰੇ, ਉਹਨਾਂ ਚਿਕ ਉਹਨਾਂ ਦੁਬਿਧਾਵਾਂ ਬਾਰੇ ਕਿਸੇ ਕਿਸਮ ਦੇ ਵਿਚਾਰ ਨਾ ਦੇਈਏ ਤਾਂ ਚੰਗਾ, ਕਿਉਂਕਿ ਮੇਰੇ ਵਰਗਾ ਕਈ ਵਾਰੀ ਅਰਧ ਗਿਆਨ ਹੁੰਦਿਆਂ ਤੇ ਉਹ ਇੱਕ ਤਰਫਾ ਗੱਲ ਕਰਨ ਲੱਗ ਜਾਂਦਾ, ਇੱਕ ਪਾਸੇ ਖੜ ਜਾਂਦਾ, ਕੋਈ ਬਾਲਾ ਜੀ ਦੇ ਹੱਕ ਚ ਖੜ ਜਾਂਦਾ, ਕੋਈ ਉਲਟ ਖੜ ਜਾਂਦਾ, ਤੇ ਉਹ ਗੱਲਾਂ ਆਉਂਦੀਆਂ ਅਧੂਰੀ ਜਾਣਕਾਰੀ ਦੀਆਂ, ਬਸ ਇੱਥੇ ਆ ਕੇ ਪ੍ਰੋਬਲਮ ਆਉਂਦੀ ਆ। ਸਾਨੂੰ ਰਿੰਗ ਹੋ ਰਹੀ ਹੈ ਜੀ ਗੁਰਪ੍ਰੀਤ ਗਿੱਲ ਹੋਰਾਂ ਦੀ ਕੈਨਬਰਾ ਤੋਂ, ਮੈਂ ਉਹਨਾਂ ਨੂੰ ਵੀ ਲੈਣਾ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਜੋ ਘਾਲਣਾ ਘਾਲ ਰਹੇ ਨੇ ਉਹ, ਤੇ ਜੋ ਉਹਨਾਂ ਦੀ ਮਨ ਦੀ ਸਥਿਤੀ ਚੇਂਜ ਹੋਈ ਆ ਉਹ ਬੜੀ ਇੰਟਰਸਟਿੰਗ ਗੱਲ ਸੀ। ਜਦੋਂ ਉਹਨਾਂ ਨੇ ਕਿਹਾ ਨਾ ਵੀ ਜੋ ਮੈਂ ਪੜ੍ਹਿਆ ਤੇ ਲਿਖਿਆ ਜਦੋਂ ਮੈਂ ਦੇ ਨਾਲ ਤੇ ਆਪ ਖੁਦ ਮੈਂ ਰਿਸਰਚ ਕੀਤੀ ਤੇ ਫੇਰ ਮੈਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਕੌਣ ਸੀ ਤੇ ਗੁਰੂ ਸਾਹਿਬ ਦੇ ਜਿਹੜੇ ਅੱਗਿਓ ਮੰਨਣ ਵਾਲੇ ਸੀ ਉਹ ਕੌਣ ਸੀ। ਤੇ ਇਹ ਬਹੁਤ ਵੱਡੀ ਕਮੀ ਰਹੀ ਆਪਣੀ ਸਿੱਖ ਕੌਮ ਦੇ ਵਿੱਚ ਨਾ, ਅਸੀਂ ਸਾਖੀਆਂ ਤੇ ਚਲੋ ਸੁਣਾਈਆਂ ਨੇ ਪਰ ਜਿਹੜਾ ਲਿਟਰੇਚਰ ਬਹੁਤ ਘੱਟ ਵੰਡਿਆ ਸੀ, ਬਹੁਤ ਜ਼ਿਆਦਾ ਘੱਟ ਵੰਡਿਆ। ਤੇ ਜਦ ਕਿ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਨਾ ਧਾਰਮਿਕ ਜਿਹੜਾ ਲਿਟਰੇਚਰ ਹੋਣਾ ਚਾਹੀਦਾ ਫ੍ਰੀ ਆਫ ਕੋਸਟ ਹੋਣਾ ਚਾਹੀਦਾ, ਤੇ ਉਹਦੇ ਨਾਲ ਮਿੰਟੂ ਭਾਈ ਇਹ ਫਰਕ ਪੈਂਦਾ ਵੀ ਜਦੋਂ ਤੁਸੀਂ ਲਿਖੀ ਗੱਲ ਨੂੰ ਪੜ੍ਹਦੇ ਹੋ ਨਾ ਫਿਰ ਤੁਸੀਂ ਆਪ ਇਮੈਜੀਨੇਸ਼ਨ ਕਰਦੇ ਹੋ ਤੇ ਜਦੋਂ ਤੁਸੀਂ ਆਪ ਇਮੈਜੀਨੇਸ਼ਨ ਕਰਦੇ ਹੋ ਉਸ ਚੀਜ਼, ਜੇ ਤੁਸੀਂ ਗੁਰੂ ਸਾਹਿਬ ਦੀ ਪੜ੍ਹ ਰਹੇ ਹੋ ਤੁਸੀਂ ਆਪ ਸੂਰਤ ਬਣਾ ਰਹੇ ਹੋ ਨਾ, ਆਪ ਉਹਨਾਂ ਦੀ ਮੂਰਤ ਬਣਾ ਰਹੇ ਹੋ ਆਪਣੇ ਮਨ ਦੇ ਵਿੱਚ, ਤੇ ਉਹਦੇ ਨਾਲ ਇਹ ਹੁੰਦਾ ਵੀ ਜਦੋਂ ਵੀ ਤੁਸੀਂ ਡੋਲਦੇ ਹੋ ਜਾਂ ਕਿਸੇ ਟ੍ਰਬਲ ਚ ਹੁੰਦੇ ਹੋ, ਉਹੀ ਜਿਹੜੀ ਮੂਰਤ ਆ, ਉਹੀ ਜੋ ਤੁਸੀਂ ਪੜ੍ਹਿਆ ਤੁਹਾਡੇ ਦਿਮਾਗ ਦੇ ਵਿੱਚ ਹੈ, ਉਹ ਤੁਹਾਨੂੰ ਸਪੋਰਟ ਕਰਦੀ ਆ। ਤੇ ਉਹਦੇ ਨਾਲ ਇਹ ਆ ਵੀ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਵੀ ਨੀ ਹੁੰਦੇ, ਤੇ ਤੁਸੀਂ ਲੋਨਲੀਨੈਸ ਵੀ ਕਲਤਾ ਦਾ ਜਿਹੜਾ ਬੰਦਾ ਉਹ ਵੀ ਸ਼ਿਕਾਰ ਨੀ ਹੁੰਦਾ, ਕਿਉਂਕਿ ਤੁਸੀਂ ਉਦਾਂ ਦਾ ਚੰਗਾ ਸਿਹਤ ਪੜ੍ਹਿਆ ਤੇ ਤੁਹਾਨੂੰ ਪਤਾ ਹੈ ਵੀ ਇਹ ਚੀਜ਼ਾਂ ਹੋਈਆਂ, ਇਹ ਇਤਿਹਾਸ ਆ ਸਾਡੇ ਧਰਮ ਦੀ, ਜਿਹੜੀ ਖੂਬਸੂਰਤੀ ਆ ਨਾ ਉਹ ਇਹ ਆ ਵੀ ਸਾਡੇ ਕੋਲ ਇਤਿਹਾਸ ਹੈਗਾ ਵੀ ਇਹ ਚੀਜ਼ਾਂ ਹੋਈਆਂ ਨੇ, ਅਸੀਂ ਮਨ ਘੜਤ ਕਹਾਣੀਆਂ ਸਾਡੇ ਕੋਲ ਨਹੀਂ ਹੈ ਜੀ। ਪਰ ਤ੍ਰਾਸਦੀ ਇਹ ਆ ਵੀ ਜਿਹੜੀਆਂ ਵੀ ਸੰਸਥਾਵਾਂ ਨੇ ਉਹਨਾਂ ਨੇ ਇਹਦੇ ਵੱਲ ਧਿਆਨ ਨੀ ਦਿੱਤਾ ਵੀ ਇਹਨੂੰ ਆਪਾਂ ਇੱਕ ਤਰੀਕੇ ਨਾਲ, ਚਲੋ ਗੋਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਵੀ ਸਾਡੇ ਇਤਿਹਾਸ ਨੂੰ ਖਤਮ ਕਰਨ ਦੀ, ਉਸ ਤੋਂ ਬਾਅਦ ਹੋਰ ਵੀ ਕਈ ਸੰਗਠਨਾਂ ਨੇ ਕੀਤੀ ਹੈ ਕੋਸ਼ਿਸ਼, ਪਰ ਸਾਡੇ ਕੋਲ ਸਟਿਲ ਕਹਿ ਲਓ ਪਹਿਲਾਂ ਦਰਖਤ ਸੀ ਜੇ ਉਹ ਮੁਰਝਾ ਗਿਆ ਜਾਂ ਉਹਦੀਆਂ ਆਪਾਂ ਕਹਿ ਲਈਏ ਬ੍ਰਾਂਚਾਂ ਜਿਹੜੀਆਂ ਉਹਦੀਆਂ ਉਹ ਸਾਰੀਆਂ ਛਾਂਦਲੀਆਂ ਨੇ, ਪਰ ਫੇਰ ਵੀ ਸਾਡੇ ਕੋਲ ਦਰਖਤ ਹੈ, ਆਪਾਂ ਨੂੰ ਫੇਰ ਹਰਿਆ ਭਰਿਆ ਕਰ ਸਕਦੇ ਹਾਂ, ਏਦਾਂ ਦੇ ਪ੍ਰੋਜੈਕਟ ਲਿਆ ਕੇ। ਤੇ ਸਪੈਸ਼ਲੀ ਮੈਂ ਧੰਨਵਾਦ ਕਰਦਾ ਆਪਣੇ ਭਾਈ ਕੁਲਜੀਤ ਖੋਸੇ ਦਾ, ਜਿਹੜਾ ਵਿਚਾਰਾ ਹਰੇਕ ਵੱਡੀ ਕਮਿਊਨਿਟੀ ਦਾ ਜਿਹੜਾ ਵੀ ਮੇਲਾ ਹੁੰਦਾ ਹੈ ਜਾਂ ਖੇਡਾਂ ਹੁੰਦੀਆਂ ਨੇ ਉਹ ਉੱਥੇ ਕਿਤਾਬਾਂ ਲੈ ਕੇ ਸਟਾਲ ਲਾਉਂਦਾ ਹੈ, ਕਈ ਓਬਜੈਕਸ਼ਨ ਕਰਦੇ ਹੈ ਜੀ ਇਹ ਤਾਂ ਸਿਰਫ ਧਾਰਮਿਕ ਕਿਤਾਬਾਂ ਨੇ, ਪਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਹੋਇਆ ਹੈ, ਇਹ ਕੋਈ ਮਨ ਘੜਤ ਚੀਜ਼ਾਂ ਨੀ ਹੈਗੀਆਂ, ਇਹਨੂੰ ਕੱਟੜਤਾ ਦੇ ਨਾਲ ਨਾ ਜੋੜੋ, ਇਹ ਸਾਡਾ ਹੀ ਧਰਮ ਆ ਤੇ ਉਹ ਉਹਦੀ ਆਪਣੇ ਧਰਮ ਦਾ ਪ੍ਰਚਾਰ ਕਰਨਾ, ਇਹ ਚ ਕੋਈ ਕੱਟੜਤਾ ਨੀ ਹੁੰਦੀ, ਪਰ ਲੋਕ ਨਾ ਇਸ ਚੀਜ਼ ਨੂੰ ਗਲਤ ਜੋੜ ਦਿੰਦੇ ਆ। ਪਰ ਕੋਈ ਨੀ, ਆਪਾਂ ਅਸੀਂ ਮਿਲਾਂਗੇ ਗ੍ਰਿਫਟ ਗੇਮਾਂ ਦੇ ਵਿੱਚ, ਤੇ ਉੱਥੇ ਕਿਤਾਬ ਰਿਲੀਜ਼ ਕਰਨ ਜਾ ਰਹੇ ਨੇ ਗਜਨ ਵਾਲਾ ਬਾਈ, ਤੇ ਕਾਫੀ ਚਿਰ ਬਾਅਦ ਉਹਨਾਂ ਨੂੰ ਮਿਲਾਂਗੇ, ਤਿੰਨ ਚਾਰ ਸਾਲ ਬਾਅਦ, ਤੇ ਮੈਂ ਆਮ ਸੋ ਹੈਪੀ ਵੀ ਉਹਨਾਂ ਨੇ ਇਹ ਪ੍ਰੋਜੈਕਟ ਛੇੜਿਆ ਤੇ ਉਹਨਾਂ ਦੇ ਜੋ ਮਨ ਦੀ ਉਹਨਾਂ ਦੇ ਚੇਂਜ ਹੋਇਆ ਤੇ ਉਹ ਵੀ ਮੈਨੂੰ ਸੁਣ ਕੇ ਬਹੁਤ ਵਧੀਆ ਲੱਗਿਆ। ਤੇ ਮਿੰਟੂ ਬਾਈ ਜੀ ਮੈਂ ਇੰਨਾ ਹੀ ਕਹਿਣਾ, ਮੈਂ ਕੰਮ ਤੇ ਆ ਤੇ ਐਂਡਿੰਗ ਮੇਰੀ
ਹਾਜ਼ਰੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਗੁਰਪ੍ਰੀਤ ਗਿੱਲ ਹੋਰਾਂ ਨੇ ਆਪਣੇ ਵਿਚਾਰ ਰੱਖੇ ਆ, ਤੇ ਮੇਰਾ ਵੀ ਇਹ ਮੰਨਣਾ ਜੀ ਵੀ ਜੇ ਕੋਈ ਕੰਮ ਕਰਦੇ ਆ ਤੁਸੀਂ ਖੁਦ ਦੇ ਵਿੱਚ ਤਬਦੀਲੀ ਨਹੀਂ ਲਿਆਂਦੀ, ਤੁਸੀਂ ਕਿਸੇ ਨੂੰ ਨਹੀਂ ਬਦਲ ਸਕਦੇ। ਪ੍ਰੋਜੈਕਟ ਉਹੀ ਹੁੰਦਾ ਜਿਹੜਾ ਪ੍ਰੋਜੈਕਟ ਤੁਹਾਨੂੰ ਬਦਲਦੇ, ਤੇ ਫਿਰ ਤੁਸੀਂ ਉਹ ਬਦਲਦੇ ਰੂਪ ਚ ਲੋਕਾਂ ਤੱਕ ਉਹਨੂੰ ਪਹੁੰਚਾਓ। ਲੋਕਾਂ ਨੇ ਬਦਲਣਾ ਨਾ ਬਦਲਣਾ ਉਹਨਾਂ ਦੇ ਆ, ਪਰ ਜੇ ਮੰਨ ਲਓ ਕੋਈ ਪ੍ਰੋਜੈਕਟ ਕਰਦੇ ਆ ਉਸਦਾ ਕਰਤਾ ਹੀ ਨਹੀਂ ਬਦਲਿਆ ਤੇ ਸਿਰਫ ਉੱਤੋਂ ਹੀ ਗੱਲਾਂ ਕਰੀ ਗਿਆ, ਤਾਂ ਫਿਰ ਉਹ ਪ੍ਰੋਜੈਕਟ ਕਦੇ ਵੀ ਮੈਂ ਗਰੰਟੀ ਕਰਦਾ ਲੋਕਾਂ ਦੇ ਦਿਲਾਂ ਨੂੰ ਨਹੀਂ ਛੂ ਸਕਦਾ। ਜੇ ਕੋਈ ਗੱਲ ਦਿਲ ਨੂੰ ਛੂਹਦੀ ਹੈ ਨਾ ਕਿਸੇ ਨੂੰ, ਉਹੀ ਬੰਦੇ ਨੂੰ ਬਦਲਣ ਤੇ ਮਜਬੂਰ ਕਰਦੀ ਆ। ਪ੍ਰੋਜੈਕਟ ਕਰਦੇ ਆ ਕੋਈ ਗੱਲ ਟੱਚ ਕਰ ਗਈ ਤੁਹਾਨੂੰ, ਉਹ ਟੱਚ ਨੇ ਤੁਹਾਨੂੰ ਤੁਹਾਡੇ ਜੀਵਨ ਚ ਬਦਲਾ ਲਿਆ, ਤਾਂ ਉਹ ਜ਼ਰੂਰ ਅੱਗੇ ਪੜ੍ਹਨ ਵਾਲਿਆਂ ਦੇ ਮਨਾਂ ਚ ਵੀ ਬਦਲਾ ਲੈ ਕੇ ਆਊਗੀ। ਸੋ ਇਹ ਇੱਕ ਵੱਡੀ ਗੱਲ ਜਿਹੜੀ ਗਜਨ ਵਾਲਾ ਸੁਖਮੰਦਰ ਹੋਰਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਆ, ਤੇ ਸਾਨੂੰ ਵੀ ਇਸ ਚੀਜ਼ ਨਾਲ ਚੰਗਾ ਲੱਗਿਆ, ਤੇ ਗੁਰਪ੍ਰੀਤ ਗਿੱਲ ਹੋਰਾਂ ਨੇ ਵੀ ਇਹਨੂੰ ਇਹਦੀ ਜਿਹੜੀ ਪੁਸ਼ਟੀ ਕੀਤੀ ਆ। ਸੋ ਅੱਗੇ ਸਾਡੇ ਨਾਲ ਜਿਹੜੇ ਮੈਸੇਜ ਦੇ ਜ਼ਰੀਏ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਆ ਜੀ, ਕੁਲਦੀਪ ਪੱਲ ਜੁੜੇ ਆ ਮੈਲਬਨ ਤੋਂ, ਤੇ ਉਹਨਾਂ ਨੂੰ ਵੀ ਸਾਰੀ ਗੱਲਬਾਤ ਪਸੰਦ ਆਈ ਆ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸੋ ਦੋਸਤੋ ਬਹੁਤ ਸਾਰੇ ਸੱਜਣ ਮਿੱਤਰਾਂ ਦੇ ਸੁਨੇਹੇ ਆਏ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੇ ਆ ਵੀ ਰਹੇ ਆ, ਤੇ ਅਸੀਂ ਗੱਲਬਾਤ ਵੀ ਕੀਤੀ ਆ, ਤੇ ਗੱਲਬਾਤ ਨੂੰ ਲੋਕਾਂ ਨੇ ਸਭ ਨੇ ਪਸੰਦ ਕੀਤਾ। ਜੇ ਤੁਹਾਡੇ ਮਨ ਚ ਵੀ ਕਿਸੇ ਦੇ ਕੋਈ ਵਿਚਾਰ ਹੈ, ਕੋਈ ਗੱਲ ਕਰਨੀ ਚਾਹੁੰਦਾ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਸਿਰਫ ਸਾਡੇ ਕੋਲ ਗਿਣਤੀ ਦੇ 10-15 ਮਿੰਟ ਬਚੇ ਆ, ਤੇ ਜੇ ਕੋਈ ਕਾਲ ਕਰਨੀ ਚਾਹੁੰਦਾ ਤਾਂ ਜ਼ਰੂਰ ਕਾਲ ਕਰ ਸਕਦਾ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਰਬਜੀਤ ਨੂੰ ਬੇਨਤੀ ਕੀਤੀ ਸੀ ਵੀ ਸਰਬਜੀਤ ਅੱਜ ਮੈਂ ਸਿਰਫ ਆਪਣੀ ਹਾਜ਼ਰੀ ਲਵਾਉਣੀ ਚਾਹਾਂਗਾ ਸਰੋਤਿਆਂ ਨਾਲ, ਕਿਉਂਕਿ ਮੇਰੀ ਸਿਹਤ ਆ ਜਿਹੜੀ ਉਹ ਮੈਨੂੰ ਸਾਥ ਨਹੀਂ ਦੇ ਰਹੀ ਸੀ। ਪਰ ਫਿਰ ਦੇਖੋ ਤੁਹਾਡਾ ਪਿਆਰ ਆ, ਤੁਹਾਡਾ ਸਤਿਕਾਰ ਆ, ਜਾਂ ਜਿਵੇਂ ਬਾਈ ਗੱਜਣਵਾਲਾ ਸੁਖਮੰਦਰ ਹੋਰਾਂ ਦੀ ਜਿਹੜੀ ਗੱਲਬਾਤ ਆ, ਉਹਨੇ ਮੇਰੇ ਅੰਦਰ ਵੀ ਇੱਕ ਜਿਹੜੀ ਸਫੁਰਤੀ ਭਰੀ ਆ, ਮੇਰੇ ਅੰਦਰ ਵੀ ਇੱਕ ਚੁਸਤੀ ਭਰੀ ਆ, ਤੇ ਮੈਂ ਪ੍ਰੋਗਰਾਮ ਜਿਹੜਾ ਅੱਧਾ ਘੰਟਾ ਕਰਨਾ ਚਾਹੁੰਦਾ ਸੀ ਤੇ ਪੂਰੇ 2 ਘੰਟਿਆਂ ਤੱਕ ਉਹ ਪ੍ਰੋਗਰਾਮ ਲਿਆ ਆ। ਸੋ ਇਹ ਤੁਹਾਡਾ ਸਾਰੇ ਸੱਜਣਾ ਮਿੱਤਰਾਂ ਦਾ ਪਿਆਰ ਸਤਿਕਾਰ ਹੀ ਹੁੰਦਾ ਜਿਹੜਾ ਸਾਨੂੰ ਇੱਥੋਂ ਤੱਕ ਲੈ ਆਉਂਦਾ। ਹੁਣ ਜਿਹੜੀ ਇਹ ਗੱਲਬਾਤ ਦੇ ਵਿੱਚ ਮੈਂ ਅੱਗੇ ਥੋੜੀ ਜਿਹੀ ਗ੍ਰਿਫਟ ਗੇਮਾਂ ਦੇ ਆਪਾਂ ਕਿਤਾਬ ਲਾਂਚ ਦੀ ਗੱਲ ਕਰ ਰਹੇ ਸੀ, ਮੇਰੀ ਗੱਲ ਹੋ ਰਹੀ ਸੀਗੀ ਸੁਖਮੰਦਰ ਸਿੰਘ ਹੋਰਾਂ ਨਾਲ, ਤੇ ਉਹਨਾਂ ਨੇ ਕਿਤਾਬਾਂ ਸਾਡੇ ਤੱਕ ਤਕਰੀਬਨ ਪਬਲਿਸ਼ਰ ਨੂੰ ਕਹਿਤਾ ਤੇ ਗ੍ਰਿਫਟ ਗੇਮਸ ਤੋਂ ਪਹਿਲਾਂ ਪਹੁੰਚ ਜਾਣੀਆਂ, ਤੇ ਗ੍ਰਿਫਟ ਗੇਮ ਦੇ ਵਿੱਚ ਸਾਡੀ ਕੋਸ਼ਿਸ਼ ਹੋਊਗੀ ਵੀ ਜਦੋਂ ਪੂਰੇ ਗਰਾਊਂਡ ਦੇ ਵਿੱਚ ਉਹ ਕਿਤਾਬ ਨੂੰ ਲਾਂਚ ਕੀਤਾ ਜਾਵੇ। ਤੇ ਇਹ ਬੇਨਤੀ ਇਹ ਹੈ ਵੀ ਕਿਤਾਬਾਂ ਜੇ, ਕਿਉਂਕਿ ਜਦੋਂ ਇੱਥੇ ਲਿਆਂਦੀਆਂ ਜਾਂਦੀਆਂ ਜਾਂ ਪਹੁੰਚਦੀਆਂ ਉਨੀ ਗਿਣਤੀ ਚ ਨਹੀਂ ਆਉਂਦੀਆਂ, ਤੇ ਤੁਸੀਂ ਜੇ ਆਪੋ ਆਪਣੀ ਕਾਪੀ ਰਾਖਵੀਂ ਰੱਖਣੀ ਚਾਹੁੰਦੇ ਹੋ ਤਾਂ ਬੈਸਟ ਆਈਡੀਆ ਜੀ ਉਹ ਤੁਸੀਂ ਸਪੋਂਸਰ ਨਾਲ ਗੱਲ ਕਰੋ ਤੇ ਸਪੋਂਸਰ ਆ ਜਿਹੜੇ ਉਹ ਤੁਹਾਡੇ ਤੱਕ ਜਿਹੜੀ ਪਬਲਿਸ਼ਰ ਆ ਉਹ ਭੇਜਾ ਦੇਣਗੇ। ਪਰ ਇੱਧਰ ਅਰਸ਼ ਮੱਲੀ ਸਾਡੇ ਨਾਲ ਜੁੜ ਚੁੱਕੇ ਆ ਸਿਡਨੀ ਤੋਂ। ਹਾਂਜੀ ਮੱਲੀ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਈ ਜੀ, ਹੋਰ ਕੀ
ਹਾਲ ਆ ਜੀ?
ਠੀਕ ਠਾਕ ਠੀਕ ਠਾਕ। ਸੁਖਮਿੰਦਰ ਹੁਣੀ ਬੁੱਕ ਬਾਰੇ ਜਿਹੜੀ ਗੱਲ ਕੀਤੀ ਆ ਤੇ ਮੈਂ ਐਪਰੀਸ਼ੀਏਟ ਕਰਨਾ ਸੀ, ਬਹੁਤ ਵਧੀਆ ਕੰਮ ਆ ਜੀ, ਮਤਲਬ ਵੱਡੇ ਪੱਧਰ ਤੇ। ਤੇ ਮੈਂ ਨਾ ਐਕਚੁਲੀ ਮੈਂ ਇਹਨਾਂ ਨੇ ਜਿਵੇਂ ਦੱਸਿਆ ਆਪਣੀ ਗੱਲ ਦੇ ਵਿੱਚ, ਇਹਨਾਂ ਨੇ ਨਵਾਬ ਸਾਹਿਬਦੀਨ ਬਾਰੇ ਵੀ ਸ਼ਾਇਦ ਇਹਨਾਂ ਨੇ ਕੀਤੀ ਆ, ਹਨਾ, ਇਹਦੇ ਬੁੱਕ ਦੇ ਵਿੱਚ ਇਹਨਾਂ ਨੇ ਕੀਤਾ। ਮੈਨੂੰ ਪਟਿਆਲੇ ਮੈਂ ਕਾਫੀ ਚਿਰ ਰਿਹਾ ਜੀ, ਮੈਂ ਮਤਲਬ ਜ਼ਿੰਦਗੀ ਦਾ ਕਾਫੀ ਟਾਈਮ ਮੈਂ ਜ਼ਿਆਦਾ ਮੈਂ ਪਟਿਆਲੇ ਰਿਹਾ ਤੇ ਮੈਂ ਐਕਚੁਲੀ ਮੇਰੀ ਉੱਥੇ ਉਹ ਜਗ੍ਹਾ ਤੇ ਕਾਫੀ ਸ਼ਰਧਾ ਸੀ ਆਸਥਾ ਸੀ ਮੇਰੀ ਬਾਬਾ, ਕਿਉਂਕਿ ਉਹਨਾਂ ਨੇ ਨਵਾਬ
ਥੋੜੀ ਆਵਾਜ਼ ਥੋੜੀ ਜਿਹੀ ਦੂਰ, ਅਰਸ਼ ਮੈਕ ਦੇ ਨੇੜੇ ਆਵਾਜ਼ ਕਰੋ ਥੋੜੀ ਜਿਹੀ।
ਹਾਂਜੀ 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 ਹਾਂਜੀ
ਮਾਈਕ ਠੀਕ ਹੈ। ਹਾਂਜੀ ਹੁਣ
ਨਵਾਬ ਹਨਾ, ਉਹਨਾਂ ਦੇ ਨਵਾਬ ਜਿਹੜੇ ਸੀਗੇ ਸੂਬਾ ਨਵਾਬ ਸਰਹੰਦ ਸੀ, ਸ਼ਾਇਦ ਸੂਬਾ ਸਰਹੰਦ ਸੀ, ਉਹਨਾਂ ਦੇ ਸਾਧੂ ਸੀਗੇ ਤੇ ਤਕਰੀਬਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਦੇਣ ਗਏ ਤੇ ਸਵਾ ਮਹੀਨੇ ਤਕਰੀਬ 40 ਦਿਨ ਉੱਥੇ ਬਹਾਦਰਗੜ੍ਹ ਸ਼ਾਇਦ ਉੱਥੇ ਰਹੇ ਸੀਗੇ ਹਨਾ, ਕਾਫੀ ਲੰਮਾ ਟਾਈਮ ਤੇ ਮੋਸਟਲੀ ਹੁਣ ਉੱਥੇ ਜਿਹੜੇ ਉੱਥੇ ਜਗ੍ਹਾ ਵੀ ਬਣੀ ਹੋਈ ਹੈ ਜੀ ਹਨਾ ਪਟਿਆਲੇ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਦੀ, ਤੇ ਜਿਹੜੇ ਉੱਥੇ ਜਾਂਦੇ ਆ ਤੇ ਮੋਸਟਲੀ ਤਕਰੀਬਨ ਜਾਂਦੇ ਤੇ ਮੈਂ ਕਾਫੀ ਉਹਨਾਂ ਬਾਰੇ ਨਾ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਜ਼ਿਆਦਾ ਕੋਈ ਨੀ ਜ਼ਿਆਦਾ ਹੈ ਨੀ ਸੀ ਹਨਾ ਜਿਹੜੀ ਇਨਫੋਰਮੇਸ਼ਨ ਉਹਨਾਂ ਬਾਰੇ ਮਿਲੀ ਨੀ ਸੀ ਕਿਤੋਂ, ਤੇ ਮੈਨੂੰ ਲੱਗਦਾ ਹਨਾ ਵੀ ਮੈਂ ਬਹੁਤ ਵਧੀਆ ਇਹਨਾਂ ਨੇ ਵਧੀਆ ਕੰਮ ਕਰ ਰਹੇ ਆ ਤੇ ਬਸ ਇਸ ਤੇ ਐਪਰੀਸ਼ੀਏਟ ਕਰਨਾ ਸੀ। ਮੈਂ ਵੀ ਬਜੇ ਕੰਪਨੀ ਸੀਗਾ, ਮੈਂ ਲੋਨ ਚੱਕਣਾ ਸੀਗਾ, ਜਸਟ ਕਾਲ ਕਰਕੇ ਬਸ ਐਪਰੀਸ਼ੀਏਟ ਕਰਨਾ ਸੀ।
ਜੀ 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 ਨਹੀਂ, ਬਹੁਤ ਮਿਹਰਬਾਨੀ, ਤੁਸੀਂ ਇੰਨੇ ਬਿਜੀ ਸਕੈਜੂਲ ਚੋਂ ਆਪਣੀ ਫੀਡਬੈਕ ਦਿੱਤੀ ਤੇ ਆਪਣੇ ਦਿਲ ਦੀ ਗੱਲ ਕਹੀ। ਦੇਖੋ ਸਾਡਾ ਜਿਹੜਾ ਮੈਂ ਅਕਸਰ ਕਹਿਣਾ ਵੀ ਇੱਕ ਕਲਾਕਾਰ ਇੱਕ ਲਿਖਾਰੀ ਉਹਦੀ ਜਿਹੜੀ ਅਸਲੀ ਕਮਾਈ ਹੈ 2-4 ਬੋਲ ਹੁੰਦੇ ਆ, ਪੈਸਾ ਕੋਈ ਚੀਜ਼ ਨੀ। ਪੈਸਾ ਜੇ ਲਿਖਾਰੀ ਕਲਾਕਾਰ ਜਿਹੜਾ ਟਾਈਮ ਇਹਨਾਂ ਚੀਜ਼ਾਂ ਤੇ ਲਾਉਂਦਾ ਉਹ ਹੋਰ ਕੋਈ ਕੰਮ ਕਰ ਲੇ ਤਾਂ ਆਪਦੀ ਰੋਜੀ ਰੋਟੀ ਜੋਗਾ ਪੈਸਾ ਤਾਂ ਉੱਧਰ ਵੀ ਕਮਾਈ ਲੈਂਦਾ। ਪੈਸਾ ਨੀ ਕੋਈ ਵੱਡੀ ਚੀਜ਼ ਇਹਨਾਂ ਲੋਕਾਂ ਲਈ ਹੁੰਦੀ, ਇੱਕ ਆਰਟਿਸਟ ਲਈ। ਇੱਕ ਆਰਟਿਸਟ ਲਈ ਇੱਕ ਜਿਹੜੇ 2 ਬੋਲ ਹੁੰਦੇ ਆ ਜਾਂ ਤੁਹਾਡੀ ਜਿਹੜੀ ਫੀਡਬੈਕ ਹੁੰਦੀ ਆ ਉਹ ਬਹੁਤ ਮਾਇਨਾ ਰੱਖਦੀ ਆ। ਸੋ ਤੁਸੀਂ ਖੁੱਲ ਕੇ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ ਤੇ ਸਾਹਮਣੇ ਆ ਕੇ ਗੱਲ ਕਰਿਆ ਕਰੋ। ਮੈਂ ਕੋਸ਼ਿਸ਼ ਕਰਦਾ ਇਹ ਸਰਬਜੀਤ ਹੋਰਾਂ ਨੂੰ ਬੇਨਤੀ ਕਰਦਾ ਵੀ ਅੱਜ ਦੀ ਇੰਟਰਵਿਊ ਦਾ ਜਿਹੜਾ ਜਿਵੇਂ ਅਸੀਂ ਵੀਡੀਓ ਬਣਾਉਣੇ ਆ ਉਹ ਬਣਾ ਕੇ ਪਾਉਣ ਤੇ ਮੈਂ ਜ਼ਰੂਰ ਥੋੜੇ ਚਿਰ ਬਾਅਦ ਫੇਸਬੁੱਕ ਤੇ ਸ਼ੇਅਰ ਕਰੂੰਗਾ ਤੇ ਤੁਸੀਂ ਉਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਇੱਕ ਆਰਟਿਸਟ ਦੀ ਕੀਤੀ 7-8 ਸਾਲ ਦੀ ਮਿਹਨਤ ਉਹਨਾਂ ਨੂੰ ਉਹਦਾ ਮੁੱਲ ਮੁੜ ਸਕੇ, ਉਹਨਾਂ ਨੂੰ ਮਹਿਸੂਸ ਹੋ ਸਕੇ ਹਾਂ ਵੀ ਮੈਂ ਅਜਾਇਆ ਨੀ ਕੁਛ ਕੀਤਾ। ਭਾਵੇਂ ਦੇਖੋ ਮੁੱਲ ਤਾਂ ਉਹਨਾਂ ਦਾ ਇੱਥੇ ਮੁੜ ਗਿਆ ਵੀ ਉਹਨਾਂ ਨੂੰ ਖੁਦ ਦੇ ਵਿੱਚ ਤਬਦੀਲੀ ਆ ਗਈ, ਇਹ ਬਹੁਤ ਵੱਡੀ ਚੀਜ਼ ਆ। ਇੱਕ ਇੱਕ ਦੇਖਿਆ ਜਾਵੇ ਤਾਂ ਇਕੱਲੀ ਇੰਨੀ ਗੱਲ ਹੀ ਮੁੱਲ ਮੋੜਤੀ, ਪਰ ਫੇਰ ਵੀ ਸਾਡੀ ਵੀ ਤਾਂ ਕੋਈ ਡਿਊਟੀ ਫਰਜ਼ ਬਣਦਾ ਨਾ, ਅਸੀਂ ਵੀ ਤਾਂ ਕੋਈ ਇਸ ਸਮਾਜ ਦਾ ਹਿੱਸਾ, ਅਸੀਂ ਮਾੜੇ ਨੂੰ ਭੰਨਣ ਤੇ ਇੱਕ ਮਿੰਟ ਲਾਉਣੇ ਆ, ਜੇ ਕੋਈ ਚੰਗਾ ਕਾਰਜ ਹੋਇਆ ਤੇ ਉਹਨੂੰ ਕਿਉਂ ਨੀ ਕੋਠੇ ਤੇ ਚੜ ਕੇ ਰੌਲਾ ਪਾਉਂਦੇ। ਸੋ ਕੋਠੇ ਤੇ ਚੜ ਚੜ ਕੇ ਰੌਲਾ ਪਾਈਏ, ਆਓ ਇੱਕ ਚੰਗੀ ਕਿਤਾਬ ਜਿਹੜੀ ਕਿਤਾਬ ਜਗਤ ਦੇ ਵਿੱਚ ਆਈ ਆ ਤੇ ਉਸ ਨੂੰ ਆਓ ਰਲ ਮਿਲ ਕੇ ਸਾਰੇ ਜਾਣੇ ਜੀ ਆਇਆਂ ਕਹੀਏ, ਸਵਾਗਤ ਕਰੀਏ। ਮੇਰੀ ਵੀ ਜਿਗਿਆਸਾ ਜਾਗੀ ਹੋਈ ਆ, ਮੈਂ ਵੀ ਛੇਤੀ ਤੋਂ ਛੇਤੀ ਕਿਤਾਬ ਪੜ੍ਹਨੀ ਚਾਹੁੰਦਾ, ਛੇਤੀ ਹੀ ਜਦੋਂ ਵੀ ਕਿਤਾਬ ਸਾਡੇ ਕੋਲ ਤੱਕ ਆਉਂਦੀ ਆ ਅਸੀਂ ਜ਼ਰੂਰ ਪੜ੍ਹਾਂਗੇ, ਤੁਹਾਡੇ ਨਾਲ ਸਾਂਝੀ ਕਰਾਂਗੇ, ਤੁਹਾਨੂੰ ਤੱਕ ਵੀ ਕਿਤਾਬ ਪਹੁੰਚਦੀ ਕਰਾਂਗੇ। ਸੋ ਫਿਲਹਾਲ ਜਿਹੜੀ ਅੱਗੇ ਸਾਡੇ ਨਾਲ ਮੈਸੇਜ ਦੇ ਵਿੱਚ ਜੁੜੇ ਆ ਜੀ ਭੰਦੇਰ ਸਾਹਿਬ, ਤੇ ਭੰਦੇਰ ਸਾਹਿਬ ਕਹਿੰਦੇ ਜੀ, ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਗੱਲਬਾਤ ਚੰਗੀ ਲੱਗੀ, ਚੰਗਾ ਉਪਰਾਲਾ ਹੈ, ਬਾਏ ਹਰਮਨ ਰੇਡੀਓ, ਟੇਕ ਕੇਅਰ ਜੂ ਸਰ, ਥੈਂਕਸ ਗੁਰਜਿੰਦਰ ਸਿੰਘ ਭੰਦੇਰ ਪਰਥ। ਸੋ ਪਰਥ ਤੋਂ ਵੀ ਜਿਹੜੀ ਇਹ ਗੱਲਬਾਤ ਚੰਗੀ ਮਹਿਸੂਸ ਕੀਤੀ ਹੈ ਜੀ, ਚੰਗੀ ਲੱਗੀ ਇਹਨਾਂ ਨੂੰ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਸੋ ਦੋਸਤੋ ਆਪਾਂ ਪ੍ਰੋਗਰਾਮ ਦੇ ਵਿੱਚ ਰਹਿ ਗਿਆ ਮਿੰਟ 5 ਜਾਂ 7 ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ 2-4 ਹੀ ਗੱਲਾਂ ਜਾਂ 2-4 ਵਿਸ਼ੇ ਹੀ ਜਿਹੜੇ ਕਵਰ ਕੀਤੇ ਆ, ਪਰ 2-4 ਵਿਸ਼ੇ ਜਿਹੜੇ ਉਹ ਅਹਿਮ ਸੀ, ਚਾਹੇ ਕਿਤਾਬ ਦਾ ਸੀ ਚਾਹੇ ਸਮੇਂ ਦੀ ਆਪਾਂ ਗੱਲਬਾਤ ਕੀਤੀ। ਸੋ ਉਮੀਦ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਇਹਨਾਂ ਚੀਜ਼ਾਂ ਦੇ ਉੱਤੋਂ ਕਾਫੀ ਚੀਜ਼ਾਂ ਬਾਰੇ ਪਰਦੇ ਲਏ ਹੋਣੇ ਆ ਤੇ ਉਹਨਾਂ ਚੀਜ਼ਾਂ ਦੇ ਅੱਗੇ ਵੀ ਤੁਸੀਂ ਜਿਹੜਾ ਅਮਲ ਤੇ ਅਸਰ ਕਰੋਗੇ। ਸੋ ਹੁਣ ਮੈਨੂੰ ਲੱਗਦਾ ਵੀ ਮੈਨੂੰ ਇਜਾਜ਼ਤ ਲੈਣੀ ਪੈਣੀ ਆ, ਕਿਉਂਕਿ ਕਹਿੰਦੇ ਨੀ ਹੁੰਦੇ ਵੀ ਖਿੱਚਿਆ ਜਾ ਸਕਦਾ ਗੱਡੇ ਨੂੰ ਜਿੰਨਾ ਕੁ ਖਿੱਚ ਲਓਗੇ ਤੇ, ਪਰ ਅਖੀਰ ਕਈ ਵਾਰੀ ਫਿਰ ਪੈਂਚਰ ਗੱਡਾ ਆਪਦਾ ਰੰਗ ਦਿਖਾਉਂਦਾ ਹੀ ਆ। ਸੋ ਹੁਣ ਮੈਂ ਮੇਰਾ ਗੱਡਾ ਜਿਹੜਾ ਪੈਂਚਰ ਹੋਇਆ ਹੋਇਆ ਅੱਜ ਤੇ ਉਹ ਥੋੜਾ ਜਿਹਾ ਆਪਣਾ ਰੰਗ ਦਿਖਾ ਰਿਹਾ। ਸੋ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਆ ਤੁਹਾਡੇ ਤੋਂ, ਪਰ ਤੁਹਾਨੂੰ ਫਿਰ ਜਾਂਦੇ ਜਾਂਦੇ ਜ਼ਰੂਰ ਮੈਂ ਇਹ ਬੇਨਤੀ ਕਰਨੀ ਚਾਹਾਂਗਾ ਵੀ ਇੱਕ ਜਿਹੜੀ ਇਹ ਕਿਤਾਬ ਦੇ ਮਾਮਲੇ ਦੇ ਵਿੱਚ ਜਿੰਨਾ ਵੀ ਤੁਸੀਂ ਇਸ ਕਿਤਾਬ ਨੂੰ ਅੱਗੇ ਫੈਲਾ ਸਕਦੇ ਹੋ ਜਾਂ ਕਿਤਾਬ ਦੀ ਜਾਣਕਾਰੀ ਨੂੰ ਅੱਗੇ ਭੇਜ ਸਕਦੇ ਹੋ ਅੱਜ ਜ਼ਰੂਰ ਭੇਜਿਓ ਤੇ ਕਿਉਂਕਿ ਇਹ ਇੱਕ ਸਮਾਂ ਹੀ ਹੁੰਦਾ ਕਿਸੇ ਵੀ ਚੀਜ਼ ਦਾ ਬਾਅਦ ਦੇ ਵਿੱਚ ਜਦੋਂ ਇਹ ਕਿਤਾਬ ਲੋਕਾਂ ਦੇ ਹੱਥੀਂ ਪਹੁੰਚ ਗਈ ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿਉਂਕਿ ਉਹ ਕਿਤਾਬ ਖੁਦ ਬੋਲੂਗੀ ਤੇ ਖੁਦ ਕਿਤਾਬ ਆਪਣੇ ਰਾਹ ਅੱਗੇ ਤੈਅ ਕਰੂਗੀ ਇਹ ਮੇਰਾ ਮੰਨਣਾ ਮੈਨੂੰ ਉਮੀਦ ਹੈ ਕਿਉਂਕਿ ਮੈਂ ਭਾਵੇਂ ਹਲੇ ਕਿਤਾਬ ਪੜ੍ਹੀ ਨਹੀਂ ਪਰ ਮੈਨੂੰ ਮੈਂ ਬਹੁਤ ਲੰਮੇ ਚਿਰ ਤੋਂ ਗੱਜਣ ਵਾਲਾ ਸੁਖਮੰਦਰ ਉਹਨਾਂ ਨੂੰ ਜਾਣਦਾ ਤੇ ਮੈਂ ਉਹਨਾਂ ਦੀ ਮਿਹਨਤ ਵੀ ਨੇੜੇ ਤੋਂ ਦੇਖੀ ਆ ਤੇ ਉਹਨਾਂ ਦਾ ਜਿਹੜਾ ਸਮਾਂ ਕਾਲ ਵੀ ਮੈਂ ਦੇਖਿਆ ਵੀ ਉਹਨਾਂ ਨੇ ਕਿਵੇਂ ਕਿਵੇਂ ਕੀਤਾ ਸੋ ਮੈਨੂੰ ਪੂਰੀ ਆਸ ਆ ਉਮੀਦ ਆ ਵੀ ਇੱਕ ਮੀਲ ਪੱਥਰ ਸਾਬਤ ਹੋਊਗੀ ਤੇ ਇਹ ਬਹੁਤ ਅੱਗੇ ਤੱਕ ਜਾਊਗੀ ਕਿਤਾਬ ਬਹੁਤ ਰਹਿੰਦੀ ਦੁਨੀਆਂ ਤੱਕ ਇਸ ਕਿਤਾਬ ਦਾ ਜਿਹੜਾ ਜ਼ਿਕਰ ਹੁੰਦਾ ਰਹੂਗਾ ਸਾਹਿਤਕ ਹਲਕਿਆਂ ਚ ਧਾਰਮਿਕ ਹਲਕਿਆਂ ਚ ਤੇ ਜਾਗਰੂਕ ਲੋਕਾਂ ਚ ਸੋ ਇੰਨੇ ਸ਼ਬਦਾਂ ਨਾਲ ਮੈਨੂੰ ਮਿੰਟੂ ਬਰਾੜ ਨੂੰ ਰਿਵਰਲੈਂਡ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ
CG Batteries now changing as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CG Batteries ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
CD Batteries
ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411726348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851414
ਦਾ ਕੂ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2 1 June ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਸ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 229631 0411229631 ਜਾਂ ਵਿਜ਼ਿਟ ਕਰੋ www.healthdrops.com.au
ਜਲੰਤ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412292308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ